ਸਾਡੀ ਜਿਹੜੀ ਦੇਖੀ ਇੱਕ ਅਲੱਗ ਹੈ। ਸੋ ਉੱਥੇ ਅਸੀਂ ਪੰਜਾਬ ਦੇ ਵਿੱਚ ਹੀ ਨਹੀਂ ਬਲਕਿ ਸਾਰੇ ਇੰਡੀਆ ਦੇ ਵਿੱਚ, ਤੁਸੀਂ ਇੰਡੀਆ ਦੇ ਕਿਸੇ ਹਿੱਸੇ ਚਲੇ ਜਾਓ, ਉੱਥੇ ਅਸੀਂ ਸਿੱਖ ਰਾਜ ਕਰ ਰਹੇ ਹਾਂ। ਮੈਂ ਤੇ ਵਰਡ ਯੂਜ਼ ਕਰਦਾ ਹਮੇਸ਼ਾ, ਅਸੀਂ ਰਾਜ ਕਰ ਰਹੇ ਹਾਂ। ਇੰਡੀਆ ਦੇ ਵਿੱਚ 10 ਸਾਲ ਤੱਕ ਅਸੀਂ ਹੁਣੇ ਰਾਜ ਕੀਤਾ। ਆ ਤੁਸੀਂ ਦੇਖਿਆ ਨੀ ਪ੍ਰਧਾਨ ਮੰਤਰੀ ਸਾਹਿਬ ਕੌਣ ਸੀਗੇ? ਅੱਜ ਵੀ ਤੁਸੀਂ ਦੇਖ ਲਓ, ਅੱਜ ਹਾਈਐਸਟ ਡਿਪਲੋਮੈਟ ਕੌਣ ਹੈ ਦੁਨੀਆ ਭਰ ਦੇ ਵਿੱਚ? ਜੇ ਕੋਈ ਇੰਡੀਆ ਨੂੰ ਇੰਡੀਆ ਨੂੰ ਬਾਹਰ ਰਿਪ੍ਰੈਜੈਂਟ ਕਰਨਾ ਹੈ, ਠੀਕ ਹੈ ਨੀ, ਤੇ ਹਾਈਐਸਟ ਡਿਪਲੋਮੈਟ ਮਤਲਬ ਕਿ ਇਹ ਡ੍ਰੀਮ ਜੋਬ ਹੈ ਕਿ ਇੱਕ ਬੰਦਾ ਅਮੈਰੀਕਾ ਦੇ ਵਿੱਚ ਅੰਬੈਸਡਰ ਬਣ ਗਿਆ ਹੈ। ਕੌਂਸਲ ਜਨਰਲ ਨਹੀਂ ਹੈ ਕਿ ਜੀ ਕੌਂਸਲ ਜਨਰਲ ਹੋਣ ਨਿਊਯਾਰਕ ਦੇ ਵਿੱਚ ਜਾਂ ਸੈਨ ਫਰਾਂਸਿਸਕੋ ਦੇ ਵਿੱਚ ਕੌਂਸਲ ਜਨਰਲ ਹੈ, ਨਹੀਂ, ਅੰਬੈਸਡਰ ਅਮੈਰੀਕਾ ਦਾ। ਇਸ ਤੋਂ ਉੱਪਰ ਦੀ ਕੋਈ ਪੋਜੀਸ਼ਨ ਹੀ ਨਹੀਂ ਹੈਗੀ, ਦੇਰ ਇਜ਼ ਨੋ ਪੋਜੀਸ਼ਨ, ਇਸ ਤੋਂ ਉੱਪਰ ਕੋਈ ਪੋਜੀਸ਼ਨ ਨਹੀਂ ਹੈ। ਵਾਈਫ ਇਹਨਾਂ ਦੀ ਮੇਰੇ ਖਿਆਲ ਨਾਲ ਸ਼ਾਇਦ ਜਿਹੜੇ ਇਹਨਾਂ ਦੇ ਵਾਈਫ ਨੇ ਤਰਨਜੀਤ ਸਿੰਘ ਸੰਧੂ ਹੋਣਾ ਦੇ, ਇਹਨਾਂ ਦੇ ਵਾਈਫ ਆਈ ਥਿੰਕ, ਸੰਬੜੀ ਕੈਨ ਕਰੈਕਟ ਮੀ ਇਫ ਆਈ ਐਮ ਰੋਂਗ, ਮੇਰੇ ਖਿਆਲ ਨਾਲ ਸ਼ਾਇਦ ਇਟਲੀ ਦੇ ਵਿੱਚ ਜਾਂ ਨੀਦਰਲੈਂਡ ਦੇ ਵਿੱਚ, ਉੱਥੇ ਅੰਬੈਸਡਰ ਹੈਗੇ ਨੇ, ਕੌਂਸਲ ਜਨਰਲ ਨਹੀਂ ਹੈ, ਅੰਬੈਸਡਰ ਹੈਗੇ ਨੇ ਇਹਨਾਂ ਦੀ ਜਿਹੜੀ ਵਾਈਫ ਹੈ ਤਰਨਜੀਤ ਸਿੰਘ ਸੰਧੂ ਹੋਣਾ ਦੀ। ਉਧਰੋਂ ਹਰਦੀਪ ਸਿੰਘ ਪੁਰੀ ਕੈਬਨਿਟ ਮੰਤਰੀ ਨੇ। ਸੋ ਅੱਜ ਵੀ ਉੱਥੇ ਇੰਡੀਆ ਦੇ ਵਿੱਚ 10 ਸਾਲ ਤੱਕ ਆਪਣੇ ਡਾਕਟਰ ਮਨਮੋਹਨ ਸਿੰਘ ਰਾਜ ਕਰਦੇ ਰਹੇ ਨੇ। ਮੋਨਟੇਕ ਸਿੰਘ ਆਹਲੂਵਾਲੀਆ ਪ੍ਰੈਨਿੰਗ ਕਮਿਸ਼ਨ ਦੇ ਚੇਅਰਮੈਨ ਹੋ ਰਹੇ ਨੇ। ਸੋ ਜੇ ਅਸੀਂ ਫੌਜ ਦੀ ਗੱਲ ਸ਼ੁਰੂ ਕਰ ਦਈਏ ਤੇ ਜਿੰਨੇ ਜਨਰਲ ਹੈ ਉਹ ਸਾਰੇ ਇੰਡੀਆ ਦੀ ਕ੍ਰਿਕਟ ਟੀਮ ਦੇ ਵਿੱਚ, ਹਾਕੀ ਟੀਮ ਦੇ ਵਿੱਚ, ਹਰ ਜਗ੍ਹਾ ਉੱਥੇ ਸਿੱਖ ਰਾਜ ਕਰ ਰਹੇ ਨੇ। ਸੋ ਇਹ ਜਿਹੜੀ ਗੱਲ ਕਦੇ ਉਹ ਤੇ ਸਰ ਦੇਖੋ, ਮੈਂ ਸਿੱਧੀ ਗੱਲ ਕਹਾਂ ਕਿ ਜੇ ਉਹ ਆਪਣੇ ਆਪ ਦੇ ਅੰਦਰ ਹੀ ਅਸੀਂ ਇਨਫੀਰੀਟੀ ਕੰਪਲੈਕਸ ਲੈ ਕੇ ਬੈਠੇ ਹਾਂ ਤੇ ਉਹ ਤੇ ਫਿਰ ਕਿਸੇ ਦੀ ਆਪਣੀ ਸਮੱਸਿਆ ਹੈ। ਜੇ ਕਿਸੇ ਦੇ ਅੰਦਰ ਆਪਣੇ ਅੰਦਰ ਇਨਫੀਰੀਟੀ ਕੰਪਲੈਕਸ ਹੈ ਉਹ ਤੇ ਫਿਰ ਕਿਸੇ ਦੀ ਆਪਣੀ ਇੰਡੀਵਿਜੁਅਲ ਸਮੱਸਿਆ ਹੋ ਸਕਦੀ ਹੈ। ਬਟ ਜੇ ਪੂਰੀ ਸਿੱਖ ਕਮਿਊਨਿਟੀ ਦੀ ਗੱਲ ਕਰੀਏ ਤੇ ਸਿੱਖ ਕਮਿਊਨਿਟੀ ਤੇ ਅੱਜ ਜਿੱਥੇ ਵੀ ਗਈ ਜਾ ਰਹੀ ਹੈ, ਰਾਜ ਕਰ ਰਹੀ ਹੈ। ਤੁਸੀਂ ਕਿਤੇ ਵੀ ਦੇਖ ਲਓ, ਆ ਦੇਖੋ ਕੈਨੇਡਾ 'ਚ ਕਿੰਨਾ ਵਧੀਆ ਪ੍ਰਦਰਸ਼ਨ ਕਰ ਰਹੀ ਹੈ ਸਿੱਖ ਕਮਿਊਨਿਟੀ। ਤੁਸੀਂ ਅਮੈਰੀਕਾ ਚਲੇ ਜਾਓ, ਜਿੱਥੇ ਵੀ ਚਲੇ ਜਾਓ, ਬਿਜ਼ਨਸ ਦੇ ਵਿੱਚ, ਪੋਲਿਟਿਕਸ ਦੇ ਵਿੱਚ, ਹਰ ਫੀਲਡ ਦੇ ਵਿੱਚ ਰਾਜ ਕਰ ਰਹੀ ਹੈ ਸਿੱਖ ਕਮਿਊਨਿਟੀ, ਔਰ ਇੰਡੀਆ 'ਚ ਵੀ ਉਹ ਰਾਜ ਕਰ ਰਹੇ ਨੇ ਜੀ। ਹਾਂਜੀ, ਸੁੱਖੀ ਔਜਲਾ ਸਾਹਿਬ, ਤੁਸੀਂ ਆਉਂਦੇ ਰਹੋ।
ਮੈਂ ਲਾਸਟ ਗੱਲ ਕਰਨਾ ਚਾਹੁੰਦਾ ਤੁਹਾਡੇ ਨਾਲ। ਨੌਲੇਜ ਨਾ ਹੋਵੇ ਤਾਂ ਸ਼ਾਇਦ ਇੱਕ ਦੋ ਆਪਣੇ ਜਿਹੜੇ ਸਾਥੀ ਬੰਦੂ ਕੋਈ ਵੀ ਭੈਣ ਭਰਾ ਹੋਣ ਤਾਂ ਸਾਨੂੰ ਪੁੱਛ ਲੈਣਾ ਚਾਹੀਦਾ, ਇਹਦੇ ਚ ਸ਼ਰਮ ਨਹੀਂ ਕਰਨੀ ਚਾਹੀਦੀ। ਮੈਨੂੰ ਤਾਂ ਖੁਦ ਨਹੀਂ ਸੀ ਪਤਾ, ਕਿਉਂਕਿ ਮੈਨੂੰ ਬੜਾ ਅਜੀਬ ਲੱਗਦਾ ਸੀ ਜਦ ਤੁਸੀਂ ਹਮੇਸ਼ਾ ਕਹਿੰਦੇ ਨਾ ਸਾਡੀ ਸਿੱਖ ਭਰਾ ਜਿਹੜੇ ਹੈਗੇ ਆ ਉਹ ਬਹੁਤ ਅੱਛੀ ਕੰਡੀਸ਼ਨ ਚ ਰਾਜ ਕਰਦੇ ਆ ਸਭ ਥਾਂ ਤੇ, ਤਾਂ ਇਸ ਕਰਕੇ ਮੈਨੂੰ ਜਦ ਮੈਂ ਰਾਤ ਉਹਨਾਂ ਦੀ ਗੱਲਬਾਤ ਸੁਣੀ ਤਾਂ ਮੈਨੂੰ ਅਜੀਬ ਹੈਰਾਨਗੀ ਜੀ ਲੱਗੀ ਵੀ ਇਹ ਕੀ ਗੱਲ, ਯੁੱਧ ਵੀ ਦੂਜੇ ਪਾਸੇ ਕਹਿੰਦੇ ਆ ਸਾਰੇ ਅਸੀਂ ਹਰ ਥਾਂ ਤੇ ਰਾਜ ਕਰਦੇ ਹਾਂ ਅੱਛੀ ਉਸਤੇ ਆ, ਤੇ ਇਹ ਆਪਣੇ ਕਾਲਰ ਜਿਹੜੇ ਹੈਗੇ ਆ ਇਹ ਇੰਨੇ ਦੁੱਖ ਭਰੀ ਗੱਲ ਕਰ ਰਹੇ ਕਿ ਜਾਨ ਬਚਾ ਕੇ ਅਸੀਂ ਭੱਜੇ ਹੋਏ, ਤਾਂ ਮੈਨੂੰ ਖੁਦ ਹੈਰਾਨਗੀ ਹੋਈ ਕਿ ਮੈਂ ਤਾਂ ਠੀਕ ਠਾਕ ਇੱਥੇ ਆਇਆ, ਮੈਨੂੰ ਤਾਂ ਕੋਈ ਮੈਨੂੰ ਆਪਣੀ ਜਾਨ ਦਾ ਕੋਈ ਖਤਰਾ ਨਹੀਂ ਸੀ, ਕੋਈ ਏਦਾਂ ਦੀ ਗੱਲ ਹੀ ਨਹੀਂ ਸੀ, ਬੜੇ ਹਰ ਨਾਲ ਮਿਲ ਕੇ ਖੁਸ਼ੀ ਨਾਲ ਰਹਿੰਦੇ ਸੀ। ਸੋ ਇਸ ਕਰਕੇ ਉਹ ਗੱਲ ਕਲੀਅਰ ਕਰ ਦਿੱਤੀ ਤੁਸੀਂ, ਤੁਹਾਡਾ ਬਹੁਤ ਬਹੁਤ ਧੰਨਵਾਦ ਜੀ, ਸ਼ੁਕਰੀਆ, ਗੋਡ ਬਲੈਸ ਯੂ, ਥੈਂਕ ਯੂ।
ਥੈਂਕ ਯੂ ਸਰ। ਜਿੱਦਾਂ ਤੁਸੀਂ ਕਿਹਾ ਕਿ ਤੁਸੀਂ ਖੁਦ ਕਿਹਾ ਕਿ ਤੁਸੀਂ ਵੀ ਪੰਜਾਬ ਤੋਂ ਸਿੱਧੇ ਇੱਥੇ, ਮੈਂ ਰਿਕੁਐਸਟ ਕਰਾਂਗਾ ਸੀ ਜਾਈ, ਦੇਖੋ ਇੰਡੀਆ ਦੇ ਵਿੱਚ ਮੈਂ ਇਹ ਨਹੀਂ ਕਹਿੰਦਾ ਕਿ ਮੈਂ ਬਹੁਤ ਜ਼ਿਆਦਾ ਟਰੈਵਲ ਕੀਤਾ, ਬਟ ਫਿਰ ਵੀ ਰਿਲੇਟਿਵਲੀ ਕਾਫੀ ਟਰੈਵਲ ਕੀਤਾ, ਕਾਫੀ ਟਰੈਵਲ, ਮੇਰੇ ਤੋਂ ਵੀ ਬਹੁਤ ਸਾਰੇ ਲੋਕਾਂ ਨੇ ਬੜਾ ਜ਼ਿਆਦਾ ਟਰੈਵਲ ਕੀਤਾ ਹੋਏਗਾ। ਬਟ ਇੰਡੀਆ ਦੇ ਵਿੱਚ ਸ਼ੁਰੂਆਤ ਤੁਸੀਂ ਇੱਥੋਂ ਕਰ ਲਓ, ਜੰਮੂ ਕਸ਼ਮੀਰ ਤੋਂ ਕਰ ਲਓ, ਜੰਮੂ ਹੋ ਗਿਆ, ਔਰ ਜੰਮੂ ਤੋਂ ਉੱਪਰ 11 ਘੰਟੇ ਆਪਣਾ ਪੁੰਛ ਹੋ ਗਿਆ, ਰਜੌਰੀ ਸੈਕਟਰ ਪੂਰਾ ਘੁੰਮਿਆ ਹੋਇਆ, ਪੂਰਾ ਉੱਥੇ ਰਹੇ ਆ, ਔਰ ਇਸ ਤਰ੍ਹਾਂ ਨਹੀਂ ਵੀ ਘੁੰਮੇ ਕਿ ਉਂਗਲੀ ਲਗਾ ਕੇ ਆ ਗਏ, ਨਹੀਂ, ਮੈਂ ਪਹਿਲਾਂ ਜੰਮੂ ਕਸ਼ਮੀਰ ਦੀ ਗੱਲ ਕਰਦਾ, ਫਿਰ ਹਿਮਾਚਲ, ਫਿਰ ਪੰਜਾਬ, ਹਰਿਆਣਾ, ਸਾਰੇ ਸ਼ਹਿਰਾਂ ਤੇ ਵਾਰੀ ਵਾਰੀ ਆਉਣਾ। ਰਜੌਰੀ ਸੈਕਟਰ ਪੁੰਛ ਉੱਥੇ ਘੱਟੋ ਘੱਟ ਅਸੀਂ ਮਹੀਨਾ ਰਹੇ ਹਾਂ, ਸਾਰਾ ਜਿੰਨਾ ਰਜੌਰੀ ਸੈਕਟਰ ਹੈ ਸਾਰਾ ਪੁੰਛ ਏਰੀਆ ਦੇਖਿਆ, ਜੰਮੂ ਰਹੇ ਅਸੀਂ, ਜੰਮੂ ਦੇਖਿਆ ਸਾਰਾ, ਠੀਕ ਹੈ, ਹਿਮਾਚਲ ਦੇ ਤਾਂ ਪਿੰਡ ਤੋਂ ਪਿੰਡ, ਇਹ ਨਹੀਂ ਵੀ ਮੈਂ ਕੁੱਲੂ ਗਿਆ ਜਾਂ ਮਨਾਲੀ ਗਿਆ, ਟਰੈਕਿੰਗ ਕੀਤੀ ਹੈ, ਹਰ ਸਾਲ ਟਰੈਕਿੰਗ ਤੇ ਜਾਂਦੇ ਸੀਗੇ, ਹਰ ਸਾਲ ਐਵਰੀ ਈਅਰ ਵੀ ਯੂਜ਼ ਟੂ ਗੋ ਟੂ ਟਰੈਕਿੰਗ, ਰਾਮਪੁਰ ਤੋਂ ਲੈ ਕੇ ਭੁੰਤਰ ਤੋਂ ਲੈ ਕੇ, ਤੁਸੀਂ ਦੱਸੋ ਏਰੀਆ ਹਿਮਾਚਲ ਪ੍ਰਦੇਸ਼ ਦਾ, ਮਕਲੋੜਗੰਜ, ਧਰਮਸ਼ਾਲਾ, ਕਿਹੜਾ ਏਰੀਆ ਹਿਮਾਚਲ ਪ੍ਰਦੇਸ਼ ਦਾ ਜਿੱਥੇ ਨਹੀਂ ਟਰੈਵਲ ਕੀਤਾ? ਪੰਜਾਬ ਤੇ ਮੈਂ ਰਿਹਾ ਹੀ ਹਾਂ, ਤੇ ਫਿਰ ਉੱਥੇ ਤਾਂ ਮੈਂ ਟਰੈਵਲ ਕਰਨਾ ਹੀ ਕਰਨਾ ਸੀ, ਪੰਜਾਬ ਹਰਿਆਣਾ, ਦਿੱਲੀ ਤਾਂ ਸਮਝ ਲਓ ਨਾ ਸਾਡਾ ਘਰ ਹੈ, ਦਿੱਲੀ ਦੀ ਤਾਂ ਪਾਲਿਕਾ ਬਾਜ਼ਾਰ ਤੋਂ ਲੈ ਕੇ ਤਾਂ ਤੁਸੀਂ ਜਗ੍ਹਾ ਦੱਸੋ, ਦਿੱਲੀ ਦੀ ਕਿਹੜੀ ਹੈ ਜਿਹੜੀ ਅਸੀਂ ਨਹੀਂ ਟਰੈਵਲ ਕੀਤੀ? ਮੇਰੇ ਫਾਦਰ ਸਾਹਿਬ ਪੋਸਟਡ ਸੀਗੇ ਡੈਲੀ, ਹੀ ਵਾਸ ਇਨ ਡੈਲੀ, ਕਾਫੀ ਦੇਰ ਤੱਕ ਉਹ ਦਿੱਲੀ ਰਹੇ ਨੇ। ਸੋ ਉੱਥੇ ਚਾਹੇ ਸਾਊਥ ਐਕਸ ਲੈ ਲਓ, ਜਿੱਥੇ ਵੀ ਤੁਸੀਂ ਜੰਗਪੁਰਾ ਉੱਥੇ ਸਟੇ ਕੀਤਾ ਬਹੁਤ ਬਹੁਤ ਸਾਲਾਂ ਤੱਕ, ਸੋ ਉੱਥੇ ਸਾਰਾ ਏਰੀਆ ਟਰੈਵਲ ਕੀਤਾ। ਉੱਤਰ ਪ੍ਰਦੇਸ਼ ਆ ਜਾਓ, ਉੱਤਰ ਪ੍ਰਦੇਸ਼ ਦੇ ਵਿੱਚ ਕਾਨਪੁਰ ਕਾਫੀ ਮੈਂ ਟਰੈਵਲ ਕੀਤਾ, ਕਾਫੀ ਉੱਥੇ ਸਾਡੇ ਰਿਲੇਟਿਵ ਨੇ, ਲਖਨਊ ਔਰ ਕਾਨਪੁਰ, ਸੋ ਉੱਥੇ ਕਾਫੀ ਦੇਰ ਤੱਕ ਕਈ ਜਾਣ ਦਾ ਮੌਕਾ ਮਿਲਿਆ, ਟਰੈਵਲ ਕਰਦੇ ਰਹੇ। ਮੱਧ ਪ੍ਰਦੇਸ਼ ਵੀ ਹੈਵ ਰਿਲੇਟਿਵਸ, ਸੋ ਮੱਧ ਪ੍ਰਦੇਸ਼, ਇੰਦੌਰ, ਗਵਾਲੀਅਰ, ਗੁਨਾ, ਤਿੰਨ ਸ਼ਹਿਰ ਮੇਰੇ ਕਾਫੀ, ਮੈਂ ਉੱਥੇ ਰਿਹਾ ਹੋਇਆ ਕਾਫੀ ਦੇਰ, ਮਤਲਬ ਜਾਣਾ ਉੱਥੇ ਛੁੱਟੀਆਂ ਲਈ, ਮਹੀਨਾ ਰਹਿਣਾ, ਘੁੰਮਣਾ ਫਿਰਨਾ, ਦੇਖਣਾ ਕਿਸ ਤਰ੍ਹਾਂ ਦੇ ਹਾਲਾਤ ਨੇ, ਦਿਸ ਇਜ਼ ਮੱਧ ਪ੍ਰਦੇਸ਼। ਕਰਨਾਟਕਾ ਮੈਂ ਸਟੱਡੀ ਕੀਤੀ ਆ, ਮੈਂ ਬਿਦਰ ਪੜਿਆ ਤੇ ਉਹ ਜ਼ਾਹਿਰ ਜੀ ਗੱਲ ਹੈ ਕਿ ਬਿਦਰ ਤੋਂ ਲੈ ਕੇ ਉਹਦੇ ਆਲੇ ਦੁਆਲੇ ਬਾਲਕੀ, ਪਾਲਕੀ, ਨਾਂਦੇੜ, ਉਹ ਸਾਰਾ ਆਪਣਾ ਹਜ਼ੂਰ ਸਾਹਿਬ ਗੁਰਦੁਆਰਾ ਸਾਹਿਬ ਆ, ਔਰੰਗਾਬਾਦ ਤੋਂ ਲੈ ਕੇ ਗੁਲਬਰਗਾ ਤੋਂ ਲੈ ਕੇ ਗੋਆ, ਹੈਦਰਾਬਾਦ ਤੇ ਗਲੀ ਗਲੀ ਸਾਡੀ ਵਾਕਫ ਹੈ ਹੈਦਰਾਬਾਦ। ਔਰ ਮੈਂ ਉਸ ਦੌਰ ਦੀ ਗੱਲ ਕਰ ਰਿਹਾ ਜਦੋਂ ਕੋਈ GPS ਸਿਸਟਮ ਨਹੀਂ ਸੀ ਹੋਇਆ ਕਰਦੇ, ਬੈਂਗਲੋਰ ਦੀ MG ਰੋਡ ਤੋਂ ਲੈ ਕੇ ਤੁਸੀਂ ਦੱਸੋ ਕਿਹੜਾ ਏਰੀਆ ਬੈਂਗਲੋਰ ਦਾ ਜਿਹੜਾ ਅਸੀਂ ਨਹੀਂ ਵਿਜ਼ਿਟ ਕੀਤਾ। ਫਿਰ ਮਤਲਬ ਉੱਥੇ ਜਦੋਂ ਅਸੀਂ ਟਰੈਵਲ ਕਰਦੇ ਹਾਂ, ਫਿਰ ਮੁੰਬਈ ਤੋਂ ਅੱਗੇ ਨਾਸਿਕ, ਕਾਂਦੀਵਿਲੀ, ਕਿਹੜਾ ਏਰੀਆ ਮੁੰਬਈ ਦਾ, ਨਾਸਿਕ ਦਾ ਜਿਹੜਾ ਅਸੀਂ ਨਹੀਂ ਟਰੈਵਲ ਕੀਤਾ। ਸੋ ਜਦ ਅਸੀਂ ਟਰੈਵਲ ਕਰਦੇ ਹਾਂ, ਫਿਰ ਸਾਰਾ ਕੁਝ ਦੇਖਦੇ ਹਾਂ, ਲੋਕਾਂ ਨੂੰ ਮਿਲਦੇ ਹਾਂ, ਅਤੇ ਉਹਦੇ ਵਿੱਚ ਸਾਨੂੰ ਇਸ ਗੱਲ ਦਾ ਅਹਿਸਾਸ ਆ ਕਿ ਆਪਣੇ ਬੰਦੇ ਉੱਥੇ ਕਿਸ ਤਰੀਕੇ ਦੇ ਨਾਲ ਇੰਪੋਰਟੈਂਟ ਪੋਜੀਸ਼ਨਸ 'ਤੇ ਨੇ, ਬਿਜ਼ਨਸਿਸ ਆਪਣੇ ਕੋਲ ਹੈ, ਇੰਪੋਰਟੈਂਟ ਪੋਜੀਸ਼ਨਸ 'ਤੇ ਅਸੀਂ ਉੱਥੇ ਪਹੁੰਚੇ ਹੋਏ ਹਾਂ। ਸੋ ਸਿੱਖ ਕਮਿਊਨਿਟੀ ਉੱਥੇ ਰਾਜ ਕਰ ਰਹੀ ਹੈ। ਸੋ ਮੈਂ ਬੇਨਤੀ ਕਰਾਂਗਾ ਜੇ ਕਿਸੇ ਨੂੰ ਲੱਗਦਾ ਹੈ ਕਿ ਅਸੀਂ ਉੱਥੇ ਕਿੱਦਾਂ ਪਰਫਾਰਮ ਕਿੱਦਾਂ ਕਰ ਰਹੇ ਹਾਂ, ਹਾਊ ਦ ਸਿੱਖ ਕਮਿਊਨਿਟੀ ਇਜ਼ ਡੂਇੰਗ, ਸੋ ਡੈਫੀਨੇਟਲੀ ਉਹ ਜਦੋਂ ਅਗਲੀ ਵਾਰ ਜਾਣ ਤਾਂ ਉੱਥੇ ਟਰੈਵਲ ਕਰ ਸਕਦੇ ਆ। ਜੀ ਸੁੱਖੀ ਸਾਹਿਬ ਤੁਸੀਂ ਆਉਂਦੇ ਰਹੋ, ਔਜਲਾ ਸਾਹਿਬ, ਸੁੱਖੀ ਔਜਲਾ ਸਾਹਿਬ, ਗੋ ਐਡ। ਹਾਂਜੀ ਤੁਸੀਂ ਫੋਨ ਆਪਣਾ ਅਨਮਿਊਟ ਕਰ ਲਓ ਜੀ ਔਜਲਾ ਸਾਹਿਬ। ਹਾਂਜੀ ਸੁੱਖੀ ਔਜਲਾ ਸਾਹਿਬ ਫੋਨ ਅਨਮਿਊਟ ਕਰ ਲਓ ਜੀ। ਹਾਂਜੀ ਨਸੀਬ ਸੰਧੂ ਸਾਹਿਬ, ਨੈਕਸਟ ਕਾਲ ਵਧਾਂਗੇ ਜੀ। ਆਈ ਥਿੰਕ ਸੁੱਖੀ ਔਜਲਾ ਸਾਹਿਬ ਤੁਸੀਂ ਫੋਨ ਆਪਣਾ ਸ਼ਾਇਦ ਹੋਲਡ 'ਤੇ ਪਾਇਆ ਹੋਇਆ। ਮੇਰੀ ਇੱਕ ਹੰਬਲ ਰਿਕੁਐਸਟ ਹੈ ਕਿ ਜਦੋਂ ਤੁਸੀਂ ਕਾਲ ਕਰਦੇ ਹੋ, ਫਿਰ ਜੇ ਤੁਸੀਂ ਹੋਲਡ 'ਤੇ ਨਹੀਂ ਪਾਉਣਾ, ਤੁਸੀਂ ਆਪਣਾ ਜਿਹੜਾ ਫੋਨ ਹੈ ਉਹ ਤੁਸੀਂ ਫੋਨ 'ਤੇ ਉਹਦੀ ਹੋਲਡ 'ਤੇ ਪਾਉਣ ਦੀ ਬਜਾਏ ਤੁਸੀਂ ਉਹਨੂੰ ਮਿਊਟ ਕਰ ਲੈਣਾ। ਸੋ ਉਹਦੇ ਨਾਲ ਫਿਰ ਸਾਡੀ ਤੁਹਾਡੀ ਗੱਲ ਜਿਹੜੀ ਹੈ ਉਹ ਜਾਰੀ ਰਹੇਗੀ। ਜੀ ਗੁਰਮੇਲ ਜੀ, ਮੈਂ ਅਗਲੀ ਕਾਲ ਲੈ ਲਵਾਂ ਫਿਰ ਪਹਿਲਾਂ। ਗੁਰਮੇਲ ਜੀ ਤੁਸੀਂ ਆਉਂਦੇ ਹੋ, ਗੁਰਮੇਲ ਜੀ ਗੋ ਐਡ। ਹਾਂਜੀ ਗੁਰਮੇਲ ਜੀ ਆਵਾਜ਼ ਆ ਰਹੀ ਹੈ? ਅੱਛਾ ਸੁੱਖੀ ਔਜਲਾ ਸਾਹਿਬ ਦੀ ਲਾਈਨ ਆਉਂਦੀ ਹੈ, ਕਰ ਦਿੱਤੀ ਹੈ। ਠੀਕ ਹੈ ਜੀ ਸੁੱਖੀ ਔਜਲਾ ਸਾਹਿਬ, ਯੂ ਗੋ ਐਡ ਜੀ। ਹਾਂਜੀ
ਜਦਵੀਰ ਜੀ, ਗੁੱਡ ਮਾਰਨਿੰਗ, ਸਤਿ ਸ਼੍ਰੀ ਅਕਾਲ।
ਗੁੱਡ ਮਾਰਨਿੰਗ ਜੀ, ਸਤਿ ਸ਼੍ਰੀ ਅਕਾਲ ਜੀ।
ਵੀਰ ਜੀ, ਇੱਕ ਤੇ ਜਿਹੜੀ ਤੁਸੀਂ ਹੁਣੇ ਗੱਲ ਕਰਦੇ ਸੀਗੇ, ਦੇਖੋ ਮੈਂ ਵੀ 1984 ਦਾ ਆ, ਕਾਲਜ ਚੋਂ ਸਿੱਧਾ ਇੱਧਰ ਨੂੰ ਆ ਗਿਆ ਸੀਗਾ।
ਠੀਕ,
ਮੈਂ ਨਹੀਂ ਸਮਝਦਾ ਕਿ ਸਿੱਖ ਅਨਸੇਫ ਹੈ ਇੰਡੀਆ 'ਚ। ਮੈਂ ਨਹੀਂ ਸਮਝਦਾ ਕਿ ਜਿਹੜਾ ਅਸੀਂ ਬਾਰ ਬਾਰ ਕਹਿੰਦੇ ਹਾਂ ਕਿ ਵਿਤਕਰਾ ਸਾਨਾ ਹੁੰਦਾ। ਹਾਂ ਕਿਸੇ ਇੰਡੀਵਿਜੁਅਲ ਲੈਵਲ ਤੇ ਹੋ ਸਕਦਾ, ਪਰ ਉਹ ਤਾਂ ਹਰੇਕ ਥਾਂ ਹੁੰਦਾ, ਕੈਨੇਡਾ 'ਚ ਵੀ ਹੁੰਦਾ। ਜਦੋਂ ਮੈਂ 84 ਦੇ ਵਿੱਚ ਆਇਆ ਸੀਗਾ, ਤੇ ਸਾਡਾ ਸਾਰਿਆਂ ਦਾ ਨਿਸ਼ਾਨਾ, ਮੇਰਾ ਆਪਣਾ ਪਰਪਸ ਸੀਗਾ ਕਿ ਮੈਂ ਉਸ ਕਰਪਟ ਕੰਟਰੀ 'ਚ ਨਹੀਂ ਰਹਿ ਸਕਦਾ ਸੀ। ਮੇਰੇ ਪੜ੍ਹਦੇ ਇੰਨੇ ਇੰਸੀਡੈਂਟ ਹੋ ਕੇ ਮੈਂ ਐਡਜਸਟ ਨਹੀਂ ਸੀ ਕਰ ਰਿਹਾ ਉੱਥੇ। ਔਰ ਦੈਨ ਇਵੈਂਚੁਅਲੀ ਮੈਂ ਆਪਣੀ ਸਿਸਟਰ ਨੂੰ ਕਿਹਾ ਕਿ ਮੈਂ ਅੱਗੇ ਨਹੀਂ ਪੜ੍ਹਨਾ ਅਤੇ ਮੈਨੂੰ ਛੇਤੀ ਸਪੋਂਸਰ ਕਰ ਦੇ, ਮੈਂ ਛੇਤੀ ਹੋਣਾ ਚਾਹੁੰਦਾ। ਨਾਓ ਮੈਂ ਸਮਝਦਾ 90-95% ਲੋਕ ਆਪਣੀ ਲਾਈਫ ਨੂੰ ਬੈਟਰ ਕਰਨ ਲਈ ਇਹਨਾਂ ਮੁਲਕਾਂ 'ਚ ਆਉਂਦੇ ਆ। ਔਰ ਜਿੱਥੋਂ ਤੱਕ ਇੰਡੀਵਿਜੁਅਲੀ, ਯੈਸ, ਇਹ 'ਚ ਕੋਈ ਦੋ ਰਾਵਾਂ ਨਹੀਂ ਕਿ ਇੰਡੀਆ ਦਾ ਜੁਡੀਸ਼ੀਅਲ ਸਿਸਟਮ, ਪੁਲਿਸਿੰਗ ਸਿਸਟਮ ਜਿਹੜਾ ਆ, ਉਹ ਅਗਰ ਇੱਕ ਬੰਦਾ ਕ੍ਰਿਮੀਨਲ ਆ ਤੇ ਜਿੰਨੇ ਉਹਦੇ ਸਰਕਲ ਦੇ ਵਿੱਚ ਲੋਕ ਆ, ਉਹਨਾਂ ਸਾਰਿਆਂ ਨੂੰ ਆਪਾਂ ਜਾਣਦੇ ਹਾਂ ਕਿ ਕਿੱਦਾਂ ਪ੍ਰੋਸੀਕਿਊਟ ਕਰਦੇ ਆ। ਔਰ ਲਾਅ ਐਂਡ ਆਰਡਰ ਜਿਹੜਾ ਆ ਉਹ ਆਊਟ ਆਫ ਵੇ ਹੋ ਜਾਂਦਾ। ਹਾਂ ਉੱਥੇ ਆ ਕੇ ਮੈਂ ਕਹਿ ਸਕਦਾ ਕਿ ਉਹ ਸਾਰੇ ਉਸ ਸਰਕਲ ਦੇ ਵਿੱਚ ਲੋਕ ਅਨਸੇਫ ਆ। ਸੋ ਯੈਸ, ਦੇਅਰ ਆਰ ਸਰਟਨ ਕਾਇੰਡ ਆਫ ਪੀਪਲ ਜਿਹੜੇ ਅਨਸੇਫ ਆ। ਔਰ ਡੈਮੋਕ੍ਰੇਸੀ ਨਾਂ ਦੀ ਮੈਂ ਨਹੀਂ ਸਮਝਦਾ, ਜਦੋਂ ਪੰਜਾਬ ਦੇ ਹਾਲਾਤ ਸੀਗੇ, ਐਜ਼ ਆਈ ਸੈਡ ਕਿ 84 ਤੱਕ ਤਾਂ ਮੈਂ ਉੱਥੇ ਸੀ। ਔਰ ਅੱਜ ਵੀ ਆਪਾਂ ਦੇਖ ਲੈਂਦੇ ਹਾਂ ਕਿ ਜਦੋਂ ਵੀ ਕੋਈ ਏਜੰਡਾ ਹੁੰਦਾ ਗੌਰਮੈਂਟ ਦਾ, ਤੇ ਉਹਦੇ ਸਾਹਮਣੇ ਡੈਮੋਕ੍ਰੇਸੀ ਨਾਂ ਦੀ ਚੀਜ਼ ਸਟੈਂਡ ਨਹੀਂ ਕਰਦੀ ਉੱਥੇ। ਅਸੀਂ ਬਹੁਤ ਵਧੀਆ ਚਾਰੇ ਪਾਸੇ ਕੰਮ ਕਰਦੇ ਹਾਂ ਦੁਨੀਆਂ ਦੇ ਵਿੱਚ, ਪਰ ਸਾਡੀ ਇੱਕ ਜੈਨੇਟਿਕ ਪ੍ਰੋਬਲਮ ਆ ਸਿੰਘਾਂ ਦੀ ਜਾਂ ਪੰਜਾਬੀਆਂ ਦੀ, ਅਸੀਂ ਅਗਰੈਸਿਵ ਬਹੁਤ ਹਾਂ। ਅਗਰ ਤੇ ਲਾਈਨ, ਅਗਰ ਸਾਡੀ ਡਾਇਰੈਕਸ਼ਨ ਸਹੀ ਆ ਤਾਂ ਅਸੀਂ ਬਹੁਤ ਹੀ ਸਕਸੀਡ ਕਰਦੇ ਹਾਂ, ਚਾਹੇ ਅਸੀਂ ਪ੍ਰਾਈਮ ਮਿਨਿਸਟਰ ਬਣ ਜਾਈਏ, ਚਾਹੇ ਅਸੀਂ ਵਰਲਡ ਬੈਂਕ ਦੇ ਚੇਅਰ ਬਣ ਜਾਈਏ। ਅਸੀਂ ਜਦੋਂ ਡਾਇਰੈਕਸ਼ਨ ਸਹੀ ਆ ਤੇ ਅਸੀਂ, ਸਾਡੀ ਅਚੀਵਮੈਂਟ ਜਿਹੜੀ ਆ ਅਨਲਿਮਿਟਡ ਹੁੰਦੀ ਆ। ਪਰ ਨਾਲ ਹੀ ਨਾਲ ਜਦੋਂ ਸਾਡੇ ਕੋਲ ਡਾਇਰੈਕਸ਼ਨ ਨਹੀਂ ਹੁੰਦੀ ਤਾਂ ਅਸੀਂ ਇਕੁਅਲੀ ਉਹਦੇ ਓਪੋਜ਼ਿਟ ਵੀ ਹਾਂ। ਅਗਰੈਸ਼ਨ ਜਿਹੜੀ ਸਾਡੇ ਦੇ ਵਿੱਚ ਆ, ਜਾਂ ਸਾਡੇ ਵਿੱਚ ਕਹਿ ਲਓ ਕਿ ਗੁਰੂ ਸਾਹਿਬਾਨਾਂ ਨੇ ਇੱਕ એનર્ਜੀ ਦਿੱਤੀ ਸਾਨੂੰ, ਔਰ ਇੱਕ ਉਹਦਾ ਰਾਸਤਾ ਵੀ ਦਿੱਤਾ ਸੀ ਸਾਨੂੰ। ਐਜੂਕੇਟ ਯੂਅਰ ਸੈਲਫ, ਦਸਵੇਂ ਪਾਤਸ਼ਾਹ ਦਾ ਸਾਰਾ ਜ਼ੋਰ ਲੱਗ ਗਿਆ ਐਜੂਕੇਸ਼ਨ ਤੇ। 52 ਕਵੀ ਉਹਨਾਂ ਦੇ ਦਰਬਾਰ ਦੇ ਵਿੱਚ ਸੀਗੇ ਕਿ ਇਹ ਸਿੱਖ ਤੂੰ ਐਜੂਕੇਸ਼ਨ ਲੈ ਪਹਿਲਾਂ, ਤੇ ਐਜੂਕੇਟ ਕਰਕੇ ਆਪਣੇ ਆਪਣਾ ਕਰਮ ਕਰ, ਆਪਣੀ ਮਿਹਨਤ ਕਰ। ਅਨਫੋਰਚੁਨੇਟਲੀ ਸਾਡੇ ਚੋਂ ਬਹੁਤ ਸਾਰੇ ਲੋਕ ਜਿਹੜੇ ਆ ਉਹ ਆਪਣੇ ਆਪ ਨੂੰ ਐਜੂਕੇਟ ਨਹੀਂ ਕਰਦੇ ਐਂਡ ਉਹਨਾਂ ਦੀ ਡਾਇਰੈਕਸ਼ਨ ਜਿਹੜੀ ਆ ਉਹ ਆਪਣੇ ਰਾਸਤੇ ਤੋਂ ਭਟਕ ਜਾਂਦੀ ਆ। ਸੋ ਇੱਕ ਪਾਸੇ ਮੈਨੂੰ ਆਪਣੇ ਕਲਚਰ ਤੇ ਪ੍ਰਾਊਡ ਵੀ ਆ ਕਿ ਅਸੀਂ ਇੰਨੇ ਮਿਹਨਤੀ ਹਾਂ, ਔਰ ਦੂਜੇ ਪਾਸੇ ਦੁੱਖ ਵੀ ਹੁੰਦਾ ਕਿ ਅਸੀਂ ਇਸ ਚੀਜ਼ ਨੂੰ ਅਹਿਮੀਅਤ ਨਹੀਂ ਦਿੰਦੇ ਕਿ ਐਜੂਕੇਸ਼ਨ ਦਾ ਸਾਡੀ ਜ਼ਿੰਦਗੀ ਦੇ ਵਿੱਚ ਕੀ ਰੋਲ ਆ, ਤੇ ਫਿਰ ਅਸੀਂ ਇਹੋ ਜਿਹਾ ਕੰਮ ਕਰ ਜਾਂਦੇ ਹਾਂ ਜਿੱਥੇ ਅਸੀਂ ਡਿਸਲਾਈਕ ਹੋਣਾ ਸ਼ੁਰੂ ਹੋ ਜਾਂਦੇ ਹਾਂ। ਮੈਂ ਕਈ ਵਾਰ ਹੱਸਦਾ ਹੁੰਦਾ, ਮੇਰੇ ਗੁਜਰਾਤੀ ਕਾਫੀ ਕਲਾਇੰਟਸ ਹੈਗੇ ਆ, ਤੇ ਮੈਂ ਉਹਨਾਂ ਨੂੰ ਹੱਸਦਾ ਹੁੰਦਾ ਕਿ ਜੇ ਪੰਜਾਬੀ ਬੋਡੀ ਦੇ ਵਿੱਚ ਗੁਜਰਾਤੀ ਦਿਮਾਗ ਫਿੱਟ ਹੋ ਜਾਏ ਤੇ ਇੱਕ ਪਰਫੈਕਟ ਜਿਹੜਾ ਹੈਗਾ ਪਰਸਨ ਬਣਦਾ। ਦਿਮਾਗ ਵੀ ਚੁਸਤ ਆ, ਬਿਜ਼ਨਸ ਮਾਇੰਡਡ ਆ ਐਂਡ ਫਿਜ਼ੀਕਲੀ ਕੰਮ ਕਰਨ ਦੀ ਸ਼ਮਤਾ ਵੀ ਆ। ਇਹ ਮੇਰੀ ਆਪਣੀ ਸੋਚ ਆ ਵੀਰ ਜੀ, ਕਿ ਬਿਲਕੁਲ ਤੁਸੀਂ ਜਿੱਦਾਂ ਕਹਿ ਰਹੇ ਹੋ ਕਿ ਮੈਂ ਕਹਿੰਦਾ ਕਿ 90-95% ਲੋਕ ਇੱਥੇ ਇਸ ਕਰਕੇ ਆਏ ਆ, ਔਰ ਬਹੁਤ ਸਾਰੇ ਲੋਕਾਂ ਨੇ ਇਹਨੂੰ ਮਿਸਯੂਜ਼ ਵੀ ਕੀਤਾ, ਪੋਲੀਟੀਕਲ ਇਸ਼ੂ ਨੂੰ ਮਿਸਯੂਜ਼ ਕੀਤਾ। 1984 ਤੋਂ ਪਹਿਲਾਂ ਜਾਂ ਉਦੋਂ ਜਦੋਂ ਵੀ ਉਹ ਸੀਰਾ ਚ ਲੋਕ ਆਏ ਆ ਉਹਨਾਂ ਨੇ, ਜਾਂ 1972 ਦੇ ਵਿੱਚ ਜਦੋਂ ਲੋਕ ਆਏ ਆ ਉਦੋਂ ਉਹਨਾਂ ਨੇ ਕਮਿਊਨਿਸਟ ਇਸ਼ੂ ਨੂੰ ਲੈ ਕੇ ਪੰਜਾਬ ਦੇ ਵਿੱਚ ਉਦੋਂ ਆਏ ਆ। ਮੈਂ ਤਾਂ ਜਿੰਨਿਆਂ ਨੂੰ ਵੀ ਦੇਖਦਾ ਇਨਵੋਲਵਮੈਂਟ ਤਾਂ ਉਹਨਾਂ ਦੀ ਹੈ ਨਹੀਂ ਸੀ, ਸਾਰਿਆਂ ਨੇ ਇਸ ਇਸ਼ੂ ਨੂੰ ਬਣਾ ਕੇ ਕੈਨੇਡਾ ਨੂੰ ਆਉਣਾ ਸ਼ੁਰੂ ਕੀਤਾ ਸੀ। ਸੋ ਐਸ 84 ਦੇ ਇਸ਼ੂ ਨੂੰ ਲੈ ਕੇ ਬਹੁਤ ਸਾਰੇ ਲੋਕ ਆਏ ਆ। ਸੋ ਪਰਪਸ ਬਿਹਾਈਂਡ ਦ ਸੀਨ ਵਾਜ਼ ਇਮੀਗ੍ਰੇਸ਼ਨ, ਪਰਪਸ ਵਾਜ਼ ਟੂ ਲੀਵ ਇੰਡੀਆ ਟੂ ਹੈਵ ਏ ਬੈਟਰ ਲਾਈਫ। ਹੁਣ ਇੱਥੇ ਆ ਕੇ ਅਸੀਂ ਉਹਨੂੰ ਮੇਨਟੇਨ ਰੱਖ ਰਹੇ ਹਾਂ ਜਾਂ ਨਹੀਂ ਰੱਖ ਰਹੇ, ਗੱਲ ਅਗੇਨ ਹੈ ਕਿ ਜੈਨੈਟਿਕਲੀ ਸਾਡੇ ਅੰਦਰ ਅਗਰੈਸਿਵਨੈਸ ਆ, ਅਗਰੈਸ਼ਨ ਵੀ ਬਹੁਤ ਆਉਂਦੀ ਆ, ਔਰ ਅਗਰ ਅਸੀਂ ਆਪਣੇ ਆਪ ਨੂੰ ਐਜੂਕੇਟ ਕਰਾਂਗੇ, ਸਮਝਾਂਗੇ ਜਿਸ ਤਰ੍ਹਾਂ ਦਸਵੇਂ ਪਾਤਸ਼ਾਹ ਜੀ ਨੇ ਕਿਹਾ ਔਰ ਉਹਨਾਂ ਨੇ ਕਰਨ ਦੀ ਕੋਸ਼ਿਸ਼ ਵੀ ਕੀਤੀ ਸੀ, ਤਾਂ ਸਾਡਾ ਜਿਹੜਾ ਸਾਡੀ ਜਿਹੜੀ ਜਿੱਦਾਂ ਇੱਕ ਦਰਿਆ ਦੇ ਦੁਆਲੇ ਬੰਨਣ ਲੱਗ ਜਾਂਦੇ ਆ ਐਂਡ ਸਾਡਾ ਜਿਹੜਾ ਜ਼ਿੰਦਗੀ ਦੇ ਵਿੱਚ ਵਿਚਣ ਦਾ ਜਿਹੜਾ ਤਰੀਕਾ ਆ ਉਹ ਬਹੁਤ ਹੀ ਹਾਈ ਐਂਡ ਸਕਸੈਸਫੁਲ ਹੋਇਆ। ਇਸ ਕਰਕੇ ਹੀ ਅਸੀਂ ਜਦੋਂ ਵੀ ਜਾਂਦੇ ਹਾਂ ਸਕੀਮ 'ਤੇ ਜਾਂਦੇ ਹਾਂ, ਚਾਹੇ ਉਹ ਆਰਮੀ ਚੱਲ ਜਾਈਏ, ਚਾਹੇ ਫੋਰਨ ਕੰਟਰੀਆਂ ਦੇ ਵਿੱਚ ਚੱਲ ਜਾਈਏ, ਐਂਡ ਮੈਂ ਸਮਝਦਾ ਕਿ ਸਾਨੂੰ ਸੀਰੀਅਸਲੀ ਸਾਡੀ ਕਮਿਊਨਿਟੀ ਦੇ ਵਿੱਚ ਐਜੂਕੇਸ਼ਨ ਆ ਉਹ ਇਜ਼ ਸੀਰੀਅਸਲੀ ਲੈਕਿੰਗ। ਬਾਕੀ ਤੁਹਾਡਾ ਆਪਣਾ ਓਪੀਨੀਅਨ ਜੀ ਮੈਨੂੰ ਦੱਸ ਸਕਦੇ ਹੋ ਜਾਂ ਸਾਰਿਆਂ ਨੂੰ ਦੱਸੋ।
ਦੇਖੋ ਸਰ, ਤੁਸੀਂ ਕਾਫੀ ਸਾਰੇ ਪੁਆਇੰਟਸ ਜਿਹੜੇ ਨੇ ਉਹ ਹਾਈਲਾਈਟ ਕੀਤੇ ਨੇ। ਪਹਿਲਾਂ ਤਾਂ ਮੈਂ ਇਹ ਜ਼ਰੂਰ ਕਹਾਂਗਾ ਕਿ ਜਿਹੜੀ ਅਸੀਂ ਗੱਲ ਕਰਦੇ ਹਾਂ ਕਿ ਅਸੀਂ ਲੋਕ ਕਾਫੀ ਇੰਡੀਆ ਨੂੰ ਛੱਡ ਕੇ ਆਏ ਹਾਂ, ਸੋ ਜਿਹੜਾ ਬੰਦਾ ਇੱਥੇ ਕੈਨੇਡਾ ਰਹਿ ਗਿਆ ਕਿਸੇ ਵੀ ਕੰਟਰੀ ਤੋਂ ਆਇਆ ਹੋਵੇ, ਇਹਦਾ ਮਤਲਬ ਅਸੀਂ ਇਹ ਤਾਂ ਮੰਨ ਕੇ ਚੱਲੀਏ ਨਾ ਵੀ ਕੈਨੇਡਾ ਬੈਟਰ ਕੰਟਰੀ ਕਿਸੇ ਤੋਂ ਵੀ। ਇਸ ਲਈ ਅਸੀਂ ਕਹਿੰਦੇ ਹਾਂ ਵੀ ਕੈਨੇਡਾ ਇਜ਼ ਦਾ ਮੋਸਟ ਬਿਊਟੀਫੁਲ ਕੰਟਰੀ, ਸਭ ਤੋਂ ਬਿਹਤਰੀਨ ਕੰਟਰੀ ਕੈਨੇਡਾ। ਔਰ ਤੁਸੀਂ ਕਿਹਾ ਵੀ ਤੁਹਾਡੇ ਉੱਥੇ ਤੁਸੀਂ ਦੇਖਦੇ ਸੀ ਵੀ ਉੱਥੇ ਕਾਫੀ ਜ਼ਿਆਦਾ ਕਰਪਸ਼ਨ ਹੈ, ਸਹੀ ਗੱਲ ਹੈ। ਉੱਥੇ ਤਾਂ ਮੈਂ ਕਰਪਸ਼ਨ ਦੇ ਨਾਲ ਨਾਲ ਮੈਂ ਕਹਿ ਦੇਵਾਂਗਾ ਕਿ ਪੂਰਾ ਸਿਸਟਮ ਜਿਹੜਾ ਉਹ ਅਜੇ ਵਧੀਆ ਨਹੀਂ ਹੈ, ਸਿਸਟਮ ਜਿਹੜਾ ਨਾ ਜਿਹਦੇ ਵਿੱਚ ਕਿ ਸਰਕਾਰੀ ਤੰਤਰ ਲਾ ਲਓ, ਯੈਸ ਬਿਲਕੁਲ ਉੱਥੇ ਬੇਤਹਾਸ਼ਾ ਕਰਪਸ਼ਨ ਹੈ, ਸਾਰਾ ਕੁਝ ਹੈ। ਔਰ ਉੱਥੇ ਦੀ ਜਿਹੜੀ ਸਭ ਤੋਂ ਵੱਡੀ ਪ੍ਰੋਬਲਮ ਹੈ ਉਹ ਇਹ ਹੈ ਕਿ ਜਿਹੜਾ ਬੰਦੇ ਕੋਲ ਰਿਸੋਰਸਿਸ ਨਹੀਂ ਹੈ, ਜਿਹੜੇ ਬੰਦੇ ਕੋਲ ਕੋਈ ਫਾਈਨੈਂਸ਼ੀਅਲੀ ਰਿਸੋਰਸਿਸ ਨਹੀਂ ਹੈ, ਜਿਹਦਾ ਕੋਈ ਪੋਲੀਟੀਕਲੀ ਜਿਹਦਾ ਕੋਈ ਲਿੰਕ ਨਹੀਂ ਹੈ, ਉਹਦੇ ਨਾਲ ਬਹੁਤ ਵਾਰ ਜਿਹੜਾ ਉਹ ਤੱਕਾ ਹੁੰਦਾ ਬਹੁਤ ਵਾਰ। ਪਰ ਅਸੀਂ ਉਹਨੂੰ ਜੇ ਅਸੀਂ ਰਿਲੀਜੀਅਸ ਗਰਾਊਂਡ ਦੇ ਉੱਤੇ ਵੰਡ ਦਿੰਦੇ ਹਾਂ ਉਹਦੇ ਨਾਲ ਅਸੀਂ ਨੁਕਸਾਨ ਕਰਾਉਂਦੇ ਹਾਂ ਆਪਣਾ। ਉਹ ਇਸ ਲਈ ਮੈਂ ਕਹਿ ਰਿਹਾ ਹੈਗਾ ਕਿਉਂਕਿ ਤੱਕਾ ਉੱਥੇ ਤੁਸੀਂ ਦੱਸੋ ਕਿਆ ਉੱਥੇ ਸਿੱਖਾਂ ਨਾਲ ਨਹੀਂ ਹੁੰਦਾ ਤੱਕਾ, ਹਿੰਦੂਆਂ ਨਾਲ ਨਹੀਂ ਹੁੰਦਾ, ਮੁਸਲਿਮਸ ਨਾਲ ਨਹੀਂ ਹੁੰਦਾ, ਕ੍ਰਿਸਚਨ ਨਾਲ ਨਹੀਂ ਹੁੰਦਾ, ਸਭ ਨਾਲ ਹੁੰਦਾ ਤੱਕਾ ਜਿਹੜੇ ਬੰਦੇ ਕੋਲ ਰਿਸੋਰਸਿਸ ਨਹੀਂ ਹੈ। ਔਰ ਜਿਹੜੇ ਬੰਦੇ ਕੋਲ ਰਿਸੋਰਸਿਸ ਹੈ, ਜਿਹੜੇ ਬੰਦੇ ਕੋਲ, ਹੁਣ ਸਲਮਾਨ ਖਾਨ ਹੈ, ਸਲਮਾਨ ਖਾਨ ਨੂੰ ਅੱਜ ਜ਼ੈਡ ਪਲੱਸ ਸਿਕਿਉਰਿਟੀ ਮਿਲੀ ਹੋਈ ਹੈ ਸਲਮਾਨ ਖਾਨ ਕੋਲ, ਕਿਉਂਕਿ ਮੋਦੀ ਸਾਹਿਬ ਨਾਲ ਉਸ ਵੇਲੇ ਦੇ ਰਿਲੇਸ਼ਨ ਨਾਲ ਇਕੱਠੇ ਪਤੰਗ ਉਡਾਇਆ ਕਰਦੇ ਸੀਗੇ ਸਲਮਾਨ ਖਾਨ ਦੇ ਫਾਦਰ ਸਾਹਿਬ ਸਲੀਮ ਸਾਹਿਬ ਤੇ ਸਲੀਮ ਖਾਨ ਸਾਹਿਬ ਇਹਨਾਂ ਦੇ ਫਾਦਰ ਸਾਹਿਬ, ਔਰ ਸਲਮਾਨ ਖਾਨ ਸਾਹਿਬ ਦੀ ਉਸ ਵੇਲੇ ਦੀ ਦੋਸਤੀ ਜਦੋਂ ਗੁਜਰਾਤ ਦੇ ਚੀਫ ਮਿਨਿਸਟਰ ਸੀਗੇ ਮੋਦੀ ਸਾਹਿਬ, ਉਹ ਇਕੱਠੇ ਪਤੰਗਾਂ ਉਡਾਉਂਦੇ ਸੀਗੇ, ਇਹ ਬ੍ਰਾਂਡ ਅੰਬੈਸਡਰ, ਪੈਸੇ ਵੀ ਦਿੱਤੇ ਇਹਨਾਂ ਨੂੰ ਉਹਨਾਂ ਨੇ, ਮੋਦੀ ਸਾਹਿਬ ਨੇ ਸਲਮਾਨ ਖਾਨ ਔਰ ਇਹਨਾਂ ਦੇ ਫਾਦਰ ਨੂੰ ਪੈਸੇ ਵੀ ਦਿੱਤੇ ਜੀ, ਬ੍ਰਾਂਡ ਅੰਬੈਸਡਰ ਬਣਾ ਦਿੱਤਾ ਗੁਜਰਾਤ ਦਾ, ਉਹ ਇਕੱਠੇ ਸੀਗੇ, ਉਹ ਅੱਜ ਉਹਨਾਂ ਨੂੰ ਕੋਈ ਦਿੱਕਤ ਆ ਹੀ ਨਹੀਂ ਸਕਦੀ, ਉਹਨਾਂ ਦਾ ਜ਼ੈਡ ਪਲੱਸ ਸਿਕਿਉਰਿਟੀ ਆ, ਸਾਰਾ ਕੁਝ ਹੈ। ਸ਼ਾਹਰੁਖ ਖਾਨ ਸਾਹਿਬ ਕੋਲ ਅੱਜ ਪੈਸਾ ਆ, IPL ਚੱਲਦਾ, ਕੋਲਕਾਤਾ ਨਾਈਟ ਰਾਈਡਰਸ ਟੀਮ ਵੀ ਖਰੀਦੀ ਹੈ ਸ਼ਾਹਰੁਖ ਖਾਨ ਸਾਹਿਬ ਨੇ, ਦੋ ਫਿਲਮਾਂ ਆਈਆਂ ਪਿੱਛੇ ਜੇ, ਦੋਨੋਂ ਹਜ਼ਾਰ ਕਰੋੜ ਕਰ ਗਈਆਂ, ਦੂਜਿਆਂ ਦੀ ਫਿਲਮ 50 ਕਰੋੜ ਨਹੀਂ ਇਕੱਠਾ ਕਰ ਪਾ ਰਹੀ, ਇਹਨਾਂ ਦੀ ਹਜ਼ਾਰ ਕਰੋੜ ਇਕੱਠਾ ਕਰ ਰਹੀ ਹੈ। ਸੋ ਚਾਹੇ ਕੋਈ ਮੁਸਲਿਮ ਹੈ, ਚਾਹੇ ਕੋਈ ਸਿੱਖ ਹੈ, ਹਿੰਦੂ ਹੈ, ਕ੍ਰਿਸਚਨ ਹੈ, ਜਿਹਨਾਂ ਕੋਲ ਤੇ ਪੈਸਾ ਰਿਸੋਰਸਿਸ ਹੈ ਉਹ ਤੇ ਉੱਥੇ ਬੱਲੇ ਬੱਲੇ ਆ। ਹੁਣ ਇੱਥੇ ਬੰਦੇ ਆਉਂਦੇ ਆ ਆਪਣੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ, ਆ ਕੇ ਸਾਨੂੰ ਮਿਲਦੇ, ਉਹ ਕਹਿੰਦੇ ਦੱਸੋ ਕੰਮ ਕੀ ਕਰਨਾ ਇੰਡੀਆ 'ਚ, ਕੰਮ ਦੱਸੋ ਕੀ ਹੈ। ਉਹ ਸਿੱਖ ਨੇ, ਉਹ ਵੀ ਸਿੱਖੀ ਨੇ, ਉਹ ਕਹਿੰਦੇ ਦਿੱਲੀ ਦੱਸੋ ਭਾਈ, ਦਿੱਲੀ ਨੇ ਕਹਿੰਦੇ ਇੰਡੀਆ ਕੰਮ ਕੀ ਹੈ, ਕੋਈ ਕੰਮ ਹੈ ਤਾਂ ਦੱਸੋ, ਇੰਡੀਆ ਕਰਾਉਣਾ ਕੀ ਹੈ ਇਹ ਦੱਸੋ। ਜੋ ਰਾਜ ਕਰ ਰਹੇ ਅਗਲੇ ਬੰਦੇ ਠੀਕ ਹੈ, ਦਿੱਲੀ ਗੁਰਦੁਆਰਾ ਪ੍ਰਬੰਧਕ ਮੈਨੇਜਮੈਂਟ ਕਮੇਟੀ 'ਚ ਹੈ, ਉਹ ਬੀਜੇਪੀ ਨਾਲ ਸੈਟਅਪ ਬਣਾਇਆ ਹੋਇਆ ਉਹਨਾਂ ਨੇ, ਉਹਨਾਂ ਦਾ ਸੈਟਅਪ ਹੈ ਬੀਜੇਪੀ ਨਾਲ, ਉਹ ਕਹਿੰਦੇ ਦੱਸੋ ਕੰਮ ਦੱਸੋ ਇੰਡੀਆ 'ਚ ਕੀ ਕਰਨਾ। ਕੀ ਕਰਨਾ ਕੀ ਹੈ ਕੰਮ ਇਹ ਦੱਸੋ। ਔਰ ਸਿੱਖ ਹੀ ਨੇ ਉਹ ਬਥੇਰਾ ਉੱਥੇ ਦਿੱਲੀ ਦੇ ਵਿੱਚ ਕਿੰਨੇ ਲੱਖਾਂ ਦੀ ਤਾਦਾਦ 'ਚ ਸਿੱਖ ਰਹਿੰਦਾ ਦਿੱਲੀ 'ਚ, ਬਿਜ਼ਨਸ ਤੋਂ ਲੈ ਕੇ ਪੋਲੀਟੀਕਲ ਪਾਵਰ ਤੋਂ ਲੈ ਕੇ ਸਭ ਕੁਛ ਉਹਨਾਂ ਲੋਕਾਂ ਕੋਲ, ਉੱਥੇ ਦਿੱਲੀ ਕੀ ਨਹੀਂ ਉਹਨਾਂ ਲੋਕਾਂ ਕੋਲ। ਉਹ ਕਹਿੰਦੇ ਜੀ ਤੁਸੀਂ ਦੱਸੋ ਏਅਰਪੋਰਟ ਤੋਂ ਤੁਹਾਨੂੰ ਬੰਦਾ ਲੈ ਕੇ ਪਿੱਕ ਕਰੇਗਾ, ਤੁਸੀਂ ਆਓ ਸਾਡੇ ਕੋਲ ਆ ਕੇ ਰਹੋ ਉੱਥੇ, ਤੁਹਾਨੂੰ ਤੁਹਾਨੂੰ ਅਸੀਂ ਜਲੰਧਰ ਜਾਣ ਨਹੀਂ ਦੇਣਾ, ਪੰਜਾਬ ਜਾਣ ਨਹੀਂ ਦੇਣਾ, ਤੁਸੀਂ ਯਾਦ ਕਰੋਗੇ ਕਿ ਆ ਕੇ ਰਹੇ ਹਾਂ ਸਾਡੇ ਕੋਲ ਕਦੇ। ਮੈਂ ਠੀਕ ਹੈ, ਉਹ ਬੰਦੇ ਹੈ ਪਾਵਰਫੁਲ, ਉੱਥੇ ਸਿੱਖ ਹੀ ਨੇ ਉਹ, ਸਿੱਖ ਹੈ ਮੁਸਲਿਮ ਹੈ ਪਾਵਰਫੁਲ ਹੈ ਬੰਦੇ ਸਭ ਕੁਛ, ਉਹ ਕੀ ਨਹੀਂ ਹੈ ਇਹ ਮੈਂ ਇਹਨੂੰ ਪ੍ਰੋਬਲਮ ਗਿਣਦਾ, ਮੇਰੇ ਹੀ ਨਜ਼ਰ 'ਚ ਇਹ ਪ੍ਰੋਬਲਮ ਹੈ। ਜਿਸ ਦਿਨ ਮੈਂ ਇੰਡੀਆ ਛੱਡਣ ਦਾ ਡਿਸੀਜਨ ਉਸ ਦਿਨ ਕੀਤਾ ਸੀਗਾ ਜਿਸ ਦਿਨ ਉੱਥੇ ਇੱਕ ਐਕਸੀਡੈਂਟ ਦੇ ਵਿੱਚ ਮੈਨੂੰ, ਮੇਰੇ ਕੋਲ ਤਾਂ ਰਿਸੋਰਸਿਸ ਸੀਗੇ, ਐਸ ਪੀ ਹੈੱਡਕੁਆਟਰ ਵਾਕਫ ਸੀਗਾ, ਐਸ ਪੀ ਹੈੱਡਕੁਆਟਰ ਨੂੰ ਫੋਨ ਕੀਤਾ, ਉਹਨੇ ਹੈਲਪ ਕਰ ਦਿੱਤੀ, ਸਾਰਾ ਕੁਛ ਠੀਕ ਹੋ ਗਿਆ। ਪਰ ਮੈਂ ਕਿਹਾ ਇਹ ਕੋਈ ਬੰਦ ਇਹ ਕੋਈ ਅੰਧੇਰ ਨਗਰੀ ਚੌਪੜਾ ਜਿਹਾ ਕੰਮ ਹੈ, ਇਹ ਕੋਈ ਕੰਮ ਥੋੜ੍ਹੀ, ਕੋਈ ਸਿਸਟਮ ਥੋੜ੍ਹੀ ਹੈ। ਮੈਂ ਕੈਨੇਡਾ ਨੂੰ ਉਸ ਦਿਨ ਬਹੁਤ ਵਧੀਆ ਗਿਣਿਆ ਜਿਸ ਦਿਨ ਮੈਂ ਇੱਥੇ ਸਟਿੱਕਰ ਮੇਰਾ ਐਕਸਪਾਇਰਡ ਹੈ, ਮੈਂ ਸਟਿੱਕਰ ਆਪਣਾ ਐਕਸਚੇਂਜ ਕਰਾਉਣ ਗਿਆ ਤਾਂ ਉਹਨਾਂ ਨੇ 2 ਮਿੰਟ ਦੇ ਵਿੱਚ ਵਿੱਚ ਮੇਰਾ ਸਟਿੱਕਰ ਚੇਂਜ ਕਰਕੇ ਅਤੇ ਗੱਲ ਖਤਮ ਹੋ ਗਈ। ਮੈਂ ਕਿਹਾ ਬਸ ਸਿਸਟਮ 'ਤੇ ਸਾਨੂੰ ਜਿੱਥੇ ਸਿਫਾਰਿਸ਼ ਦੀ ਜ਼ਰੂਰਤ ਪੈ ਜਾਵੇ। ਬਹੁਤ ਸਾਰੇ ਲੋਕ ਮੈਨੂੰ ਇਸ ਲਈ ਉਹ ਕਹਿੰਦੇ ਜੀ ਮੇਰੇ ਆਸ ਪਾਸ, ਉਹ ਕਹਿੰਦੇ ਯਾਰ ਤੂੰ ਕਿਸੇ ਦਾ ਕੰਮ ਹੀ ਨਹੀਂ ਕਰਦਾ। ਮੈਂ ਕਿਹਾ ਜੀ ਮੈਂ ਏਅਰ 'ਤੇ ਬੋਲਦਾ, ਮੈਂ ਰੇਡੀਓ 'ਤੇ ਬੋਲਦਾ, ਮੈਂ ਟੀ ਵੀ 'ਤੇ ਬੋਲਦਾ। ਜਿੱਦਣ ਮੇਰਾ ਕੋਈ ਰਿਸ਼ਤੇਦਾਰ ਦੂਰ ਦਾ ਵੀ, ਮੇਰੇ ਯਾਰ ਦੋਸਤ, ਮੇਰਾ ਕੋਈ ਰਿਸ਼ਤੇਦਾਰ ਤੁਹਾਨੂੰ ਕਿਤੇ ਜੌਬ 'ਤੇ ਨਜ਼ਰ ਆ ਜਾਵੇ, ਤੁਸੀਂ ਮੈਨੂੰ ਰੇਡੀਓ 'ਤੇ ਔਨ ਦੀ ਏਅਰ ਆ ਕੇ ਪੁੱਛਣਾ, ਮੈਨੂੰ ਟੀ ਵੀ 'ਤੇ ਲਾਈਵ ਪੁੱਛਣਾ ਤੁਸੀਂ ਮੈਨੂੰ, ਕਿਤੇ ਵੀ ਕਿਸੇ ਨੌਕਰੀ 'ਚ, ਤੁਹਾਨੂੰ ਇੱਥੇ ਪ੍ਰੋਵਿੰਸ਼ੀਅਲ ਲੈਵਲ ਦੇ ਉੱਤੇ, ਕੋਈ ਮਿਊਨਿਸਪਲ ਲੈਵਲ 'ਤੇ, ਕੋਈ ਮੈਂ ਸਿਟੀ 'ਚ ਕੋਈ ਬੰਦਾ ਆਪਣਾ, ਮੇਰਾ ਕੋਈ ਯੁੱਧਵੀਰ ਤੇਰਾ ਯਾਰ ਫਰੈਂਡ ਰਿਸ਼ਤੇਦਾਰ ਕੋਈ ਵੀ ਦੂਰ ਦਾ ਵੀ ਰਿਸ਼ਤੇਦਾਰ, ਦੂਰ ਦਾ ਵੀ ਮੇਰਾ ਦੋਸਤ, ਤੁਹਾਨੂੰ ਸਿਟੀ 'ਚ ਨਜ਼ਰ ਆ ਜਾਵੇ ਕਿ ਯਾਰ ਯੁੱਧਵੀਰ ਨੇ ਆਹ ਨੌਕਰੀ ਲਵਾਈ ਇਸ ਬੰਦੇ ਦੀ, ਜਾਂ ਤੁਹਾਨੂੰ ਪ੍ਰੋਵਿੰਸ 'ਚ ਨਜ਼ਰ ਆ ਜਾਵੇ, ਆਟਵਾ ਤੁਸੀਂ ਚਲ ਜਾਓ, ਆਟਵਾ ਆਪਣੇ ਬੱਚੇ ਨੇ ਹੁਣ ਸਾਰੇ, ਬੜੀ ਖੁਸ਼ੀ ਹੁੰਦੀ ਹੈ। ਪਰ ਮੇਰੀ ਰੈਫਰੈਂਸ ਦੇ ਨਾਲ, ਮੇਰੀ ਸਿਫਾਰਿਸ਼ ਨਾਲ ਜਿੱਦਣ, ਕਿਉਂਕਿ ਮੈਨੂੰ ਇਸੇ ਕਾਰਨ ਮੈਂ ਇੱਥੇ ਆਇਆ ਕੈਨੇਡਾ, ਇਸੇ ਕਾਰਨ ਮੈਨੂੰ ਵਧੀਆ ਲੱਗਦਾ ਇੱਥੇ ਸਾਨੂੰ ਕਿਸੇ ਦੀ। ਔਰ ਮੈਂ ਉਸ ਦਿਨ ਫੈਸਲਾ ਕੀਤਾ ਜਿੱਦਣ ਮੇਰੀ ਸਿਫਾਰਿਸ਼ ਵਧੀਆ ਸੀਗੀ। ਜੇਲ੍ਹ ਦੇ ਅੰਦਰ, ਮਤਲਬ ਥਾਣੇ ਦੇ ਅੰਦਰ, ਉਹ ਦਬਕੇ ਮਾਰ ਰਿਹਾ ਸੀਗਾ ਦੂਸਰੀ ਪਾਰਟੀ ਨੂੰ, ਐਕਸੀਡੈਂਟ, ਉਹਨਾਂ ਕੋਲ ਵਕੀਲ ਸੀਗੇ, ਉਹ ਟਰਾਂਸਪੋਰਟਰ ਸੀਗੇ ਬੰਦੇ ਤਕੜੇ, ਉਹ ਵੀ ਬੰਦੇ ਤਕੜੇ ਸੀ, ਉਹਨਾਂ ਕੋਲ ਆਪਣੇ ਵਕੀਲ ਸੀਗੇ, ਸਾਰਾ ਕੁਝ। ਜਲੰਧਰ ਆਪਣਾ ਜਿਹੜਾ ਬੱਸ ਅੱਡਾ ਹੈ, ਬੱਸ ਸਟੈਂਡ ਹੈ, ਉਹਦੇ ਵਿੱਚ ਉਹ ਥਾਣਾ ਜਿਹੜਾ ਸੀਗਾ, ਹਾਂ ਉੱਥੇ ਦੀ ਗੱਲ ਦੱਸ ਰਿਹਾ। ਔਰ ਮੈਂ, ਮੇਰਾ ਪਲੜਾ ਭਾਰੀ ਸੀਗਾ, ਮੈਂ ਉਸ ਦਿਨ ਨਹੀਂ ਉੱਥੋਂ ਆਇਆ ਕਿ ਜੀ ਮੈਂ ਦੌੜ ਕੇ ਆਇਆ ਜਾਂ ਨਹੀਂ, ਨਹੀਂ ਮੇਰਾ ਪਲੜਾ ਭਾਰੀ ਸੀਗਾ ਮੈਂ ਤੇ, ਪਰ ਮੈਂ ਕਹਿ ਰਿਹਾ ਸੀ ਧੱਕਾ ਆ, ਇਹ ਗਲਤ ਹੈ। ਉਹ ਕਹਿੰਦੇ ਜੀ ਯੁੱਧਵੀਰ ਇੱਥੇ ਇੱਦਾਂ ਹੀ ਕੰਮ ਚੱਲਦਾ, ਜੇ ਤਦ ਕਰਾਉਣਾ ਹੈ ਤੂੰ ਹੁਣ ਸਾਨੂੰ ਫੋਨ ਕੀਤਾ, ਹੁਣ ਤੂੰ ਪਿੱਛੇ ਹਟ ਜਾ। ਜਾਂਦੇ ਉਹਨਾਂ ਨੇ ਉਲਟੀ ਸਿੱਧੀ, ਉਹਨਾਂ ਨੇ ਅਬਿਊਸਿਵ ਲੈਂਗੁਏਜ ਯੂਜ਼ ਕੀਤੀ ਦੂਸਰੀ ਪਾਰਟੀ ਨੂੰ, ਉਹਨਾਂ ਦਾ ਵਕੀਲ ਸੀਗਾ ਅਰਬਨ ਸਟੇਟ ਫੇਸ 2, ਮੈਂ ਸਾਰਾ ਕੁਝ ਦੱਸ ਰਿਹਾ ਖੁੱਲ੍ਹ ਕੇ, ਅਰਬਨ ਸਟੇਟ ਫੇਸ 2 ਤੋਂ ਉਹਨਾਂ ਦਾ ਲਾਇਰ ਸੀਗਾ, ਉਹਨਾਂ ਦੇ ਆਪਣਾ ਉਹ ਇੰਸ਼ੋਰੈਂਸ ਵਾਲਾ ਬੈਠਾ ਆ, ਟਰਾਂਸਪੋਰਟਰ ਬੰਦੇ ਸੀ ਤਗੜੇ, ਉਹ ਐਕਸੀਡੈਂਟ ਹੋਇਆ ਸੀ ਸਿੰਪਲ ਕਾਰ ਦਾ ਉਹਨਾਂ ਦੇ ਨਾਲ। ਉਹ ਮੇਰੇ ਕੋਲ ਜ਼ੋਰ ਸੀਗਾ, ਮੇਰੇ ਕੋਲ ਬੰਦਾ ਸੀਗਾ, ਉਹਨਾਂ ਨੇ ਉਹਨਾਂ ਨੂੰ ਚੁੱਪ ਕਰਾ ਦਿੱਤਾ, ਉਹਨਾਂ ਨੇ ਉਹਨਾਂ ਦੀ ਬੇਇੱਜ਼ਤੀ ਕਰ ਦਿੱਤੀ, ਸਾਰਾ ਕੁਝ। ਮੈਂ ਕਿਹਾ ਇੱਕ, ਪਰ ਇਹ ਕੰਮ ਨਹੀਂ ਹੈ, ਮੈਂ ਕਿਹਾ ਨਹੀਂ, ਇਹ ਕੰਟਰੀ ਇੱਦਾਂ ਨਹੀਂ, ਇਹ ਕੰਮ ਗਲਤ ਹੈ। ਸੋ ਇੱਥੇ ਮੈਨੂੰ ਇਸੇ ਗੱਲ ਦੀ ਖੁਸ਼ੀ ਹੈ। ਹਾਂ, ਹੁਣ ਤੁਹਾਡੀ ਗੱਲ 'ਤੇ ਆ ਜਾਂਦੇ ਹਾਂ ਕਿ ਕਿਆ ਅਸੀਂ ਹੁਣ ਇਹਨੂੰ ਐਸਾ ਰੱਖ ਰਹੇ ਹਾਂ। ਮੈਂ ਤਾਂ ਆਉਂਦੀ ਹਰ ਕਹਿ ਰਿਹਾ ਵੀ ਜਿੱਦਣ ਕੋਈ ਲੱਗੇ ਕਿ ਜੀ ਹਾਂਜੀ ਯੁੱਧਵੀਰ ਜਸਪਾਲ ਦਾ ਕੋਈ ਬੰਦਾ ਕਿਤੇ ਵੀ ਜੋਬ 'ਤੇ ਲੱਗਾ, ਕੋਈ $10 ਮਿਨੀਮਮ ਵੇਜ 'ਤੇ ਲੱਗਾ ਹੋਇਆ, $10 ਨਹੀਂ ਹੈ, ਮੈਂ ਤਾਂ ਸਿਰਫ ਇੱਕ ਰੈਫਰੈਂਸ ਲਈ ਕਹਿ ਰਿਹਾ ਵੀ ਜੇ ਯੁੱਧਵੀਰ ਜਸਪਾਲ ਨੇ ਆਪਣਾ ਕੋਈ ਬੰਦਾ $10 ਦਾ ਹੀ ਫਿੱਟ ਕਰਾਤਾ, ਜਾਂ ਕੋਈ ਬੰਦਾ ਮੈਨੂੰ ਆ ਕੇ ਕਹਿ ਦੇਵੇ ਜੀ ਮੈਂ ਕਿਸੇ ਤੋਂ ਕੋਈ ਟਿਕਟ ਮੰਗੀ ਆ ਕਿ ਮੈਨੂੰ ਜੀ ਲਿਬਰਲ ਦੀ ਕੋਈ ਪ੍ਰੋਵਿੰਸ਼ੀਅਲ ਦੇ ਵਿੱਚ ਦੇ ਦਿਓ, ਮੈਨੂੰ ਕੋਈ ਫੈਡਰਲ 'ਚ ਦੇ ਦਿਓ, ਕੋਈ ਮੇਰੇ ਵੱਲੋਂ ਕੋਈ ਮੰਗ ਹੋਈ ਆ ਕੋਈ ਟਿਕਟ ਦੀ, ਕੋਈ ਜੀ ਹਾਂਜੀ ਮੈਨੂੰ, ਮੈਂ ਵੀ ਇਲੈਕਸ਼ਨ 'ਚ ਆਉਣਾ ਜੀ, ਮੈਨੂੰ ਕਿਤੇ ਖੜੇ ਕਰਾ ਦਿਓ। ਜਿੱਦਣ ਮੈਂ ਮੰਗ ਕਰ ਲਈ ਟਿਕਟ ਦੀ, ਮੀਡੀਆ ਛੱਡ ਕੇ ਉੱਦਣ ਪਹਿਲਾਂ ਜਾਵਾਂਗਾ, ਪਹਿਲਾਂ ਮੀਡੀਆ ਛੱਡਾਂਗਾ ਫਿਰ ਜਾਵਾਂਗਾ। ਸੋ ਇਹ ਜੇ ਅਸੀਂ ਸਿਸਟਮ ਇੱਥੇ ਬਣਾਉਣਾ ਨਾ ਸਹੀ ਸਿਸਟਮ, ਹਾਂ ਕੱਲ੍ਹ ਨੂੰ ਕੋਈ ਮੈਨੂੰ ਆ ਕੇ ਕਹਿ ਦੇਵੇ, ਕੋਈ ਆ ਕੇ ਕਹਿ ਦੇਵੇ ਜੀ ਕੋਈ ਪਰਸਨਲ ਫੇਵਰ ਹੋਰ ਕੋਈ ਲਿਆ, ਆ ਕੇ ਕਹਿਣ ਇੱਥੇ ਗੱਲ ਕਰਨ, ਆਓ ਲਾਈਵ ਆ ਕੇ ਗੱਲ ਕਰੋ, ਟੀਵੀ 'ਤੇ ਕਰੋ, ਰੇਡੀਓ 'ਤੇ ਕਰੋ। ਜੇ ਸਿਸਟਮ ਸਟਰੋਂਗ ਕਰਨਾ ਤਾਂ ਆਹ ਆਵਾਜ਼ ਚਾਹੀਦੀ ਹੈ। ਬੰਦੇ ਪੁੱਛਦੇ ਜੀ ਕੱਲ੍ਹ ਮੈਂ ਦੱਸਿਆ ਵੀ ਜੀ 11 ਸਾਲ ਹੋ ਗਏ ਛੁੱਟੀ ਕੋਈ ਨਹੀਂ ਕੀਤੀ, 23 ਸਾਲ ਤੋਂ ਕੰਮ ਕਹਿੰਦੇ ਜੀ 23 ਸਾਲ ਤੋਂ ਮੀਡੀਆ ਕਰ ਰਹੇ ਹੋ, 11 ਸਾਲ ਤੋਂ ਛੁੱਟੀ ਨਹੀਂ ਕੀਤੀ, એનર્ਜੀ ਆਉਂਦੀ ਕਿੱਥੋਂ ਆ? ਮੈਂ ਕਿਹਾ એનર્ਜੀ ਆਉਂਦੀ ਪਿਆਰ ਨਾਲ, ਕਿਉਂਕਿ ਲੋਕ ਪਿਆਰ ਦਿੰਦੇ ਆ, ਉਹਨਾਂ ਨੂੰ ਪਤਾ ਹੈ, ਅੱਖਾਂ 'ਚ ਅੱਖਾਂ ਪਾ ਕੇ ਗੱਲ ਕਰੀਦੀ। ਉਹ ਜਿਹੜੇ ਬੰਦਿਆਂ ਨੇ ਜਾ ਕੇ ਉੱਥੇ, ਸਭ ਤੋਂ ਪਹਿਲਾਂ ਇਹ ਲੋਕ ਕਰਦੇ ਕੀ ਹੈ, ਮੈਨੂੰ ਸੈਨੇਟਰ ਬਣਾ ਦਿਓ ਜਾਂ ਬੱਚੇ ਦੀ ਨੌਕਰੀ ਲਵਾ ਦਿਓ। ਯਾਰ ਵਿਦ ਡਿਊ ਰਿਸਪੈਕਟ, ਅਗਲਾ ਮੂੰਹ 'ਤੇ ਨਹੀਂ ਤੁਹਾਡੇ ਕਹਿਣਾ ਚਾਹੁੰਦਾ ਵੀ ਭਾਈ ਸਾਹਿਬ ਤੁਹਾਨੂੰ ਸੈਨੇਟਰ ਬਣਾ ਦਈਏ ਹੈ, ਅਗਲੇ ਨੂੰ ਮਨ ਹੀ ਮਨ ਹਾਸਾ ਆ ਰਿਹਾ ਹੁੰਦਾ, ਉਹ ਕਹਿੰਦਾ ਚਲੋ ਬੱਚੇ ਦੀ ਨੌਕਰੀ ਲਓ, ਖਤਮ ਹੋ ਗਈ, ਕੌਮ ਵੀ ਵਿਕ ਗਈ, ਕਮਿਊਨਿਟੀ ਵੀ ਵਿਕ ਗਈ, ਸਭ ਕੁਝ ਵਿਕ ਗਿਆ ਉੱਥੇ, ਗੱਲ ਖਤਮ ਹੋ ਜਾਂਦੀ ਹੈ। ਅਗਲਾ ਬੰਦਾ ਕਾਣਾ ਕਰਕੇ ਘਰ ਭੇਜ ਦਿੰਦੇ ਆ, ਫਿਰ ਕਿੱਥੇ ਗਈ ਕੌਮ, ਕਿੱਥੇ ਗਈ ਕਮਿਊਨਿਟੀ? ਆ ਸਾਰੀ ਗੱਲ ਤੁਹਾਡੇ ਸਾਹਮਣੇ ਖੋਲ੍ਹ ਕੇ ਰੱਖ ਦਿੱਤੀ, ਅੱਖਾਂ ਚੱਖਾਂ ਪਾ ਕੇ ਗੱਲ ਕਰੀਦੀ ਆ, ਹਾਂਜੀ ਦੱਸੋ ਕੀ ਗੱਲ ਹੈ? ਉਹ ਕਹਿੰਦੇ ਜੀ ਜਿੱਦਣ ਤੁਹਾਡੀ ਖਬਰ ਆ ਗਈ, ਮੈਂ ਪੋਲੀਟੀਸ਼ੀਅਨ ਨੂੰ ਮੂੰਹ ਤੇ ਕਹਿੰਦਾ ਅੱਜ ਬਹੁਤ ਮੈਂ ਐਰੋਗੈਂਟ ਨਾਲ ਸਾਊਂਡ ਕਰਾਂ, ਮੈਂ ਕਿਹਾ ਜਿੱਦਣ ਤੁਹਾਡੀ ਖਬਰ ਆ ਗਈ ਨਾ, ਉਹ ਮਿਡਵੀਕ ਦੇ ਫਰੰਟ ਪੇਜ ਤੇ ਫੋਟੋ ਵੀ ਤੁਹਾਡੀ ਤੇ ਖਬਰ ਵੀ ਹੈਡਲਾਈਨ ਬਣਾ ਕੇ ਲਾਵਾਂਗਾ। ਸਮਝੇ ਕਿ ਨਹੀਂ, ਸਮਝੇ ਕਿ ਨਹੀਂ, ਜਿੱਦਣ ਖਬਰ ਆ ਗਈ ਨਾ, ਉਹ ਮਿਡਵੀਕ ਅਖਬਾਰ ਦੇ ਫਰੰਟ ਪੇਜ ਤੇ ਫੋਟੋ ਲੱਗੀ ਹੋਏਗੀ ਤੇ ਹੈਡਲਾਈਨ ਵੀ ਲਾਵਾਂਗਾ। ਠੀਕ ਹੈ ਕਿ ਨਹੀਂ, ਇਹ ਇਹ ਕੰਮ 23 ਸਾਲ ਤੋਂ ਕੀਤਾ ਇੱਥੇ, ਜਵਾਨ ਆਦਮੀ ਆਇਆ ਸੀ 26 ਸਾਲ ਦਾ, ਅੱਜ 50 ਸਾਲ ਦੀ ਉਮਰ ਹੋ ਗਈ ਹੈ, ਸਾਰੀ ਜਵਾਨੀ ਲਾਤੀ ਇਸ ਕੰਮ ਦੇ ਪਿੱਛੇ, ਸਾਰੀ ਜ਼ਿੰਦਗੀ ਲਾਤੀ। ਸੋ ਜਦੋਂ ਇਹ ਜੇ ਤਾਂ ਰੱਖਣਾ ਆਹ ਕੰਮ, ਤੇ ਜੇ ਰੱਖਣਾ ਹੈ ਹਾਂਜੀ ਝੂਠ ਫਰੇਬ ਆਹ ਸਭ ਡੀਲਾਂ ਡੂਲਾਂ ਬਣਾਉਣੀਆਂ, ਫਿਰ ਬਣਾਈ ਜਾਓ ਡੀਲਾਂ, ਫਿਰ ਤੇ ਇਹੀ ਇੰਡੀਆ ਵੀ ਬਣ ਗਿਆ। ਇੰਡੀਆ ਤਾਂ ਬਿਲਕੁਲ, ਮੈਂ ਖੁਦ ਕਹਿੰਦਾ ਉੱਥੇ ਤਾਂ ਦਮ ਘੁੱਟਦਾ ਸੀ, ਮੇਰਾ ਦਮ ਘੁੱਟਦਾ ਸੀ। ਉਹ ਕੰਟਰੀ ਤਾਂ ਉੱਥੇ ਤਾਂ ਕਰਪਸ਼ਨ, ਜਿਹੜੇ ਕੋਲ ਅਮੀਰ ਹੈ ਉਹ ਸਭ ਕੁਛ ਹੈ, ਜਿਹੜੇ ਕੋਲ ਜਿਹੜਾ ਬੰਦਾ ਪਾਵਰਫੁੱਲ ਹੈ ਉਹਦੇ ਕੋਲ ਸਭ ਕੁਛ ਹੈ, ਜਿਹੜਾ ਬੰਦਾ ਵਿਚਾਰਾ ਰਿਸੋਰਸ ਵਾਲਾ ਨਹੀਂ ਹੈ ਉਹ ਨਾ ਧੱਕਾ ਹੈ ਹਰ ਤਰ੍ਹਾਂ ਦਾ। ਦੋ ਐਕਸੀਡੈਂਟ ਹੁੰਦਾ, ਇੱਕ ਕਾਰ ਦਾ ਰਿਕਸ਼ੇ ਵਾਲੇ ਦਾ, ਅਸੀਂ ਅੱਖੀ ਦੇਖਦੇ ਹਾਂ, ਉੱਤਰ ਕੇ 4 ਥੱਪੜ ਉਹ ਵਿਚਾਰੇ ਰਿਕਸ਼ੇ ਵਾਲੇ ਦੇ ਜੜਦੇ ਨੇ। ਸਭ ਤੋਂ ਪਹਿਲਾਂ ਰਿਕਸ਼ੇ ਵਾਲੇ ਦਾ ਕੀ ਕਸੂਰ ਹੁੰਦਾ, ਉਹਨੂੰ ਅਸੀਂ ਕਹਿੰਦੇ ਉਹ ਤੂੰ ਬਈਆ, ਉਹਨੂੰ ਰੇਸਿਸਟ ਵਰਡ ਅਸੀਂ ਯੂਜ਼ ਕਰਦੇ ਹਾਂ, ਉਹ ਤੂੰ ਬਈਆ ਇੱਦਾਂ ਉੱਦਾਂ ਮਾਰ ਦੇ ਉਹਦੇ 4 ਥੱਪੜ ਵਿਚਾਰੇ ਦੇ। ਮੈਂ ਆਪਣੇ ਮੋਮ ਨੂੰ ਸਿਸਟਰ ਨੂੰ ਸਭ ਨੂੰ ਕਹਿੰਦਾ ਹੁੰਦਾ ਸੀ ਨੈਵਰ ਨੈਗੋਸ਼ੀਏਟ ਆ ਰਿਕਸ਼ੇ ਵਾਲੇ ਨਾਲ, ਗਰਮੀ 'ਚ ਗਰੀਬ ਆਦਮੀ ਪਸੀਨਾ ਵਹਾ ਕੇ ਤੁਹਾਨੂੰ ਖਿੱਚ ਕੇ ਲੈ ਕੇ ਜਾ ਰਿਹਾ, ਜੋ ਪੈਸੇ ਮੰਗਦਾ ਉਹ ਤਾਂ ਦਿਓ, ਜੇ 4 ਵੱਧ ਦੇ ਸਕਦੇ ਹੋ ਤਾਂ ਹੋਰ ਚੰਗੀ ਗੱਲ ਹੈ। ਸਭ ਤੋਂ ਜ਼ਿਆਦਾ ਮਿਹਨਤਕਸ਼ ਆਦਮੀ ਜੇ ਅਸੀਂ ਗੱਲਾਂ ਕਰਦੇ ਹਾਂ, ਅਸੀਂ ਧਾਰਮਿਕ ਸਥਾਨਾਂ 'ਤੇ ਜਾਂਦੇ ਹਾਂ, ਸਭ ਤੋਂ ਪਹਿਲਾਂ ਆਹ ਬੰਦਾ ਹੈ ਜੀ ਤੁਹਾਡਾ ਰੱਬ ਹੈ, ਇਹ ਰੱਬ ਹੈ ਜਿਹੜਾ ਤੁਹਾਨੂੰ ਰਿਕਸ਼ੇ ਦੇ ਟੋ ਕਰ ਰਿਹਾ। ਉਹਨੂੰ ਉਹ ਕਹਿੰਦੇ ਜੀ 20 ਰੁਪਏ, ਨਹੀਂ ਜੀ ਹਮ ਤੋਂ 15 ਦੇਂਗੇ, 10 ਰੁਪਏ ਕਹਿੰਦੇ ਜੀ 5 ਰੁਪਏ ਦੇਵਾਂਗੇ, ਨਹੀਂ ਨਹੀਂ ਉਹ ਬੱਸ ਸਟੈਂਡ ਸੇ ਇਤਨਾ ਦੂਰ, ਓਹੋ ਹਮੇ ਤੁਮ ਲੁਟਨੇ ਹਮ ਤੋ ਯਹੀ ਰਹਤੇ ਹੈ, ਸਾਨੂੰ ਸਾਰਾ ਪਤਾ ਹੈ। ਉਹਦੇ ਨਾਲ ਸਾਡੀ ਨਿਗੋਸੀ, ਡਾਕਟਰ ਦੇ ਜਾਂਦੇ ਹਾਂ ਉੱਥੇ, ਇੱਥੇ ਤਾਂ ਪੇਡ ਨਹੀਂ ਹੁੰਦਾ, ਇੰਡੀਆ 'ਚ ਪੇਡ ਹੁੰਦਾ, ਡਾਕਟਰ ਦੇ ਜਾਂਦੇ ਅਗਲਾ ਜੋ ਮੂੰਹ ਮੰਗੀ ਕੀਮਤ ਲੈਂਦਾ ਕਿ ਨਹੀਂ ਲੈਂਦਾ, ਹੁਣ ਮੈਨੂੰ ਪਤਾ ਨਹੀਂ ਕਿੰਨੇ ਲੈਂਦੇ ਹੋਣਗੇ, ਉਦੋਂ 50 ਰੁਪਏ 100 ਰੁਪਏ ਜੋ ਮੰਗਦੇ ਸੀਗੇ, ਅਸੀਂ ਦੇ ਕੇ ਆਉਂਦੇ ਉੱਥੇ ਫਟਾਫਟ। ਮੈਂ ਕਿਹਾ ਜੀ ਡਾਕਟਰ ਦੇ ਤਾਂ ਨੈਗੋਸ਼ੀਏਟ ਨਹੀਂ ਕਰਦੇ, ਉੱਥੇ ਤਾਂ ਟੀਕਾ ਲਾਉਂਦਾ ਉਹ, ਪਤਾ ਨਹੀਂ ਜ਼ਰੂਰੀ ਵੀ ਹੈ ਕਿ ਨਹੀਂ, ਪੈਸੇ ਮੰਗਦਾ। ਸੋ ਦ ਪੁਆਇੰਟ ਬੀਂਗ, ਜੇ ਅਸੀਂ ਕੈਨੇਡਾ ਦੇ ਵਿੱਚ, ਜੇ ਅਸੀਂ ਵਾਕਈ ਹੀ ਇਸ ਕੈਨੇਡਾ ਨੂੰ ਕੈਨੇਡਾ ਬਣਾਉਣਾ ਹੈ, ਸਭ ਤੋਂ ਪਹਿਲਾਂ ਸਾਨੂੰ ਇਹ, ਸਾਡੇ ਅੰਦਰ ਦਾ ਸਾਰਾ ਕੁਝ ਸਾਡੇ ਮੁਤਾਬਿਕ ਹੈ, ਸਾਡੇ ਮੁਤਾਬਿਕ ਠੀਕ ਹੈ ਜੀ। ਔਰ ਇਹ ਫਾਲਤੂ ਦੀ ਜਿਹੜੀਆਂ ਅਸੀਂ ਗੱਲਾਂ ਕਰਦੇ ਹਾਂ ਕਿ ਕੌਮ ਧਰਮ, ਉਹ ਸਾਰਾ ਕੁਝ ਠੀਕ ਹੈ, ਸਾਨੂੰ ਹੁਣ ਫੋਕਸ ਕਰਨਾ ਚਾਹੀਦਾ ਹੈ ਇਨੋਵੇਸ਼ਨ ਦੇ ਉੱਤੇ, ਸਾਇੰਸ ਦੇ ਉੱਤੇ, ਐਜੂਕੇਸ਼ਨ ਦੇ ਉੱਤੇ। ਮੈਨੂੰ ਤੁਸੀਂ ਸੁੱਖੀ ਔਜਲਾ ਸਾਹਿਬ ਇੱਕ ਬੰਦੇ ਦਾ ਨਾਮ ਲੈਣਾ ਸਾਡੀ ਸਿੱਖ ਕਮਿਊਨਿਟੀ ਦਾ, ਜਿਹਨੂੰ ਅਸੀਂ ਸਾਰੇ ਰਿਸਪੈਕਟ ਕਰਦੇ ਹਾਂ, ਕੋਈ ਹੈ ਕੋਈ ਲਿਵਿੰਗ ਕੋਈ ਸ਼ਖਸੀਅਤ ਇਸ ਵੇਲੇ ਧਰਤੀ ਤੇ ਪਲੈਨਟ ਤੇ ਇਸ ਵੇਲੇ, ਕਿ ਆਹ ਬੰਦਾ ਕਿਸੇ ਵੀ ਫੀਲਡ ਦਾ ਲੈ ਦੇਣਾ, ਤੁਸੀਂ ਕੋਈ ਇਕਨੋਮਿਸਟ ਦਾ ਨਾਮ ਲੈ ਦੇਣਾ, ਕਿਸੇ ਪੋਲੀਟੀਸ਼ੀਅਨ ਦਾ ਨਾਮ ਲੈ ਦੇਣਾ, ਕੋਈ ਬੰਦਾ ਹੈ ਕੋਈ ਸਾਡਾ ਕੋਈ ਰੋਲ ਮਾਡਲ ਕੋਈ ਹੈ ਕੋਈ, ਤੇ ਜਿਹਨੂੰ ਅਸੀਂ ਸਾਰੇ ਰਿਸਪੈਕਟ ਕਰਦੇ ਹਾਂ। ਹਾਂਜੀ ਦੱਸੋ ਜੀ ਸੁੱਖੀ ਔਜਲਾ ਸਾਹਿਬ, ਇੱਕ ਬੰਦੇ ਦਾ ਨਾਮ ਲੈਣਾ ਸਿੱਖ ਕਮਿਊਨਿਟੀ ਚੋਂ।
ਵੀਰ ਜੀ, ਮੇਰਾ ਖਿਆਲ ਜੇ ਤਾਂ ਮੈਂ ਪੋਲੀਟੀਕਲ ਇਨਵਾਇਰਮੈਂਟ ਜਾਂ ਰਿਲੀਜੀਅਸ ਇਨਵਾਇਰਮੈਂਟ ਦੇ ਵਿੱਚ ਜਾਵਾਂ, ਮੈਨੂੰ ਤਾਂ ਨਹੀਂ ਕੋਈ ਦੀਦਾ, ਪਰ ਜੇ ਮੈਂ ਇੱਕ ਪਰਸਨ ਜੋ ਮੈਨੂੰ ਦੀਦਾ, ਜਿਹੜਾ ਵਰਲਡ ਬੈਂਕ ਦੇ ਆਪਣੇ ਚੇਅਰਪਰਸਨ ਹੈ ਸਰਦਾਰ, ਮੇਰਾ ਖਿਆਲ ਮੈਂ ਤਾਂ ਉਹਦੇ ਵੱਲ ਹੀ ਦੇਖਦਾ ਇਸ ਵੇਲੇ, ਉਹਨੂੰ ਵੀ ਸ਼ਾਇਦ ਬਹੁਤ ਲੋਕ ਪਸੰਦ ਨਹੀਂ ਕਰਦੇ ਹੋਣਗੇ, ਕਿਉਂਕਿ ਅਸੀਂ ਉਸ ਬੰਦੇ ਨੂੰ ਪਸੰਦ ਕਰਦੇ ਹਾਂ ਜਿਹੜਾ ਬੰਦਾ ਸਾਡੀ ਹੰਗਰ ਨੂੰ ਸੈਟਿਸਫਾਈ ਕਰਦਾ, ਚਾਹੇ ਉਹ ਸਹੀ ਹੋਵੇ ਜਾਂ ਗਲਤ ਹੋਵੇ। ਪਰ ਮੈਂ ਅਦਰਵਾਈਜ਼ ਨਾ ਤਾਂ ਮੈਂ ਕਿਸੇ ਰਿਲੀਜੀਅਸ ਇੰਸਟੀਟਿਊਸ਼ਨ ਦੇ ਇੰਡੀਵਿਜੁਅਲਸ ਨੂੰ ਟਰੱਸਟ ਕਰਦਾ, ਨਾ ਮੈਂ ਇੰਡੀਆ ਦੇ ਕਿਸੇ ਪੋਲੀਟੀਸ਼ੀਅਨ ਨੂੰ ਟਰੱਸਟ ਕਰਦਾ, ਚਾਹੇ ਉਹ ਕਿਸੇ ਵੀ ਧਰਮ ਜਾਂ ਕਿਸੇ ਵੀ ਪਾਰਟੀ ਦਾ ਹੋਵੇ, ਬਿਕੋਜ਼ ਅੱਖਾਂ ਖੁੱਲੀਆਂ ਹੈਗੀਆਂ। ਹੁਣ ਮੈਂ ਇੱਥੇ ਬੈਠ ਕੇ ਮੈਨੂੰ ਦੁੱਖ ਵੀ ਬਹੁਤ ਹੁੰਦਾ ਜਦੋਂ ਮੈਂ ਦੇਖਦਾ ਕਿ ਕੈਨੇਡਾ ਨੂੰ ਤੁਸੀਂ ਕੈਨੇਡਾ ਰਹਿਣ ਦਿਓ ਯਾਰ, ਬਸ ਜਿੱਦਾਂ ਦਾ ਮੁਲਕ ਸੀਗਾ ਬਸ ਇੱਦਾਂ ਦਾ ਹੀ ਰਹਿਣ ਦਿਓ, ਤਾਂ ਬਹੁਤ ਮਿਹਰਬਾਨੀ ਹੋਊਗੀ ਸਾਰਿਆਂ ਦੀ। ਅੱਜ ਵੀ ਮੈਂ ਕਹਿੰਦਾ ਕਿ ਜਿਹੜਾ ਇਨਸਾਨ ਇੱਥੇ ਬੈਠ ਕੇ ਆ ਕੇ ਕੈਨੇਡਾ 'ਚ, ਸਭ ਤੋਂ ਵੱਡੀ ਵਫ਼ਾਦਾਰੀ ਕੈਨੇਡਾ ਇਹ ਆ ਕਿ ਭਾਈ ਤੁਸੀਂ ਆਪਣਾ ਕੰਮ ਕਰੋ ਔਰ ਪ੍ਰੋਪਰ ਟੈਕਸ ਦੇਵੋ। ਵੀਰ ਜੀ, ਮੈਂ 4 ਸਾਲ ਆਪਣੇ ਬਿਗਨਿੰਗ ਦੇ ਵਿੱਚ ਮੈਂ ਟੈਕਸ ਫਾਈਲ ਕੀਤਾ ਸੀ, ਔਰ ਮੈਂ ਦੇਖਿਆ ਕਿ ਹਰ ਬੰਦਾ ਮੈਨੂੰ ਇਹੀ ਕਹਿ ਰਿਹਾ ਕਿ ਉਹ ਕੋਈ ਪੈਂਤੜਾ ਮਾਰ ਜਿਹਦੇ ਨਾਲ ਮੈਨੂੰ ਮੇਰਾ ਟੈਕਸ ਵਾਪਸ ਮੁੜੇ। ਤਾਂ ਮੈਂ ਉਹਨਾਂ ਨੂੰ ਕਿਹਾ ਕਿ ਜਿਹੜਾ ਇਨਫਰਾਸਟ੍ਰਕਚਰ ਆ ਇਹ ਕਿੱਥੋਂ ਚੱਲੂਗਾ, ਇੱਕ ਪਾਸੇ ਤੁਸੀਂ ਸਾਰੀਆਂ ਫੈਸਿਲਿਟੀਜ਼ ਦੀ ਡਿਮਾਂਡ ਕਰਦੇ ਹੋ ਔਰ ਦੂਸਰੇ ਪਾਸੇ ਤੁਸੀਂ ਟੈਕਸ ਦੇਣ ਦੇ ਵਾਰੀ ਤਰੀਕੇ ਲੱਭਦੇ ਹੋ ਲੀਗਲ ਔਰ ਇਲੀਗਲ। ਤੁਹਾਡੀ ਕੈਨੇਡਾ ਨੂੰ ਲੋਇਲਟੀ ਹੈ ਜਾਂ ਨਹੀਂ ਹੈ? ਮੇਰੇ 2 ਇਸ਼ੂ ਹੁੰਦੇ ਆ ਜੀ, ਇੱਕ ਉਹ ਮਾਂ ਜਿਹਨੇ ਮੈਨੂੰ ਜੰਮਿਆ ਉੱਥੋਂ ਮੈਂ ਖੁਸ਼ ਨਹੀਂ ਸੀ, ਇੱਕ ਉਹ ਮਾਂ ਜਿਹਨੂੰ ਮੈਂ ਅਡੋਪਟ ਕੀਤਾ ਤੇ ਉਹਨੂੰ ਮੈਂ ਵਫ਼ਾਦਾਰ ਨਹੀਂ, ਤੇ ਨਾ ਮੈਂ ਉਹਦਾ ਵਫ਼ਾਦਾਰ ਸੀ ਨਾ ਮੈਂ ਇਹਦਾ ਵਫ਼ਾਦਾਰ। ਤੇ ਮੈਂ ਆਪਣੇ ਆਪ ਨੂੰ ਕਿੱਦਾਂ ਐਜ਼ ਏ ਇੰਡੀਵਿਜੂਅਲ ਹਾਊ ਆਈ ਕੈਨ ਓਨਰ ਮਾਈਸੈਲਫ, ਕਿੱਦਾਂ ਮੈਂ ਸਿਰ ਚੱਕ ਕੇ, ਮੈਨੂੰ ਨੀ ਪਤਾ ਲੋਕ ਕਿੱਦਾਂ ਸਿਰ ਚੱਕ ਕੇ ਜੀਂਦੇ ਆ ਜਿਹੜੇ ਉਧਰ ਵੀ ਟਾਂਕੇ ਮਾਰਦੇ ਆ ਤੇ ਇੱਧਰ ਵੀ ਟਾਂਕੇ ਮਾਰਦੇ ਆ, ਇੱਧਰ ਆ ਕੇ ਇੰਡੀਆ ਦੀਆਂ ਸਿਫਤਾਂ ਕਰਦੇ ਆ, ਜਿੱਦਾਂ ਇੰਡੀਆ ਜਾਣਗੇ ਉੱਥੇ ਜਾ ਕੇ ਸ਼ੋਅ ਕਰਨਗੇ ਇਸ ਤਕਨੀਕ ਨਾਲ। ਸੋ ਵੀਰ ਜੀ, ਮੇਰਾ ਖਿਆਲ ਹੈ ਕਿ ਜਿੰਨੀ ਜ਼ਿਆਦਾ ਅਸੀਂ ਐਮਫੀਸਾਈਜ਼ ਕਰੀਏ ਅਸੀਂ ਸਾਰੇ ਜਿਹੜੇ ਕੈਨੇਡਾ 'ਚ ਆਏ ਲੋਕ ਕਿ ਭਾਈ ਕੈਨੇਡਾ ਨੂੰ ਕੈਨੇਡਾ ਰਹਿਣ ਦਿਓ, ਐਂਡ ਅਸੀਂ ਬਹੁਤ ਵਧੀਆ ਕੰਟਰੀ 'ਚ ਆਏ ਹਾਂ, ਲੈਸ ਲਿਵ ਏ ਪੀਸਫੁਲ ਲਾਈਫ, ਲੈਸ ਰਿਸਪੈਕਟ ਈਚ ਅਦਰ, ਚਾਹੇ ਉਹ ਹਿੰਦੂ ਆ ਜਾਂ ਉਹ ਸਿੱਖ ਆ। ਮੈਂ ਦੇਖ ਰਿਹਾ ਵੀਰ ਜੀ ਪਿਛਲੇ 3-4 ਸਾਲ 'ਚ ਇੰਡੀਅਨ ਪੋਲੀਟਿਕਸ ਇੰਨਾ ਜ਼ਿਆਦਾ ਆ ਚੁੱਕਾ ਕਿ ਮੈਨੂੰ ਹੈਜੀਟੇਸ਼ਨ ਹੁੰਦੀ ਆ ਆਪਣੇ ਹਿੰਦੂ ਦੋਸਤਾਂ ਨਾਲ ਗੱਲ ਕਰਨ ਨੂੰ ਕਿ ਯਾਰ ਮੈਂ ਕੋਈ ਇਹੋ ਜਿਹੀ ਗੱਲ ਨਾ ਕਰ ਦਿਆਂ ਕਿ ਉਹਨੂੰ ਉਹ ਹਰਟ ਹੋਣਗੇ। ਦਿਸ ਇਜ਼ ਦਾ ਇੱਕ ਕਿਸਮ ਦੀ ਇੱਕ ਦਰਾੜ ਜਿਹੜੀ ਆ ਉਤਪੰਨ ਹੋ ਰਹੀ ਹੈ, ਇੱਕ ਪੈਦਾ ਹੋ ਰਹੀ ਹੈ। ਔਰ ਮੇਰੀ ਪੂਰੀ ਕੋਸ਼ਿਸ਼ ਹੁੰਦੀ ਹੈ ਕਿ ਮੈਂ ਜਦੋਂ ਵੀ ਉਹਨਾਂ ਨਾਲ ਮਿਲਾਂ ਕੋਈ ਇਹੋ ਜਿਹੀ ਗੱਲ ਮੇਰੇ ਮੂੰਹ ਚੋਂ ਨਿਕਲ ਜਾਏ ਕਿ ਉਹਨਾਂ ਨੂੰ ਦੁੱਖ ਹੋਵੇ।
ਗੁਰਮੇਲ ਜੀ ਤੁਹਾਡੀ ਕਾਲ ਅਗਲੀ ਹੈ, ਔਰ ਇਸ ਤੋਂ ਬਾਅਦ ਪ੍ਰਭਜੋਤ ਸਾਹਿਬ ਤੁਹਾਡੀ ਕਾਲ ਹੈਗੀ ਹੈ। ਗੁਰਮੇਲ ਜੀ ਤੁਹਾਡੀ ਕਾਲ ਅਗਲੀ ਹੈ। ਹਾਂਜੀ, ਵਾਰੀ ਵਾਰੀ ਸਭ ਕਾਲਸ ਲੈਂਦੇ ਹਾਂ। ਅੱਛਾ, ਜਿਹੜੀ ਤੁਸੀਂ ਇਹ ਗੱਲ ਕੀਤੀ ਨਾ ਹੋਰ ਕੇ ਜਿਹੜੇ ਆਪਣੇ ਤੁਸੀਂ ਕਿਹਾ ਵੀ ਗੁਜਰਾਤੀ ਬੰਦੇ ਦਾ ਦਿਮਾਗ ਹੋਵੇ ਤੇ ਪੰਜਾਬੀ ਬੰਦੇ ਦੀ ਬਾਡੀ ਹੋਵੇ ਤੇ ਕੰਬੀਨੇਸ਼ਨ ਲਾਈਟ ਨੋਟ ਤੇ ਗੱਲ ਕੀਤੀ, ਪਰ ਮੈਂ ਵੈਸੇ ਗੱਲ ਕਰ ਰਿਹਾ ਸਾਡੇ ਨਾ, ਮੈਂ ਤਾਂ ਹੀ ਤੁਹਾਨੂੰ ਪੁੱਛਿਆ ਸੀਗਾ ਵੀ ਅਸੀਂ ਸਿੱਖ ਕਮਿਊਨਿਟੀ ਦੇ ਵਿੱਚ ਰਿਸਪੈਕਟ ਕਿਹਦੀ ਕਰਦੇ ਹਾਂ। ਠੀਕ ਹੈ ਸਰ, ਤੁਸੀਂ ਅਜੇ ਬਾਂਗਾ ਸਾਹਿਬ ਦਾ ਨਾਮ ਲਿਆ, ਕਿੰਨੇ ਕੁ ਅਸੀਂ ਘਰਾਂ ਦੇ ਵਿੱਚ ਬੈਠ ਕੇ ਅਜੇ ਬਾਂਗਾ ਸਾਹਿਬ ਦੇ ਬਾਰੇ ਡਿਟੇਲ ਦੱਸਦੇ ਹਾਂ? ਤੁਸੀਂ ਜ਼ਰੂਰ, ਤੁਸੀਂ ਤਾਂ ਇੰਨੇ ਲੋਕਾਂ ਨੂੰ ਰੋਜ਼ ਮਿਲਦੇ ਹੋ ਨਾ, ਤੁਸੀਂ ਇੰਨੇ ਲੋਕਾਂ ਨੂੰ ਰੋਜ਼ ਮਿਲਦੇ ਹੋ ਤੇ ਉਹਨਾਂ ਨੂੰ ਜ਼ਰੂਰ ਪੁੱਛੋ, ਉਹਨਾਂ ਨੂੰ ਜ਼ਰੂਰ ਪੁੱਛੋ ਕਿ ਅਸੀਂ ਅਜੇ ਬਾਂਗਾ ਸਾਹਿਬ ਕਿੱਦਾਂ ਅਜੇ ਏਡੀ ਵੱਡੀ ਪੋਜੀਸ਼ਨ ਤੇ ਪਹੁੰਚੇ। ਪਹਿਲਾਂ ਮਾਸਟਰ ਕਾਰਡ ਦੇ ਸੀਈਓ ਵੀ ਰਹਿ ਚੁੱਕੇ ਨੇ, ਮਾਸਟਰ ਕਾਰਡ ਦਾ ਸੀਈਓ ਰਹਿਣਾ ਵੀ ਕੋਈ ਛੋਟੀ ਗੱਲ ਨਹੀਂ ਸੀਗੀ। ਠੀਕ ਹੈ, ਤੇ ਅੱਜ ਤੇ ਉਹ ਪ੍ਰੈਜ਼ੀਡੈਂਟ ਨੇ ਵਰਲਡ ਬੈਂਕ ਦੇ, ਇਸ ਤੋਂ ਪਹਿਲਾਂ ਜਨਰਲ ਐਟਲਾਂਟਿਕ ਦੇ ਵਾਈਸ ਚੇਅਰਮੈਨ ਰਹਿ ਚੁੱਕੇ ਨੇ। ਠੀਕ ਹੈ, ਸੋ ਇੰਨੇ ਬੜੀਆਂ ਅਹੁਦੇ ਦੇ ਉੱਤੇ ਇੱਕ ਇਨਸਾਨ ਕਿੱਦਾਂ ਪਹੁੰਚ ਗਿਆ? ਐਕਸੋਰ ਜਿਹੜੀ ਤੁਹਾਨੂੰ ਪਤਾ ਨੀਦਰਲੈਂਡ ਬੇਸਡ ਇਨਵੈਸਟਮੈਂਟ ਹੋਲਡਿੰਗ ਕੰਪਨੀ ਹੈ, ਉਹਦੇ ਚੇਅਰਮੈਨ ਰਹਿ ਚੁੱਕੇ ਨੇ ਉਹ ਇਸ ਤੋਂ ਪਹਿਲਾਂ। ਮੈਂ ਜੇ ਲਿਸਟ ਬਣਾਵਾਂਗਾ ਤੇ ਫਿਰ ਪਤਾ ਨੀ ਕਿੰਨੀ ਲੰਬੀ ਲਿਸਟ ਹੋ ਜਾਏਗੀ, ਸਮਾਂ ਪਹਿਲਾਂ ਹੀ ਬੜਾ ਜ਼ਿਆਦਾ ਲੈ ਲਿਆ। ਠੀਕ ਹੈ, ਸੋ ਇੱਕ ਇਨਸਾਨ ਇੰਨੇ ਬੜੇ ਅਹੁਦੇ ਤੇ ਸਾਡੇ ਸਿੱਖ ਭਾਈਚਾਰੇ ਤੋਂ ਆਪਣੇ, ਕੋਈ ਉਹਨਾਂ ਨੂੰ ਕੋਈ ਏਦਾਂ ਨੀ ਵੀ ਉਹਨਾਂ ਨੂੰ ਕੋਈ ਬਾਲ ਕਟਾਉਣੇ ਪਏ, ਟਰਬਨ ਬੰਨ ਕੇ ਦਸਤਾਰਧਾਰੀ ਸਿੱਖ ਏਡੇ ਬੜੇ ਅਹੁਦਿਆਂ ਤੇ ਕਿੱਦਾਂ ਪਹੁੰਚ ਗਿਆ? ਦਿੱਲੀ ਤੋਂ ਹੀ ਪੜ੍ਹਿਆ, ਸੇਂਟ ਸਟੀਫਨ ਕਾਲਜ ਦਿੱਲੀ ਤੋਂ ਹੀ ਉਹਨਾਂ ਨੇ ਪੜ੍ਹੇ ਨੇ, ਅਹਿਮਦਾਬਾਦ ਆਪਣੇ ਗੁਜਰਾਤ ਤੋਂ ਉਹਨਾਂ ਨੇ IIM ਦੀ ਮੈਨੇਜਮੈਂਟ ਦੀ ਉਹਨਾਂ ਨੇ ਪੜ੍ਹਾਈ ਕੀਤੀ ਹੈ, ਤੇ ਦੋਨੋਂ ਬੈਚਲਰ ਵੀ ਉੱਥੋਂ ਕੀਤੀ, MBA ਵੀ ਉੱਥੋਂ ਕੀਤੀ, ਫਿਰ ਇੰਨੇ ਬੜੇ ਅਹੁਦਿਆਂ ਤੇ ਕਿੱਦਾਂ ਪਹੁੰਚ ਗਏ? ਔਰ ਸਾਡੇ ਲਈ ਤਾਂ ਬੜੀ ਖੁਸ਼ੀ ਦੀ ਗੱਲ ਹੈ ਕਿ ਉਹਨਾਂ ਦੀ ਫੈਮਿਲੀ ਜਿਹੜੀ ਓਰੀਜਨਲੀ, ਵੈਸੇ ਉਹ ਜ਼ਿਆਦਾ ਪੰਜਾਬ ਤੋਂ ਬਾਹਰ ਹੀ ਰਹਿੰਦੇ ਪਰ ਓਰੀਜਨਲੀ ਸਾਡੇ ਜਲੰਧਰ ਤੋਂ ਹੀ ਉਹਨਾਂ ਦੀ ਫੈਮਿਲੀ। ਠੀਕ ਨੀ, ਉਹਨਾਂ ਦੀ ਫੈਮਿਲੀ ਆਪਣੇ ਜਲੰਧਰ। ਔਰ ਮੈਂ ਇੱਥੇ ਵੀ ਇਹ ਵੀ ਦੱਸਦਾ ਕਿ ਉਹਨਾਂ ਜਿਹੜੇ ਫਾਦਰ ਨੇ HS ਬੰਗਾ, ਹਰਭਜਨ ਸਿੰਘ ਬੰਗਾ ਜਿਹੜੇ ਨੇ, ਉਹ ਲੈਫਟੀਨੈਂਟ ਜਨਰਲ ਰਿਟਾਇਰ ਹੋਏ ਨੇ ਇੰਡੀਅਨ ਆਰਮੀ ਤੋਂ। ਠੀਕ ਹੈ, ਉਹਨਾਂ ਦੇ ਫਾਦਰ ਵੀ ਕੋਈ ਕਰਨਲ ਵੀ ਪਹੁੰਚਣਾ, ਕੈਪਟਨ ਮੇਜਰ, ਬੜੇ ਵਧੀਆ ਰੈਂਕ ਨੇ ਸਾਰੇ, ਪਰ ਲੈਫਟੀਨੈਂਟ ਜਨਰਲ ਇੰਡੀਆ। ਉਹ ਪੰਜਾਬ ਪਹੁੰਚ ਕਿੱਦਾਂ ਗਿਆ? ਉਹ ਵਿਜ਼ਨ ਚਾਹੀਦਾ, ਉਹ ਸੋਚ ਚਾਹੀਦੀ ਹੈ। ਠੀਕ ਹੈ, ਉਹ ਵਿਜ਼ਨ ਚਾਹੀਦਾ, ਮਤਲਬ ਸਾਡੇ ਅੰਦਰ ਵਧੀਆ ਇੰਟਲੈਕਚੁਅਲ ਦੀ, ਸਿੱਖ ਕਮਿਊਨਿਟੀ ਦੇ ਅੰਦਰ ਜੇ ਮੈਂ ਇੰਟਲੈਕਚੁਅਲ ਗਿਣਾਉਣ ਲੱਗ ਪਵਾਂ ਨਾ, ਤੇ 10 ਘੰਟੇ ਦੇ ਵਿੱਚ ਮੈਂ ਸਿਰਫ ਨਾਮ ਔਰ ਬੇਸਿਕਲੀ 5-5 ਮਿੰਟ ਦੀ ਇੰਟਰੋਡਕਸ਼ਨ ਕਰਾਂ, ਜੇ ਮੈਂ ਨਾਮ ਔਰ 5-5 ਮਿੰਟ ਦੀ ਸਿਰਫ ਇੰਟਰੋਡਕਸ਼ਨ ਹੀ ਕਰ ਦਵਾਂ, ਤੇ ਤਾਂ ਵੀ ਸਿੱਖ ਕਮਿਊਨਿਟੀ ਦੇ ਜਿੰਨੇ ਟੌਪ ਦੇ ਇੰਟਲੈਕਚੁਅਲ ਹੋਏ ਨੇ ਉਹਨਾਂ ਦੀ ਗਿਣਤੀ ਖਤਮ ਨਹੀਂ ਹੋਏਗੀ। ਪ੍ਰੋਬਲਮ ਇਹ ਹੈ ਕਿ ਅਸੀਂ ਆਪਣੇ ਸਿੱਖ ਕਮਿਊਨਿਟੀ ਦੀ ਜੇ ਅਸੀਂ ਗੱਲ ਕਰੀਏ, ਅਸੀਂ ਐਜੂਕੇਸ਼ਨ, ਇਨੋਵੇਸ਼ਨ, ਆਪਣੇ ਜੋ ਸਾਡੇ ਸਿੱਖ ਕਮਿਊਨਿਟੀ 'ਚ ਇੰਟਲੈਕਚੁਅਲ ਹੋਏ ਨੇ, ਅਸੀਂ ਉਹਨਾਂ ਦੀ ਗੱਲ ਬਹੁਤ ਘੱਟ ਕਰਦੇ ਹਾਂ, ਵਿਦ ਡਿਊ ਰਿਸਪੈਕਟ। ਮੈਨੂੰ ਉਹ ਦਿਨ ਨਹੀਂ ਭੁੱਲੇਗਾ, ਮੌਂਟਰੀਅਲ ਦੇ ਵਿੱਚ ਸਾਡੇ ਇੰਡੀਆ ਤੋਂ ਉਸ ਵੇਲੇ ਦੇ ਫੋਰਨ ਮਿਨਿਸਟਰ ਨਟਵਰ ਸਿੰਘ ਜੀ ਆਏ ਸੀਗੇ ਮੌਂਟਰੀਅਲ ਦੇ, ਮੌਂਟਰੀਅਲ ਹੋਟਲ 'ਚ ਸੀਗੇ ਸਾਰੇ ਜਣੇ, ਉਹਨਾਂ ਦਾ ਹੈਲੀਕਾਪਟਰ ਉੱਥੇ ਲੈਂਡ ਕੀਤਾ, ਬੜਾ ਮਜ਼ਾ ਆਇਆ ਦੇਖ ਕੇ। ਉੱਥੇ ਉਹਨਾਂ ਨੇ ਗੱਲ ਕੀਤੀ ਜੀ, ਉੱਥੇ ਗੱਲ ਛਿੜ ਪਈ ਵੀ ਆਕਸਫੋਰਡ ਕਾਲਜ ਦੀ ਔਰ ਕੈਂਬਰਿਜ ਕਾਲਜ ਦੀ, ਔਰ ਕਿ ਕਿਹੜਾ ਕਾਲਜ ਵਧੀਆ ਕਿੱਦਾਂ। ਦੋਨੋਂ ਜਿਹੜੇ ਕੈਨੇਡਾ ਦੇ ਫੋਰਨ ਅਫੇਅਰਸ ਮਿਨਿਸਟਰ ਅਤੇ ਇੰਡੀਆ ਦੇ ਫੋਰਨ ਮਿਨਿਸਟਰ, ਉਹ ਆਪਸ ਦੇ ਵਿੱਚ ਜਿਹੜੀ ਹੈ ਉਹ ਦੋਨੋਂ ਜਣੇ ਆਪਣੀ ਗੱਲਾਂ ਇਸ ਮਾਮਲੇ ਦੇ ਵਿੱਚ ਕਰਨ ਲੱਗ ਪਏ। ਫੈਸਲਾ ਕਿੱਥੇ? ਉੱਦਾਂ ਹੀ ਮਜ਼ਾਕ 'ਚ ਹੀ ਕਰ ਰਹੇ ਸੀਗੇ ਐਜੂਕੇਸ਼ਨ ਦੀ। ਫੈਸਲਾ ਕਿੱਥੇ ਹੋਇਆ? ਫੈਸਲਾ ਕਿਸ ਜਗ੍ਹਾ ਦੇ ਉੱਤੇ ਹੋਇਆ ਕਿ ਹਾਂਜੀ, ਉਹ ਕਹਿੰਦੇ ਜੀ ਗੱਲਾਂ ਛੱਡੋ, ਸਾਡੇ ਜਿਹੜੇ ਪ੍ਰਧਾਨ ਮੰਤਰੀ ਨੇ, ਠੀਕ ਹੈ ਕਿ ਨਹੀਂ, ਸਾਡੇ ਡਾਕਟਰ ਮਨਮੋਹਨ ਸਿੰਘ, ਸੋ ਉਹ ਜਿਹੜੇ ਨੇ ਜੀ ਉਹ ਸੇਂਟ ਜੌਨਸ ਕਾਲਜ ਦੇ ਮੈਂਬਰ ਨੇ, ਔਰ ਯੂਨੀਵਰਸਿਟੀ ਆਫ ਕੈਂਬਰਿਜ ਤੋਂ ਵੀ ਉਹ ਪੜ੍ਹੇ ਹੋਏ ਨੇ, ਇਕਨੋਮਿਕਸ ਉਹਨਾਂ ਨੇ ਉੱਥੋਂ ਕੀਤੀ ਸੀਗੀ। ਸੋ ਫਿਰ ਜਾ ਕੇ ਮਾਮਲਾ ਉੱਥੇ ਖਤਮ ਹੋਇਆ ਕਿ ਜਨਾਬ ਉੱਥੇ ਇਹ ਗੱਲ ਹੀ ਛੱਡ ਦਈਏ ਅਸੀਂ। ਸੋ ਸਾਨੂੰ ਕਿੰਨੇ ਕੁ ਲੋਕਾਂ ਨੂੰ ਪਤਾ ਹੈਗਾ ਹੈ ਕਿ ਡਾਕਟਰ ਮਨਮੋਹਨ ਸਿੰਘ, ਡਾਕਟਰ ਮਨਮੋਹਨ ਸਿੰਘ ਇੱਥੇ ਕੈਨੇਡਾ ਆਉਂਦੇ, ਅਸੀਂ ਉਹਨਾਂ ਨੂੰ ਵੀ ਕਾਲੀਆਂ ਝੰਡੀਆਂ ਦਿਖਾ ਦਿੰਦੇ ਹਾਂ, ਉੱਥੇ ਅੰਦਰ US ਕਾਂਗਰਸ ਦੇ ਵਿੱਚ ਤਾੜੀਆਂ ਨਹੀਂ ਰੁਕਦੀਆਂ। ਕਿਆ ਸਾਡੇ ਲਈ ਮਾਣ ਦੀ ਗੱਲ ਹੈ ਕਿ ਡਾਕਟਰ ਮਨਮੋਹਨ ਸਿੰਘ ਨੂੰ ਕਿੰਨਾ ਉੱਥੇ ਅਦਬ ਸਤਿਕਾਰ ਉੱਥੇ ਮਿਲਦਾ, ਤਾੜੀਆਂ ਨਹੀਂ ਰੁਕਦੀਆਂ, ਲੇਕਿਨ ਅਸੀਂ ਉਹਨਾਂ ਨੂੰ ਇੱਥੇ ਵੀ ਕਾਲੀਆਂ ਝੰਡੀਆਂ ਦਿਖਾ ਦਿੰਦੇ ਹਾਂ, ਉੱਥੇ ਵੀ ਕਾਲੀਆਂ ਝੰਡੀਆਂ ਦਿਖਾ ਦਿੰਦੇ ਹਾਂ, ਇੱਥੇ ਵੀ ਨਾਅਰੇਬਾਜ਼ੀ ਉਹਨਾਂ ਦੇ ਖਿਲਾਫ, ਉੱਥੇ ਵੀ ਨਾਅਰੇਬਾਜ਼ੀ ਉਹਨਾਂ ਦੇ ਖਿਲਾਫ। ਅਸੀਂ ਪੜ੍ਹਾਈ ਲਿਖਾਈ, ਐਜੂਕੇਸ਼ਨ ਨੂੰ ਅਸੀਂ ਖੁਦ ਹੀ ਨਹੀਂ ਅਸੀਂ ਇੰਪੋਰਟੈਂਸ ਦਿੰਦੇ। ਮੋਂਟੇਕ ਸਿੰਘ ਆਹਲੂਵਾਲੀਆ ਸਾਹਿਬ ਨੂੰ ਤੁਸੀਂ ਪੁੱਛੋ, ਮਿਲੋ ਉਹਨਾਂ ਦੇ ਨਾਲ ਗੱਲ ਕਰੋ, ਉਹਨਾਂ ਦੇ ਇੰਟਰਵਿਊ ਸੁਣੋ, ਕਿਆ ਕਮਾਲ ਦੀ ਨੌਲੇਜ ਹੈ ਉਸ ਬੰਦੇ ਨੂੰ, ਮੋਂਟੇਕ ਸਿੰਘ ਆਹਲੂਵਾਲੀਆ ਨੂੰ। ਲੇਕਿਨ ਅਸੀਂ ਕਿਆ, ਅਸੀਂ ਜਿਹੜੇ ਸਾਡੇ ਇੰਟਲੈਕਚੁਅਲਸ ਨੇ, ਕਿਆ ਉਹਨਾਂ ਨੂੰ ਅਸੀਂ ਗੱਲ ਕਰਦੇ ਹਾਂ? ਹਰਭਜਨ ਜੀ ਤੁਸੀਂ ਆਉਂਦੇ ਰਹੋ, ਹਰਭਜਨ ਜੀ ਨੈਕਸਟ ਕਾਲ।
ਥੈਂਕ ਯੂ ਜਸਵੀਰ ਜੀ, ਸਤਿ ਸ੍ਰੀ ਅਕਾਲ।
ਸਤਿ ਸ੍ਰੀ ਅਕਾਲ ਜੀ।
ਤੁਸੀਂ ਪੁੱਛਦੇ ਹੈਗੇ ਕਿ ਸਿੱਖਾਂ ਵਿੱਚ ਕੌਣ, ਦੱਸੋ ਤੁਹਾਡਾ। ਮੈਂ ਕੈਨੇਡਾ ਦੇ ਵਿੱਚ ਬਥੇਰਿਆਂ ਨੂੰ ਜਾਣਦਾ, ਲੇਕਿਨ ਨੰਬਰ 1 ਮੈਂ ਕਹਾਂਗਾ ਮਿਸਟਰ ਮਲੀ, ਉਹਨਾਂ ਨੇ ਆਪਣੇ ਇੰਡੀਆ ਦਾ, ਪੰਜਾਬ ਦਾ, ਸਿੱਖਾਂ ਦਾ ਬੜਾ ਨਾਂ ਰੋਸ਼ਨ ਕੀਤਾ ਹੈ। ਆਈ ਰਿਸਪੈਕਟ ਹਿਮ। ਐਂਡ ਇਨ ਡਾਕਟਰ ਮਨਮੋਹਨ ਸਿੰਘ, ਉਹਨਾਂ ਦੀ ਜਿਹੜੀ ਹੈਗੀ ਆ ਕੋਈ ਬਰਾਬਰੀ ਨਹੀਂ ਹੈਗੀ, ਔਰ ਸਿੱਖਾਂ ਨੇ ਉਹਨਾਂ ਨੂੰ ਕੋਈ ਮਾਣ ਨਹੀਂ ਦਿੱਤਾ। ਔਰ ਉਸ ਤੋਂ ਬਾਅਦ ਸਾਡੇ ਇੱਕ ਕਾਫੀ ਮਸ਼ਹੂਰ ਲੇਖਕ ਸੀ ਖੁਸ਼ਵੰਤ ਸਿੰਘ ਜੀ, ਉਹਨਾਂ ਨੇ ਕਾਫੀ ਕੋਸ਼ਿਸ਼ ਕੀਤੀ ਸਿੱਖਾਂ ਦੀ ਆਪਸੀ ਗੁੱਥੀਆਂ ਸੁਲਝਾਉਣ ਦੀ, ਲੇਕਿਨ ਉਹਨਾਂ ਨੂੰ ਸਿੱਖਾਂ ਨੇ ਅਲਾਵ ਨਹੀਂ ਕੀਤਾ। ਔਰ ਕੈਨੇਡਾ ਦੇ ਵਿੱਚ ਮਿਸਟਰ ਮਲੀ, ਦੁਨੀਆਂ ਦੇ ਵਿੱਚ ਮੇਰੇ ਮਾਡਲ ਜਿਹੜੇ ਹੈਗੇ ਆ ਮਨਮੋਹਨ ਸਿੰਘ ਜੀ ਹੋਰੀ, ਬਾਕੀ ਹੋਰ ਬਹੁਤ ਹੈਗੇ ਆ, ਤੇ ਇਸ ਛੋਟੇ ਜਿਹੇ ਟਾਈਮ ਵਿੱਚ ਮੈਂ ਸਾਰਿਆਂ ਦਾ ਨਾਂ ਨਹੀਂ ਲੈ ਸਕਦਾ, ਤੇ ਬਟ ਅਸੀਂ ਆਪਣੇ ਹੀ ਸਿੱਖਾਂ ਦੇ ਜਿਹੜੇ ਇਤਨੇ ਜੀਨੀਅਸ ਔਰ ਕੈਪੇਬਲ ਹੈਗੇ ਆ, ਅਸੀਂ ਖੁਦ ਹੀ ਸਿੱਖ ਉਹਨਾਂ ਦੀ ਮਾਣ ਨਹੀਂ ਦਿੰਦੇ, ਬਲਕਿ ਉਹਨਾਂ ਦੀ ਇਨਸਲਟ ਕਰਦੇ ਆ। ਸੋ ਇਹ ਸਾਡਾ ਬੜਾ, ਆਈ ਡੋਂਟ ਨੋ ਵਟ ਟੂ ਸੇ, ਸੋ ਥੈਂਕ ਯੂ ਫਾਰ ਟਾਈਮ ਐਂਡ ਸਤਿ ਸ੍ਰੀ ਅਕਾਲ।
ਥੈਂਕ ਯੂ ਹਰਭਜਨ ਸਿੰਘ ਜੀ, ਥੈਂਕ ਯੂ ਸਰ। ਅੰਮ੍ਰਿਤਾ ਪ੍ਰੀਤਮ ਜੀ ਤੋਂ ਲੈ ਕੇ ਖੁਸ਼ਵੰਤ ਸਿੰਘ ਜੀ ਤੱਕ ਅਸੀਂ ਆਰਟਸ, ਲਿਟਰੇਚਰ, ਔਥਰ ਦੀ ਗੱਲ ਕਰੀਏ ਤੇ ਇੱਕ ਤੋਂ ਇੱਕ ਕਮਾਲ ਦੇ ਸਾਡੇ ਸਿੱਖ ਭਾਈਚਾਰੇ ਚ ਲੋਕ ਤੁਹਾਨੂੰ ਨਜ਼ਰ ਆਉਣਗੇ। ਔਰ ਤੁਸੀਂ ਡਾਕਟਰ ਮਨਮੋਹਨ ਸਿੰਘ ਜੀ ਦੀ ਗੱਲ ਕੀਤੀ ਹੈ, ਆਕਸਫੋਰਡ ਯੂਨੀਵਰਸਿਟੀ ਔਰ ਕੈਂਬਰਿਜ ਯੂਨੀਵਰਸਿਟੀ ਦੋਨਾਂ ਤੋਂ ਜਿਹੜੇ ਜਿਸ ਸ਼ਖਸ ਨੇ ਪੜ੍ਹਾਈ ਕੀਤੀ ਹੋਵੇ, ਆਕਸਫੋਰਡ ਤੋਂ ਵੀ ਔਰ ਕੈਂਬਰਿਜ ਤੋਂ ਵੀ, ਉਹਨਾਂ ਦਾ ਰੈਜ਼ੂਮੇ ਜੇ ਕਿਸੇ ਨੂੰ ਚਾਹੀਦਾ ਤੇ ਮੈਂ ਵਟਸਐਪ ਤੇ ਉਹਨਾਂ ਨੂੰ ਭੇਜ ਦੂੰਗਾ, ਤੇ ਉਹਨਾਂ ਦਾ ਰੈਜ਼ੂਮੇ ਦੇਖ ਲੈਣਾ, ਪਰ ਦੇਖੀਏ ਅਸੀਂ ਕਿੱਥੇ ਕਿੱਥੇ ਉਸ ਸ਼ਖਸ ਨੇ ਪੜ੍ਹਾਈ ਕੀਤੀ ਹੈ, ਕਿੱਥੇ ਕਿੱਥੇ ਉਹਨਾਂ ਨੇ ਕੰਮ ਕੀਤੇ ਹੋਏ ਨੇ। ਅਸੀਂ ਅਜੇ ਬਾਂਗਾ ਸਾਹਿਬ ਦੀ ਤਾਂ ਗੱਲ ਕਰਦੇ ਹਾਂ, ਕਿੱਥੇ ਕਿੱਥੇ ਉਸ ਸ਼ਖਸ ਨੇ ਪੜ੍ਹਾਈ ਕੀਤੀ ਹੈ। ਤੁਸੀਂ ਕਿਹਾ ਵੀ ਸਿੱਖਾਂ ਨੇ ਉਹਨਾਂ ਨੂੰ ਮਾਣ ਨਹੀਂ ਦਿੱਤਾ, ਸਰ ਸਿੱਖ ਨਹੀਂ ਦੁਨੀਆਂ ਉਹਨਾਂ ਨੂੰ ਮਾਣ ਦਿੰਦੀ ਹੈ। ਹਾਂ, ਜੇ ਕੋਈ 2-4-5% ਨਹੀਂ ਉਹਨਾਂ ਨੂੰ ਮਾਣ ਦਿੰਦੇ, ਉਹ ਕਿਸੇ ਦੀ ਮਾਣ ਦੇ ਮੁਹਤਾਜ ਨਹੀਂ ਹੈ। ਅੱਜ ਤੁਸੀਂ ਬਰਾਕ ਓਬਾਮਾ ਸਾਹਿਬ ਤੋਂ ਲੈ ਕੇ, ਜਦੋਂ ਬਰਾਕ ਓਬਾਮਾ ਸਾਹਿਬ ਇੱਕ US ਪ੍ਰੈਜ਼ੀਡੈਂਟ ਇਹ ਗੱਲ ਕਹਿ ਦੇਵੇ ਕਿ ਦੁਨੀਆਂ ਨੇ ਇਕੋਨਮੀ ਦੇ ਉੱਤੇ ਕੋਈ ਸਲਾਹ ਲੈਣੀ ਹੁੰਦੀ ਹੈ, ਤੇ ਡਾਕਟਰ ਮਨਮੋਹਨ ਸਿੰਘ ਉਹਨਾਂ ਕੋਲ ਸਲਾਹ ਲੈਂਦੇ ਨੇ, ਇਹ ਮਾਣ ਪ੍ਰਾਪਤ। ਹਾਂ, ਸਾਡੀ ਤਾਂ ਦੇਖੋ ਸਾਡੀ ਤਾਂ ਇਹ ਗੱਲ ਹੈ ਕਿ ਜੀ ਅਸੀਂ ਕੋਈ ਵੀ ਬੰਦਾ ਹੋਵੇ, ਤੁਸੀਂ ਖੁਸ਼ਵੰਤ ਸਿੰਘ ਦਾ ਕਹਿਤਾ, ਤੁਸੀਂ ਮੈਂ ਤੁਹਾਨੂੰ ਦੱਸ ਹੀ ਦਿੱਤਾ, ਮੋਂਟੇਕ ਸਿੰਘ ਆਹਲੂਵਾਲੀਆ ਸਾਹਿਬ, ਖੁਸ਼ਵੰਤ ਸਿੰਘ ਜੀ, ਅੰਮ੍ਰਿਤਾ ਪ੍ਰੀਤਮ ਜੀ, ਆਪਣੇ ਡਾਕਟਰ ਮਨਮੋਹਨ ਸਿੰਘ, ਚਾਹੇ ਕਿਹਨੂੰ ਅਸੀਂ ਮਾਣ ਦਿੱਤਾ, ਕਿਹਨੂੰ? ਅਜੇ ਬਾਂਗਾ ਜੀ ਨੂੰ, ਅਸੀਂ ਕੀ ਮਾਣ ਦਿੱਤਾ? ਅਸੀਂ ਦਿੰਦੇ ਹੀ ਨਹੀਂ ਹੈ। ਫਿਰ ਆ ਜਿਹੜੀ ਆਪਣੀ ਮੂਵੀ ਇੰਡਸਟਰੀ ਹੈ, ਇੱਥੇ ਤਾਂ ਅਸੀਂ ਸਿੱਧੂ ਮੂਸੇਵਾਲਾ ਸਹੀ ਸੀ ਗਲਤ ਸੀਗਾ ਕੁਛ ਵੀ ਅਸੀਂ ਕਹਿ ਸਕਦੇ ਹਾਂ, ਬਟ ਡੈਫੀਨੇਟਲੀ ਜੋ ਅਸੀਂ ਹਸ਼ਰ ਕੀਤਾ ਸਿੱਧੂ ਮੂਸੇਵਾਲੇ ਦਾ, ਡਿਡ ਹੀ ਡਿਜ਼ਰਵ ਦੈਟ? ਪ੍ਰੀਤਮ ਸਿੱਧੂ ਸਾਹਿਬ, ਤੁਸੀਂ ਆਉਂਦੇ ਹੋ, ਨੈਕਸਟ ਕਾਲ, ਪ੍ਰੀਤਮ ਸਿੱਧੂ ਜੀ। ਜੀ ਪ੍ਰੀਤਮ ਸਿੱਧੂ ਸਾਹਿਬ, ਤੁਸੀਂ ਆਪਣੀ ਗੱਲ ਕਰ ਲਓ, ਮੈਨੂੰ ਇਸ਼ਾਰਾ ਹੋ ਰਿਹਾ, ਕੋਈ ਕਹਿੰਦੇ ਜੀ ਬ੍ਰੇਕ ਨਹੀਂ ਲਈ, 1.5 ਘੰਟਾ ਹੋ ਗਿਆ। ਜੀ ਪ੍ਰੀਤਮ ਸਿੱਧੂ ਸਾਹਿਬ, ਤੁਹਾਡੀ ਕਾਲ ਤੋਂ ਬਾਅਦ ਫਿਰ ਅਗਲੀ ਕਾਲ।
ਸਤਿ ਸ਼੍ਰੀ ਅਕਾਲ
ਜੀ, ਸਤਿ ਸ਼੍ਰੀ ਅਕਾਲ ਜੀ ਪ੍ਰੀਤਮ ਸਿੱਧੂ ਸਾਹਿਬ।
ਹਾਂਜੀ, ਮੈਂ ਆਉਂਦੀ ਹਾਂ ਜੀ।
ਬਿਲਕੁਲ, ਤੁਸੀਂ ਆਉਂਦੇ ਹੋ ਸਰ।
ਠੀਕ ਹੈ, ਜਦੋਂ ਜੀ ਮੈਂ ਸੁਣਦੇ ਆ, ਕੱਲ ਵੀ ਤੁਹਾਡਾ ਪ੍ਰੋਗਰਾਮ ਸੁਣ ਰਿਹਾ ਸੀ ਸਰ, ਇੱਕ ਤਾਂ ਮੈਂ ਤੁਹਾਨੂੰ ਪੁੱਛਣਾ ਚਾਹੁੰਦਾ, ਜਿਵੇਂ ਆਪਣੇ ਕੰਜ਼ਰਵੇਟਿਵ ਦੇ ਲੀਡਰ ਸਾਹਿਬ ਨੇ ਕਿਹਾ ਵੀ CBC ਨੂੰ ਉਹਨਾਂ ਨੇ ਅੱਗੇ ਤੋਂ ਫੰਡਿੰਗ ਬੰਦ ਕਰਨੀ ਆ, ਵੀ ਹੋਰ ਕੋਈ ਚੈਨਲ ਨੂੰ ਵੀ ਮੌਕੇ ਦੇਣੇ ਆ, ਇਹ ਉਹਨਾਂ ਦਾ ਵਧੀਆ ਗੱਲ ਹੈ ਜੀ। ਜਿਹੜੇ ਪੁਰਾਣੇ ਅਦਾਰਿਆਂ ਨੇ ਕਬਜ਼ਾ ਕੀਤਾ ਹੋਇਆ, ਕਬਜ਼ੇ ਟੁੱਟਣੇ ਚਾਹੀਦੇ, ਹਰ ਤੋਂ ਬਰਾਬਰ ਮੌਕਾ ਮਿਲਣਾ ਚਾਹੀਦਾ। ਦੂਸਰਾ ਨੰਬਰ, ਜਦ ਵੀ ਜੀ ਬਈ ਮੈਂ ਚਾਹੁੰਦਾ ਵੀ ਵਾਈ ਮੀਡੀਆ ਤਰੱਕੀਆਂ ਕਰੇ ਸਰ, ਇਹ ਨਾ ਹੋਵੇ ਕਿ ਤੁਸੀਂ CBC ਦੇ ਥਾਂ ਤੇ ਆ ਜਾਓ ਤੇ ਮੁੜ ਕੇ ਸਾਨੂੰ ਜੋਧਵੀਰ ਸਾਹਿਬ ਨਾਲ ਲੱਭਣ। ਇਹ ਤੁਸੀਂ ਪ੍ਰੋਮਿਸ ਕਰੋ ਵੀ ਤੁਸੀਂ ਇਹ ਟਾਕ ਸ਼ੋ ਕਰਦੇ ਰਹੋਗੇ। ਹਾਂਜੀ
ਜੀ ਪ੍ਰੀਤਮ ਸਿੱਧੂ ਸਾਹਿਬ, ਜੋ ਮੈਂ ਸਹੀ ਗੱਲ ਦੱਸਾਂ, ਮੈਂ ਕੱਲ ਤੁਸੀਂ ਗੱਲ ਕਰ ਰਹੇ ਹੋ, ਬਿਲਕੁਲ CBC ਦੇ ਬਾਰੇ ਕੰਜ਼ਰਵੇਟਿਵ ਪਾਰਟੀ ਦੀ ਇਹ ਰਾਏ ਹੈ ਕਿ ਉਹਨੂੰ ਡਿਸਮੈਂਟਲ ਕਰਨਾ ਚਾਹੁੰਦੇ ਜਾਂ ਫੰਡਿੰਗ ਉਹਦੀ ਰੋਕਣਾ ਚਾਹੁੰਦੇ ਆ CBC ਦੀ। ਸੋ ਉਹ ਸਹੀ ਹੈ ਗਲਤ ਹੈ ਉਹ ਤੇ ਇੱਕ ਅਲੱਗ ਚੀਜ਼ ਹੈ, ਬਟ ਮੈਂ ਇੰਨੀ ਗੱਲ ਦੱਸ ਦਿੰਦਾ ਸਰ, ਜੇ ਕੋਈ ਬੰਦਾ ਸਾਨੂੰ ਇਨਵਾਈਟ ਕਰਦਾ ਹੈ ਕਿ ਜੀ ਅਸੀਂ ਕੱਲ ਆ ਜਾਓ ਘਰੇ ਤੇ ਬੇਸਮੈਂਟ 'ਚ ਬਹਿ ਕੇ ਅਸੀਂ ਸਿਰਫ ਚਾਹ ਪੀਣੀ ਹੈ ਤੇ ਜਿੱਥੇ ਪਿਆਰ ਹੈ ਮੈਂ ਉੱਥੇ ਹੀ ਜਾਣਾ, ਇਹ ਨਹੀਂ ਮੈਂ ਇਹ ਵੀ ਨਹੀਂ ਕਹਾਂਗਾ ਕਿ ਮੈਂ ਜਾਣਾ ਉੱਥੇ ਪਸੰਦ ਕਰਨਾ, ਮੈਂ ਜਾਣਾ ਹੀ ਉੱਥੇ ਹਾਂ, ਮੈਂ ਜਾਣਾ ਹੀ ਉੱਥੇ ਹਾਂ ਜਿਸ ਜਿਸ ਘਰ 'ਚ ਜਾਈਦਾ ਜਿੱਥੇ ਘਰ ਆਪਣਾ ਹੋਵੇ ਜਿੱਥੇ ਪਿਆਰ ਹੈ। ਸੋ ਮੈਂ ਪ੍ਰੀਤਮ ਸਿੱਧੂ ਸਾਹਿਬ ਅਸੀਂ ਤਾਂ ਇੱਥੇ ਹਾਜ਼ਰ ਹੈ, ਸਾਨੂੰ ਕੋਈ ਬੜੀਆਂ ਕੁਰਸੀਆਂ ਉਹਦਾ ਲਾਲਚ ਨਹੀਂ ਹੈ, ਕਿਉਂਕਿ ਜੋ ਇੱਥੇ ਪਿਆਰ ਮਿਲਦਾ ਹੈ ਜ਼ਮੀਨ 'ਤੇ ਬਹਿ ਕੇ ਜੇ ਕੋਈ ਬੰਦਾ ਚਾਹ ਪਿਲਾਉਂਦਾ ਹੈ ਨਮਕੀਨ ਖਿਲਾਉਂਦਾ ਹੈ ਜੋ ਉਹਦੇ ਵਿੱਚ ਸਾਨੂੰ ਪਿਆਰ ਹੈ ਉਹ ਪ੍ਰੀਤਮ ਸਿੱਧੂ ਸਾਹਿਬ ਕਿਸੇ ਚੀਜ਼ 'ਚ ਹੋਰ ਨਹੀਂ ਹੈ। ਔਰ ਹੁਣ ਤਾਂ ਮੈਂ ਇੱਥੇ ਇਹ ਵੀ ਗੱਲ ਕਹਿ ਦੇਵਾਂ ਕਿ ਮਤਲਬ ਹੁਣ ਤਾਂ ਜਦੋਂ ਮੈਂ ਸਭ ਨੂੰ ਇਹ ਸੁਜੈਸਟ ਕਰਦਾ ਹੈ ਕਿ ਜੇ ਤੁਹਾਡਾ 10 ਸਾਲ ਹੋ ਗਏ ਨੇ ਕੈਨੇਡਾ ਵਿੱਚ ਆਏ ਔਰ 35 ਸਾਲ ਤੋਂ ਉਮਰ ਕ੍ਰੋਸ ਕਰ ਗਏ ਹੋ, ਦੋਨੋਂ ਕ੍ਰਾਈਟੀਰੀਆ ਤੁਹਾਡੇ ਬੋਕਸ ਟਿਕ ਹੋਣੇ ਚਾਹੀਦੇ, ਦੋਨੋਂ 10 ਤੇ 35 ਸਾਲ ਤੋਂ ਉਮਰ ਜ਼ਿਆਦਾ ਹੋ ਗਈ ਹੈ ਹੁਣ ਸਿਰਫ ਤੇ ਉਹਦੇ ਵਿੱਚ ਸਰ ਬੜੇ ਅਹੁਦੇ ਜ਼ਰੂਰ ਮਿਲ ਜਾਏ ਬੜਾ ਅਹੁਦਾ ਤਾਂ ਬਹੁਤ ਚੰਗੀ ਗੱਲ ਹੈ, ਬਹੁਤ ਚੰਗੀ ਗੱਲ ਹੈ ਜੇ ਕੋਈ MP ਬਣਦਾ, ਮੈਂ ਖੈਰ ਨਹੀਂ ਜਾਣਾ ਕੋਈ ਕੈਬਨਿਟ ਮਿਨਿਸਟਰ ਬਣਦਾ, ਤੁਸੀਂ ਗੱਲ ਕਰ ਰਹੇ ਸੀ ਕੱਲ ਨੂੰ ਕੋਈ CBC ਦੀ ਬੜੀ ਪੋਜੀਸ਼ਨ ਲੈ ਲਈ ਉਹਦੇ ਇੱਥੇ ਨਹੀਂ ਸਰ, ਜਦੋਂ ਮੈਂ ਤੁਹਾਨੂੰ ਹੁਣੇ ਦੱਸ ਕੇ ਹਟਿਆ ਕਿ 11 ਸਾਲ ਤੋਂ ਲੌਂਗ ਵੀਕਐਂਡ ਤੱਕ ਤੇ ਮੈਂ ਹਾਜ਼ਰ ਹੁੰਦਾ ਇੱਥੇ 10 ਤੋਂ 12, ਤੁਸੀਂ ਮੈਨੂੰ ਤੁਸੀਂ ਜਿੰਨੇ ਚਿਰ ਦੇ ਵੀ ਸੁਣਦੇ ਹੋ ਤੁਸੀਂ ਮੈਨੂੰ ਦੱਸ ਦਿਓ, ਕਦੇ ਮੈਨੂੰ ਦੱਸ ਦੇਣਾ ਕਿ ਜੀ ਉਹ ਲੌਂਗ ਵੀਕਐਂਡ ਤੇ ਤੁਸੀਂ ਛੁੱਟੀ ਕੀਤੀ ਸੀ। ਹਾਂ ਕੱਲ ਨੂੰ ਹੁਣ ਮੈਂ ਹਜੇ ਸੋਚਦਾ ਹਾਂ ਕਿ ਹੁਣ ਮੈਂ 50 ਕ੍ਰੋਸ ਕਰ ਗਿਆ, ਸ਼ਾਇਦ ਮੈਂ ਕਦੇ ਕਿਤੇ ਲੌਂਗ ਵੀਕਐਂਡ ਤੇ ਕਿਤੇ ਛੁੱਟੀ ਵਗੈਰਾ ਕਰਾਂ। ਹੁਣ ਕੱਲ ਹੀ ਮੇਰੇ ਫਰੈਂਡਸ ਦਾ ਇੰਡੀਆ ਤੋਂ ਫੋਨ ਆ ਰਿਹਾ ਸੀ, ਉਹ ਕਹਿੰਦੇ ਅਗਲੇ ਸਾਲ ਚੱਲ ਅਮਰੀਕਾ, ਮੈਂ ਕਿਹਾ ਚਲੋ ਅਮਰੀਕਾ ਜਾ ਕੇ ਆਉਂਦੇ ਹਾਂ ਅਤੇ ਮੈਂ ਉਹਨਾਂ ਨੂੰ, ਉਹ ਕਹਿੰਦੇ ਸੀ ਜਨਵਰੀ ਤੱਕ ਫਾਈਨਲ ਕਰਾਂਗੇ, ਮੈਂ ਕੱਲ ਆਪਣੇ ਸਕੂਲ ਟਾਈਮ ਦੇ ਫਰੈਂਡਸ ਨੂੰ ਰਿਕੁਐਸਟ ਕਰ ਰਿਹਾ ਸੀ ਕਿ ਆ ਜਾਓ ਆਪਾਂ US ਚੱਲਦੇ ਹਾਂ ਅਗਲੇ ਸਾਲ, ਕ੍ਰਿਕਟ ਮੈਚ ਆ ਰਹੇ ਆ, ਸਾਰੇ ਮੈਚ ਵਗੈਰਾ ਦੇਖ ਕੇ ਉਹਨੇ ਵਰਲਡ ਕੱਪ ਆ ਰਿਹਾ। ਉਹ ਕਹਿੰਦੇ ਚਲੋ ਸੋਚ ਕੇ ਤੈਨੂੰ, ਉਹ ਸਾਰੇ ਮੇਰੇ ਫਰੈਂਡਸ ਦਿੱਲੀ ਇਕੱਠੇ ਹੋਏ ਨੇ, ਮੇਰਾ ਇੱਕ ਫਰੈਂਡ ਆ ਸ਼ਿਵਿੰਦਰ ਸਿੰਘ ਰਾਹਿਲ, ਉਹਦਾ ਬਰਥਡੇ ਹੁੰਦਾ 31st ਨੂੰ, ਤਾਂ ਸਭ ਮੈਨੂੰ ਇਹ ਕਹਿ ਰਹੇ ਸੀ ਕਿ ਯਾਰ ਯੁੱਧਵੀਰ ਆ ਜਾ 31 December ਨਾਲੇ ਨਵਾਂ ਸਾਲ ਮਨਾਵਾਂਗੇ ਅਤੇ ਨਾਲੇ ਇਹਦਾ ਸ਼ਿਵਿੰਦਰ ਰਾਹਿਲ ਦਾ ਬਰਥਡੇ ਮਨਾਉਂਦੇ ਹਾਂ। ਮੇਰਾ ਰੌਬੀ ਭੁੱਲਰ, ਆਪਣਾ ਜਤਿੰਦਰ ਸਿੰਘ ਦਿਓ, ਉਹ ਸਾਰੇ ਰਣਧੀਰ ਰਾਣਾ ਸਾਰੇ ਇਕੱਠੇ ਹੋਏ ਨੇ ਉੱਥੇ, ਅਤੇ ਉਹ ਕਹਿੰਦੇ ਸਾਰੀਆਂ ਸਿਰਫ ਤੂੰ ਹੈ ਨਹੀਂ, ਅਤੇ ਮੈਂ ਕਿਹਾ ਯਾਰ 31 December ਨੂੰ ਮੇਰਾ ਔਖਾ ਹੈ, ਤੁਸੀਂ ਅਗਲੇ ਸਾਲ ਮੇ ਜੂਨ ਦਾ ਬਣਾਓ, 4 June ਤੋਂ 30 June ਵਰਲਡ ਕੱਪ ਹੈ ਅਤੇ ਆਓ ਫਿਰ ਆਪਾਂ ਉੱਥੇ ਅਮਰੀਕਾ ਵਰਲਡ ਕੱਪ ਦੇਖ ਕੇ ਆਉਂਦੇ ਹਾਂ, ਨਾਲੇ ਫਿਰ ਘੁੰਮਾਂਗੇ ਫਿਰਾਂਗੇ ਕੈਨੇਡਾ ਔਰ ਅਮਰੀਕਾ, ਆ ਜਾਓ ਬਣਾਉਂਦੇ ਹਾਂ ਪ੍ਰੋਗਰਾਮ। ਸੋ ਮੈਂ, ਲੇਕਿਨ ਮੈਂ 11 ਸਾਲ ਤੋਂ ਈਵਨ ਲੌਂਗ ਵੀਕਐਂਡ ਵੀ ਕੋਈ ਤੁਸੀਂ ਦੱਸ ਦਿਓ, ਤਾਂ ਮੈਨੂੰ ਸਰ ਜੋ ਇੱਥੇ ਪਿਆਰ ਹੈ ਸਾਰੀ ਇਹੀ ਆ ਬਸ ਸਭ ਕੁਛ, ਹੁਣ ਇਸ ਤੋਂ ਇਲਾਵਾ ਤੁਸੀਂ ਮੇਰੇ ਆਸ ਪਾਸ ਜਿਹੜੇ ਲੋਕ ਹੈ ਉਹ ਮੈਨੂੰ ਬੜੀ ਚੰਗੀ ਤਰ੍ਹਾਂ ਜਾਣਦੇ ਆ, ਵਾਈਫ ਵੀ ਉਹ ਕਹਿੰਦੇ ਵੀ ਆਹੀ ਘਰ 'ਚ ਰਹਿਣਾ ਸਾਰੀ ਉਮਰ, ਅਸੀਂ ਇੱਥੇ ਹੀ ਕੱਢਣੀ ਹੁਣ ਜਿੱਥੇ ਅਸੀਂ ਘਰ 'ਚ ਰਹਿੰਦੇ ਹਾਂ, ਗੱਡੀ ਦਾ ਨਾ ਮੈਨੂੰ ਨਾ ਉਹਨਾਂ ਨੂੰ, ਕੋਈ ਹੋਰ ਕੋਈ ਸ਼ੌਕ ਹੀ ਨਹੀਂ ਸਿਵਾਏ ਆ ਜੀ ਬੈਡਮਿੰਟਨ ਖੇਲਣਾ, ਉਹ ਸ਼ੌਕ $50 $70 ਜੋ ਲੱਗਦੇ ਆ ਮਹੀਨੇ ਦੇ, ਮੈਨੂੰ ਆਈਡੀਆ ਨਹੀਂ ਹੈ, ਬੈਡਮਿੰਟਨ ਰੈਕਟ ਖਰੀਦ ਲਿਆ, ਸ਼ਟਲ ਖਰੀਦੀਆਂ, ਮੂਵੀ ਵੀ ਦੇਖਣ ਦਾ ਸ਼ੌਕ ਜਿਹੜਾ ਸੀਗਾ ਉਹ ਵੀ ਹੁਣ ਘਰਾਂ 'ਚ TV ਆ ਗਏ, ਬੜੇ ਸਾਊਂਡ ਸਿਸਟਮ ਹੈ, ਉਹ ਕਦੇ ਕਦੇ ਹਫ਼ਤੇ ਜਾਈਦਾ। ਚਲੋ ਅੱਜ ਇਹ ਵੀ ਖੁਲਾਸਾ ਕਰ ਦਿੰਦੇ ਹਾਂ ਵੀ ਉਹ ਅਸੀਂ ਖਾਣਾ ਵੀ ਇੱਕੋ ਹੀ ਜਗ੍ਹਾ ਖਾਣਾ ਹੁੰਦਾ ਸਵੀਟ ਪੈਲੇਸ, ਹਾਲਾਂਕਿ ਉਹ ਸਾਨੂੰ ਐਡ ਨਹੀਂ ਦਿੰਦਾ, ਨਾ ਮੈਨੂੰ ਓਨਰ ਕੋਈ ਇੰਨਾ ਸ਼ਾਇਦ ਉੱਦਾਂ ਮਾੜਾ ਮੋਟਾ ਜਾਣਦੇ ਹੋਣਗੇ, ਮੈਂ ਉਹਨਾਂ ਦੀ ਕੋਈ ਮਸ਼ਹੂਰੀ ਨਹੀਂ ਕਰ ਰਿਹਾ, ਕਿਉਂਕਿ ਅੱਜ ਤੋਂ ਹੁਣ ਤੁਸੀਂ ਕਿਹਾ ਤਾਂ ਮੈਨੂੰ ਗੱਲ ਦਿਲ ਦੀ ਨਿਕਲ ਰਹੀ ਹੈ, ਅੱਜ ਤੋਂ 20 ਸਾਲ ਪਹਿਲਾਂ ਤੋਂ ਹੀ ਅਸੀਂ ਇੱਕ ਹੀ ਜਗ੍ਹਾ ਜਾਂਦੇ ਹਾਂ ਦੋਨੋਂ, ਮੈਂ ਅਤੇ ਮੇਰੇ ਵਾਈਫ, 20 ਸਾਲ ਹੋ ਗਏ ਸਾਨੂੰ, ਅਸੀਂ ਉੱਥੇ ਹੀ ਜਾਣਾ, ਥਾਲੀ ਔਡਰ ਕਰਨੀ ਹੈ, ਠੀਕ ਹੈ, ਥਾਲੀ ਖਾ ਕੇ ਦੋਨਾਂ ਜਣਿਆਂ ਦੇ ਚੁੱਪਚਾਪ ਮੂਵੀ ਦੇਖਣ ਨਿਕਲ ਜਾਣਾ, ਠੀਕ ਹੈ, ਆਪਣਾ ਇੱਕ ਮੂਵੀ ਦੇ। ਸੋ ਇਹ ਸਿੰਪਲ ਜਿਹੜੇ ਸਾਰੇ ਸ਼ੌਕ ਨੇ ਸਰ ਇੱਥੇ ਕੀ ਸਾਰੇ, ਮੈਂ ਹੱਥ ਜੋੜ ਕੇ ਇਸ ਲਈ ਤੁਹਾਡਾ ਸ਼ੁਕਰਗੁਜ਼ਾਰ ਹਾਂ, ਤੁਹਾਡਾ ਦਾਸ, ਤੁਹਾਡਾ ਗੁਲਾਮ ਕਹਿ ਲਓ, ਤੁਹਾਡਾ ਸੇਵਕ ਕਹਿ ਲਓ, ਇੱਥੇ ਜੋ ਮਜ਼ਾ ਆਇਆ ਇੰਨੇ ਪਿਛਲੇ 20-25 ਸਾਲਾਂ 'ਚ ਜਿਹੜਾ ਪਿਆਰ ਮਿਲਿਆ, ਇਸ ਤੋਂ ਉੱਪਰ ਦੀ ਕੋਈ ਚੀਜ਼ ਨਹੀਂ ਹੈ। ਉਹ ਦੌੜ ਜਿਹੜੀ ਸੀਗੀ ਬਿਲਕੁਲ ਸੀਗੀ, ਇੱਕ ਟਾਈਮ 2013 ਜਾਂ 2014 ਵੀ ਲਗਾ ਲਓ, 15 ਤੱਕ ਵੀ ਇੱਦਾਂ ਹੀ ਸੀ ਮੈਂ, 13-14 ਆਹ 7 ਸਾਲ 'ਚ ਤਾਂ ਬੜਾ ਸਿਸਟਮ ਬਦਲ ਗਿਆ ਮੇਰਾ, ਮੇਰੇ ਕੋਲ ਹਾਂ ਉਦੋਂ ਜ਼ਰੂਰ ਮੇਰੇ ਅੰਦਰ ਇਹ ਦੌੜ ਸੀਗੀ ਕਿ ਮੈਂ ਚਾਹੁੰਦਾ ਸੀਗਾ ਕਿ ਜੀ ਬਸ ਹੁਣ ਤੇ ਕਿਤੇ ਨਿਊਯਾਰਕ 'ਚ ਦਫ਼ਤਰ ਹੋਵੇ, ਹੁਣ ਤੇ ਕਿਤੇ ਓਟਵਾ ਵੀ ਖੋਲ ਦਈਏ, ਫਿਰ ਤਾਂ ਬਹੁਤ ਕੁਛ ਸੀਗਾ, ਫਿਰ ਤਾਂ ਬੜਾ ਲੰਡਨ ਵੀ, ਹੁਣ ਉਹ ਦੌੜ ਜਿਹੜੀ ਆ ਮੈਂ ਕਿਹਾ ਨਹੀਂ ਕਿ ਕਿਸ ਸਾਰਾ ਡਿਜ਼ਾਇਰ ਹੋ ਗਿਆ ਖਤਮ। ਹਾਂ ਕੰਮ ਅੱਜ ਵੀ ਮੈਂ ਓਨਾ ਹੀ ਕਰਦਾ, ਮੈਨੂੰ ਹੁਣ ਖੁਸ਼ੀ ਹੁੰਦੀ ਹੈ ਕਿ ਯੰਗ ਬੱਚੇ ਤਰੱਕੀ ਕਰਨ, ਗਰੋ ਕਰਨ। ਅਸੀਂ ਪਿੱਛੇ ਜੇ ਅਨਾਊਂਸਮੈਂਟ ਵੀ ਕੀਤੀ ਸੀਗੀ ਕਿ ਅਸੀਂ ਨਵਾਂ ਆਫਿਸ ਜਿਹੜਾ ਨਵਾਂ ਸਟੂਡੀਓ ਬਣਾ ਰਹੇ ਹਾਂ, ਇਟ ਵਿਲ ਬੀ ਅ ਸਟੇਟ ਆਫ ਦੀ ਆਰਟ ਸਟੂਡੀਓ, ਔਰ ਮੈਂ ਜਗ੍ਹਾ ਵੀ ਤੁਹਾਨੂੰ ਦੱਸ ਹੀ ਚੁੱਕਾ ਹੈਗਾ ਆਲਰੇਡੀ, ਮਿਸਿਸ ਆਗਾ ਦੇ ਵਿੱਚ ਅਸੀਂ ਇੱਕ ਨਵਾਂ ਸਟੂਡੀਓ ਬਣਾ ਰਹੇ ਹਾਂ ਜਿਹੜਾ ਕਿ ਸਟੇਟ ਆਫ ਦੀ ਆਰਟ ਹੋਏਗਾ, ਔਰ ਬੱਚੇ ਸਾਰੇ ਖੁਸ਼ ਨੇ, ਐਕਸਾਈਟਡ ਨੇ ਕਿ ਅਸੀਂ ਵਧੀਆ, ਇਹਨਾਂ ਨੂੰ ਸਭ ਨੂੰ ਨਵੇਂ ਆਫਿਸਿਸ ਮਿਲਣ ਵਾਲੇ ਨੇ, ਸੋ 1.5 ਸਾਲ ਲੱਗਣਾ ਹਜੇ ਉਹਦੀ ਕੰਸਟਰਕਸ਼ਨ ਹੋ ਰਹੀ ਹੈ, ਸੋ ਇਹਨਾਂ ਨੂੰ ਸਭ ਨੂੰ ਵਧੀਆ ਮਿਲੇਗਾ। ਸੋ ਬਸ ਖੁਸ਼ ਆ ਇਹਨਾਂ ਬੱਚਿਆਂ ਲਈ ਵੀ ਬੱਚੇ, ਯੰਗ ਬੱਚੇ ਇੰਨੀ ਮਿਹਨਤ ਕਰਦੇ ਆ, ਕੰਮ ਕਰਦੇ ਆ, ਔਰ ਜਿਹੜਾ ਪ੍ਰੀਤਮ ਸਿੱਧੂ ਸਾਹਿਬ ਜਿਹੜਾ ਇੱਥੇ ਪਿਆਰ ਹੈ, ਯਕੀਨ ਜਾਣਨਾ ਇਸ ਤੋਂ ਉੱਪਰ ਦੀ ਕੋਈ ਚੀਜ਼ ਨਹੀਂ ਹੈ। ਅੱਜ ਫਰਾਈਡੇ ਹੈ, ਬੈਡਮਿੰਟਨ ਖੇਲ ਕੇ ਮੈਂ ਅੱਜ ਵੀ ਕਿਤੇ ਜਾਣਾ ਹੈ, ਉੱਥੇ ਜਾ ਕੇ ਸਿਰਫ 2 ਹੀ ਉਹਨਾਂ ਨੂੰ ਡਿਮਾਂਡ ਹੁੰਦੀ ਹੈ, 10 ਤੋਂ 12 ਬੈਡਮਿੰਟਨ ਖੇਲ ਕੇ, ਖਾਣਾ ਖੁਣਾ ਅਸੀਂ ਸ਼ਾਮ ਨੂੰ ਹੁਣ ਤਾਂ ਮੈਂ ਦੁੱਧ ਵੀ ਨਹੀਂ ਜ਼ਿਆਦਾ ਪੀਂਦਾ, ਇਹਨੂੰ ਦੁੱਧ ਪਸੰਦ ਹੈ ਤਾਂ ਚਾਹ ਚਾਹ ਕੌਫੀ ਸ਼ਰਾਬ ਤਾਂ ਖੈਰ ਸ਼ੁਰੂ ਤੋਂ ਕਦੇ ਨਹੀਂ ਪੀਤੀ, ਸਮੋਕ ਵਗੈਰਾ ਕਦੇ ਨਹੀਂ ਕੀਤੀ, ਬਟ ਸ਼ੌਕ ਸਿਰਫ ਇਹੀ ਆ ਵੀ ਕੰਪਨੀ 'ਚ ਬੈਠਾਂਗੇ, ਚਾਹ ਪੀਆਂਗੇ, ਗੱਪਸ਼ਪ ਲੱਗੇਗੀ, ਔਰ ਬਸ ਇਹੀ ਆ ਪ੍ਰੀਤਮ ਸਿੱਧੂ ਸਾਹਿਬ, ਸੋ ਅਸੀਂ ਹਮੇਸ਼ਾ ਹਾਜ਼ਰ ਹਾਂ ਸਰ ਤੁਹਾਡੇ ਨਾਲ ਇੱਥੇ ਜੀ।
ਜੋਧਵੀਰ ਸਾਹਿਬ ਦੂਸਰਾ ਮੇਰਾ ਕੁਐਸਚਨ ਤੁਹਾਨੂੰ ਇਹ ਸੀ, ਥੈਂਕ ਯੂ ਤੁਹਾਡਾ ਜੀ ਵੀ ਤੁਸੀਂ ਚਲੋ ਦੋ ਛੁੱਟੀਆਂ ਕਰ ਲਿਆ ਕਰੋ, 5 ਦਿਨ ਟਾਕ ਸ਼ੋਅ ਤੇ ਤੁਹਾਨੂੰ ਆਉਣਾ ਹੀ ਪੈਣਾ ਜੀ, ਹੁਣ ਸਾਡਾ ਨਹੀਂ ਸਾਨੂੰ ਤੁਹਾਡੇ ਬਿਨਾ। ਤੇ ਦੂਸਰਾ ਨੰਬਰ ਜੀ, ਜਿਹੜੇ ਆਪਾਂ ਤੁਹਾਨੂੰ ਮੈਂ ਪੁੱਛਣਾ ਸੀ, ਮੰਨ ਲਓ ਜਿਵੇਂ ਆਪਣੇ ਲੋਕ ਕਹਿੰਦੇ ਹੀ ਆ ਯੂਰਪ ਜਾਂ ਨਾਰਥ ਅਮਰੀਕਾ ਆਪਾਂ ਇਕੱਠਾ ਰਲਾ ਲੈਂਦੇ ਹਾਂ, ਜੇਕਰ ਇਸ ਖਿੱਤੇ ਨਾਲੋਂ ਏਸ਼ੀਆ ਦਾ ਖਿੱਤਾ ਜ਼ਿਆਦਾ ਤਰੱਕੀ ਕਰ ਜਾਂਦਾ ਕਿਸੇ ਦਿਨ, ਮੰਨ ਲਓ ਚਾਈਨਾ, ਇੰਡੀਆ, ਸ਼੍ਰੀਲੰਕਾ, ਜਿਹੜਾ ਮਰਜ਼ੀ ਕੰਟਰੀ ਦਾ ਨਾਂ ਲੈ ਲਓ, ਕੀ ਸਰ ਉਹ ਦੂਸਰੇ ਦੁਨੀਆ ਦੇ ਲੋਕਾਂ ਨੂੰ ਉੱਥੇ ਸੱਦਣਗੇ ਕਿ ਤੁਸੀਂ ਆਓ ਸਾਡੇ ਇੱਥੇ, ਤੇ ਉਹਨਾਂ ਦੀ ਵੀ ਤੁਹਾਨੂੰ ਅਸੀਂ ਬੈਨੀਫਿਟ ਵੀ ਦਿੰਦੇ ਹਾਂ, ਚਾਰ ਪੈਸੇ ਵੀ ਦਿੰਦੇ ਹਾਂ ਤੇ ਰਹਿਣ ਲਈ ਜਗ੍ਹਾ ਵੀ ਦਿੰਦੇ ਹਾਂ, ਸਾਰਾ ਕੁਛ ਕਰਦੇ ਹਾਂ, ਤੇ ਤੁਹਾਨੂੰ ਜਿਹੜੇ ਲਾਅ ਵਾ ਤੁਹਾਡੇ ਕਾਨੂੰਨ ਆ ਉਹ ਵੀ ਤੁਹਾਡੇ ਤੇ ਬਰਾਬਰ ਅਪਲਾਈ ਹੋਣਗੇ ਜਿਵੇਂ ਉੱਥੇ ਦੇ ਸਿਟੀਜ਼ਨਾਂ ਦੇ ਹੁੰਦੇ ਆ, ਤੇ ਮੈਡੀਕਲ ਵੀ ਫ੍ਰੀ ਹੋਊਗਾ, ਕੀ ਉਹ ਕਿਸੇ ਦਿਨ ਜੇਕਰ ਉਹਨਾਂ ਕੋਲ ਪੈਸਾ ਆ ਜਾਂਦਾ ਕੀ ਉਹ ਕੋਈ ਕੰਟਰੀ ਤੁਹਾਡੀ ਨਿਗਾਹ 'ਚ ਹੈ ਜੋ ਇਹ ਕਰ ਸਕੂਗਾ? ਤੇ ਦੂਜਾ ਜੀ ਮੇਰੀ ਗੱਲ ਇਹ ਆ, ਮੈਂ ਫੋਨ ਕੱਟ ਦੇਣਾ ਬਾਅਦ 'ਚ, ਤੁਸੀਂ ਜਵਾਬ ਦੇ ਦਿਓ ਵੀ ਜਦੋਂ ਕੈਨੇਡਾ ਆਪਾਂ ਆਉਣੇ ਆ ਕੀ ਆਪਾਂ ਨੂੰ ਕੈਨੇਡਾ ਸੱਦਦਾ ਜਾਂ ਆਪਾਂ ਆਪਣੀ ਮਰਜ਼ੀ ਨਾਲ ਆਉਂਦੇ ਆ? ਇੱਥੇ ਆ ਕੇ ਆਪਾਂ ਇੰਨੀਆਂ ਸ਼ਿਕਾਇਤਾਂ ਕਰਦੇ, ਮੈਨੂੰ ਇੱਥੇ ਆ ਗਿਆ, ਮੈਨੂੰ ਪੈਸੇ ਨਹੀਂ ਦਿੰਦੇ, ਮੈਨੂੰ ਰਹਿਣ ਨੂੰ ਜਗ੍ਹਾ ਨਹੀਂ ਦਿੰਦੇ, ਕੀ ਆਪਾਂ ਨੂੰ ਕੈਨੇਡਾ ਸੱਦਦਾ ਜਾਂ ਆਪਾਂ ਆਪਦੀ ਜ਼ਰੂਰਤ ਲਈ ਆਉਂਦੇ ਆ? ਜਦੋਂ ਫਿਰ ਜ਼ਰੂਰਤ ਲਈ ਆਉਂਦੇ ਆ, ਕੈਨੇਡਾ ਦੀ ਕੋਈ ਜ਼ਿੰਮੇਵਾਰੀ ਰਹਿ ਜਾਂਦੀ ਉਹਦੇ 'ਤੇ? ਤੁਸੀਂ ਇਹ ਦੱਸਿਓ ਜੀ। ਥੈਂਕ ਯੂ ਜੀ।
ਬਹੁਤ ਵਧੀਆ ਤੁਹਾਡਾ ਸਵਾਲ ਹੈ ਪ੍ਰੀਤਮ ਸਿੱਧੂ ਸਾਹਿਬ, ਬਹੁਤ ਵਧੀਆ, ਵੈਰੀ ਗੁੱਡ ਕੁਐਸਚਨ
ਜੀ।
ਸਰ ਇੰਡੀਆ ਇੱਕ ਐਡਵਾਂਸ ਕੰਟਰੀ ਦਾ ਹੋ ਸਕਦਾ ਹੈ ਪਰ ਡਿਵੈਲਪ ਕੰਟਰੀ ਹਜੇ ਨਹੀਂ ਹੈ। ਸੋ ਮੈਂ ਆਪਣੀ ਜ਼ਾਤੀ ਤੌਰ 'ਤੇ ਮੇਰੀ ਰਾਏ ਆ ਕਿ ਸਾਡੀ ਲਾਈਫ ਟਾਈਮ ਦੇ ਵਿੱਚ ਮੈਨੂੰ ਜਿੰਨੀ ਵੀ ਸਾਡੀ ਉਮਰ ਬਚੀ ਆ, ਮੈਨੂੰ ਨਹੀਂ ਲੱਗਦਾ ਕਿ ਇੰਡੀਆ ਅਸੀਂ ਵਾਪਸ ਜਾਵਾਂਗੇ, ਕਿਉਂਕਿ ਇੰਡੀਆ ਡਿਵੈਲਪਡ ਕੰਟਰੀ ਨਹੀਂ ਹੋ ਪਾਏਗਾ ਹਜੇ ਘੱਟੋ ਘੱਟ। ਕੈਨੇਡਾ ਇਜ਼ ਅ ਡਿਵੈਲਪਡ ਕੰਟਰੀ, ਅਸੀਂ ਅਮੈਰੀਕਾ, ਤੁਸੀਂ ਕੈਨੇਡਾ, ਅਮੈਰੀਕਾ ਅਤੇ ਯੂਰਪ ਦੀ ਗੱਲ ਕੀਤੀ ਹੈ, ਯੂਰਪ ਦੇ ਵਿੱਚ ਵਾਸਟ ਮੈਜੋਰਟੀ ਸਪੈਸ਼ਲੀ ਵੈਸਟਰਨ ਕੰਟਰੀ ਜਿਹੜੀ, ਈਸਟਰਨ ਯੂਰਪ ਹਜੇ ਸ਼ਾਇਦ ਉਹਨਾਂ ਡਿਵੈਲਪ ਨਹੀਂ ਹੈ ਬਟ ਵੈਸਟਰਨ ਯੂਰਪ ਪੂਰਾ ਡਿਵੈਲਪਡ ਹੈ, ਅਮੈਰੀਕਾ ਇਜ਼ ਅ ਡਿਵੈਲਪਡ ਕੰਟਰੀ, ਆਸਟ੍ਰੇਲੀਆ ਇਜ਼ ਅ ਡਿਵੈਲਪਡ ਕੰਟਰੀ, ਨਿਊਜ਼ੀਲੈਂਡ, ਕੈਨੇਡਾ, ਅਸੀਂ ਡਿਵੈਲਪਡ ਕੰਟਰੀਜ਼ ਹਾਂ। ਇੰਡੀਆ ਨੂੰ ਇਸ ਜਗ੍ਹਾ ਤੇ ਆਉਣ ਲਈ ਇੰਡੀਆ ਨੂੰ ਹਜੇ 25-30-40 ਸਾਲ ਲੱਗ ਜਾਣਗੇ, 25 ਤਾਂ ਮਿਨੀਮਮ ਲੱਗ ਜਾਣਗੇ। ਸੋ ਸਾਡੇ ਤੁਹਾਡੇ ਲਾਈਫ ਟਾਈਮ 'ਚ, ਮੈਨੂੰ ਤੁਹਾਡੀ ਏਜ ਨਹੀਂ ਪਤਾ ਪ੍ਰੀਤਮ ਸਿੱਧੂ ਸਾਹਿਬ, ਸਾਡੇ ਤੁਹਾਡੇ ਲਾਈਫ ਟਾਈਮ 'ਚ ਹਜੇ ਇੰਡੀਆ ਵਿਲ ਨਾਟ ਬਿਕਮ ਅ ਡਿਵੈਲਪਡ ਕੰਟਰੀ, ਨੰਬਰ 1। ਨੰਬਰ 2 ਕਿ ਸਾਨੂੰ ਬਹੁਤ ਪਿਆਰ ਹੈ ਇੰਡੀਆ ਦੇ ਨਾਲ, ਮੈਂ ਖੁੱਲ੍ਹ ਕੇ ਗੱਲ ਕਰਦਾ ਹਮੇਸ਼ਾ, ਬਹੁਤ ਪਿਆਰ ਹੈ, ਬਟ ਹੁਣ ਜੋ ਸਾਨੂੰ ਕੈਨੇਡਾ ਨੇ ਦੇ ਦਿੱਤਾ ਹੈ, ਹੁਣ ਅਸੀਂ ਇੱਥੇ ਰਿਟਰਨ ਕਰਨ ਦਾ ਸਮਾਂ ਹੈ। ਹੁਣ ਅਸੀਂ ਇਹ ਨਹੀਂ ਸੋਚ ਸਕਦੇ ਕਿ ਹੁਣ ਇੰਡੀਆ ਤਰੱਕੀ ਕਰ ਗਿਆ, ਜੇ ਹੋ ਵੀ ਗਿਆ ਚਲੋ ਇੰਡੀਆ ਬਹੁਤ ਹੋ ਗਿਆ, ਸਾਨੂੰ ਬੜਾ ਪਿਆਰ ਹੈ ਇੰਡੀਆ ਦੇ ਨਾਲ, ਲੇਕਿਨ ਅਸੀਂ ਹੁਣ ਉੱਥੇ ਨਹੀਂ ਜਾ ਕੇ ਉਹਨਾਂ ਦੇ ਉੱਥੇ ਦੇ ਲੋਕ ਕੰਟਰੀਬਿਊਟ ਕਰਨ, ਤਰੱਕੀ ਮਾਨਣ, ਅਸੀਂ ਹੁਣ ਇੱਥੇ ਕੰਟਰੀਬਿਊਟ ਕਰਨਾ ਹੈ ਜਿੰਨੀ ਸਾਡੀ ਰਹਿੰਦੀ ਜ਼ਿੰਦਗੀ ਹੈ, ਜੇ ਜੋ ਸਾਡੀ ਸੋਚ ਮੁਤਾਬਿਕ ਇੱਥੇ ਜੇ ਅਸੀਂ ਕੁਝ ਚੰਗਾ ਕਰ ਸਕਦੇ ਹਾਂ ਸਾਨੂੰ ਇੱਥੇ ਚੰਗਾ ਕੰਮ ਕਰਨਾ ਚਾਹੀਦਾ ਹੈ। ਕੋਈ ਮੈਂ ਪਲੇਟਫਾਰਮ ਜਿਹੜਾ ਹੁਣ ਅਸੀਂ ਵਾਈ ਮੀਡੀਆ ਕ੍ਰੀਏਟ ਕੀਤਾ, ਮੈਂ ਤਾਂ ਕਹਿੰਦਾ ਇਹਦੇ ਵਿੱਚ ਕੱਲ੍ਹ ਨੂੰ ਕੋਈ ਲੋਕਾਂ ਕੋਲ ਸ਼ੈਲਟਰ ਨਹੀਂ ਹੈ, ਸਰਦੀ 'ਚ ਲੋਕਾਂ ਕੋਲ ਸ਼ੈਲਟਰ ਨਹੀਂ ਹੈ, ਲੋਕਾਂ ਕੋਲ ਖਾਣਾ ਨਹੀਂ ਹੈ, ਅਸੀਂ ਉਹਦੇ ਲਈ ਕਿੱਦਾਂ ਮੁਹਿੰਮ ਇੱਥੇ ਚਲਾ ਸਕਦੇ ਹਾਂ? ਲੋਕਾਂ ਦੇ ਜਿਹੜੇ ਕਮਿਊਨਿਟੀ ਦੇ ਕੌਜ਼ਿਸ ਨੇ ਉਹ ਅਸੀਂ ਬੜੀ ਓਨੈਸਟੀ ਦੇ ਨਾਲ, ਓਨੈਸਟੀ ਬਸ ਇੱਕੋ ਚੀਜ਼ ਆ, ਜਦ ਅਸੀਂ ਪੋਲੀਟੀਸ਼ੀਅਨ ਤੋਂ ਮੰਗਣਾ ਕੁਛ ਨਹੀਂ ਹੈ ਤਾਂ ਫਿਰ ਉਹਨੇ ਸਵਾਲਾਂ ਦੇ ਸਾਡੇ ਓਨੈਸਟੀ ਨਾਲ ਜਵਾਬ ਦੇਣੇ, ਉਹ ਕਿੱਦਾਂ ਕਰ ਸਕਦੇ ਹਾਂ? ਹਰ ਬੰਦਾ ਅਸੀਂ ਕੁਛ ਨਾ ਕੁਛ ਕਰ ਸਕਦੇ ਹਾਂ। ਆਵਰ ਕੰਟਰੀਬਿਊਸ਼ਨ ਸ਼ੁੱਡ ਬੀ ਨਾਓ ਟੂਵਰਡਸ ਅ ਕੰਟਰੀ, ਇਹਨਾਂ ਨੇ ਸਾਨੂੰ, ਇਹਨਾਂ ਕੰਟਰੀਆਂ ਨੇ ਬਹੁਤ ਕੁਝ ਦਿੱਤਾ ਹੈ, ਸਾਡੀ ਹੁਣ ਕਰਮ ਭੂਮੀ ਹੈ, ਸਾਡੀ ਲੋਇਲਟੀ, ਸਾਡੀ ਵਫਾਦਾਰੀ ਹੁਣ ਇੱਥੇ ਹੋਣੀ ਚਾਹੀਦੀ ਹੈ, ਚਾਹੇ ਇੰਡੀਆ ਪਾਕਿਸਤਾਨ ਲੱਖ ਤਰੱਕੀ ਕਰ ਜਾਵੇ। ਕਿ ਬੰਦੇ ਕਹਿੰਦੇ ਜੀ ਹੁਣ ਇੰਡੀਆ ਪਾਕਿਸਤਾਨ ਅਸੀਂ ਜਾ ਕੇ ਰਹਿਣਾ, ਮੈਂ ਨਹੀਂ ਰਹਿਣਾ, ਕਿਉਂਕਿ ਚਾਹੇ ਕੱਲ੍ਹ ਨੂੰ ਇੰਡੀਆ, ਕੱਲ੍ਹ ਨੂੰ ਕਿਤੇ ਹੋਰ ਹੀ ਕੁਛ ਹੋਰ ਨਵਾਂ ਪਲੈਨਟ ਨਾ ਬਣ ਜਾਏ, ਨੋ, ਮੇਰੀ ਐਸੀ ਸੋਚ ਨਹੀਂ ਹੈ, ਆਈ ਵਿਲ ਨਾਟ ਗੋ ਦੇਅਰ, ਕਿਉਂਕਿ ਹੁਣ ਸਾਡੀ ਇੱਥੇ ਵੀ ਕੰਟਰੀਬਿਊਸ਼ਨ, ਬਹੁਤ ਪਿਆਰ ਹੈ ਸਾਨੂੰ ਇੰਡੀਆ ਨਾਲ, ਬੜਾ ਪਿਆਰ ਹੈ ਇੰਡੀਆ ਨਾਲ, ਲੇਕਿਨ ਇੱਥੇ ਸਾਡੀ ਹੁਣ ਕੰਟਰੀਬਿਊਸ਼ਨ ਚਾਹੀਦੀ, ਵੈਸੇ ਹੋਣਾ ਵੀ ਨਹੀਂ ਉਹ। ਔਰ ਇੱਕ ਚੀਜ਼ ਮੈਂ ਹੋਰ ਇੱਥੇ ਕਹਿ ਦੇਵਾਂ, ਵਿਦ ਡਿਊ ਰਿਸਪੈਕਟ, ਮੈਂ ਵਿਦ ਡਿਊ ਰਿਸਪੈਕਟ ਇੱਕ ਹੋਰ ਗੱਲ ਕਹਿਣਾ ਚਾਹੁੰਦਾ, ਸਰ ਸਿਸਟਮ ਕਿੱਥੋਂ ਲੈ ਕੇ ਆਉਂਗੇ? ਇੱਥੇ ਦੇ ਜਿਹੜੇ ਸਿਸਟਮ ਨੇ ਨਾ, ਇਹ ਮੈਂ ਇਸ ਲਈ ਇਹਨੂੰ ਐਡਵਾਂਸ ਕੰਟਰੀ ਕਹਿੰਦਾ, ਇੱਥੇ ਦੀ ਜਿਹੜੀ ਸੋਚ ਹੈ, ਲੁੱਕ ਹਾਊ ਦੀਸ ਪੀਪਲ ਹੈਵ ਐਮਬਰੇਸਡ ਅਸ, ਅਸੀਂ ਤਾਂ ਉੱਥੇ ਕੋਈ ਯੂਪੀ ਬਿਹਾਰ ਤੋਂ ਬੰਦਾ ਆ ਜਾਏ ਸਾਡੇ ਉੱਥੇ ਪੰਜਾਬ 'ਚ, ਅਸੀਂ ਰੇਸਿਸਟ ਗੱਲਾਂ ਕਰਦੇ ਹਾਂ, ਕੋਈ ਮਹਾਰਾਸ਼ਟਰਾ ਦੇ ਵਿੱਚ ਆ ਜਾਏ ਤਾਂ ਅਸੀਂ ਕਹਿੰਦੇ ਜੀ ਮਰਾਠੀ ਮਾਨੁਸ਼ ਪਹਿਲੇ, ਅਸੀਂ ਉੱਥੇ ਇਸ ਤਰ੍ਹਾਂ ਦੀਆਂ ਗੱਲਾਂ, ਰੇਸਿਸਟ ਗੱਲਾਂ ਕਰਦੇ ਹਾਂ, ਰੀਜਨਲਿਜ਼ਮ ਦੀਆਂ ਗੱਲਾਂ ਕਰਦੇ ਹਾਂ। ਇੱਥੇ ਦਾ ਇੱਕ ਜਿਹੜਾ ਸੋਸ਼ਲ ਫੈਬਰਿਕ ਆ, ਕਲਚਰ ਆ, ਇੰਡੀਆ 'ਚ ਵੀ ਚੇਂਜ ਹੋ ਰਿਹਾ, ਪਰ ਹੋਰ ਬਹੁਤ ਚੇਂਜ ਲਿਆਉਣ ਦੀ ਲੋੜ ਪਏਗੀ। ਇਹਨਾਂ ਨੇ ਸਾਨੂੰ ਇੱਥੇ ਵੀ ਥੋੜ੍ਹਾ ਬਹੁਤਾ ਰੇਸਿਜ਼ਮ ਹੈ, ਐਸਾ ਨਹੀਂ ਹੈ ਕਿ ਆਸਟ੍ਰੇਲੀਆ ਦੇ ਵਿੱਚ, ਯੂਰਪ 'ਚ ਜਾਂ ਕੈਨੇਡਾ 'ਚ ਰੇਸਿਜ਼ਮ, ਥੋੜ੍ਹਾ ਬਹੁਤਾ ਹੈ ਰੇਸਿਜ਼ਮ ਇੱਥੇ ਵੀ, ਲੇਕਿਨ ਬਾਏ ਐਂਡ ਲਾਰਜ ਇੱਥੇ ਦਾ ਸੋਸ਼ਲ ਫੈਬਰਿਕ, ਇੱਥੇ ਦਾ ਕਲਚਰ, ਸੋਰੀ, ਥੈਂਕ ਯੂ, ਦੇ ਹੈਵ ਐਮਬਰੇਸਡ ਅਸ, ਔਰ ਅਸ ਔਰ ਵੀ ਤਾਂ ਗੱਲ ਹੀ ਨਹੀਂ ਰਹਿ ਗਈ, ਇੱਦਾਂ ਲੱਗਦਾ ਕੈਨੇਡਾ ਮੇਰਾ ਮੈਲਬੋਰਨ ਰਹੇ ਹਾਂ, ਸਿਡਨੀ ਰਹੇ ਹਾਂ, ਮੇਰੇ ਮਦਰ ਉੱਥੇ, ਮੇਰੇ ਬ੍ਰਦਰ ਸਿਸਟਰ ਸਾਰੇ ਬੱਚੇ, ਇੰਨਾ ਵਧੀਆ ਲੱਗਾ। ਲੇਕਿਨ ਜਦੋਂ ਪਲੇਨ ਇੱਥੇ ਟੋਰੋਂਟੋ ਦੇ ਉੱਪਰ ਆ ਕੇ ਸਰਕਲ ਕਰਨ ਲੱਪਾ, ਹਾਲਾਂਕਿ ਮੇਰੀ ਵਾਈਫ ਉਹ ਆਸਟ੍ਰੇਲੀਆ ਗਏ, ਉਹ ਕਹਿੰਦੇ ਮੈਂ ਇੰਡੀਆ ਜਾਣਾ ਚਾਹੁੰਦੀ ਹਾਂ, ਅਤੇ ਮੈਂ ਆਪਣੀ ਸਿਸਟਰ ਦੇ ਨਾਲ ਮਹੀਨਾ ਕੁ ਅਸੀਂ ਫਾਦਰ ਸਾਹਿਬ ਪੇਰੈਂਟਸ ਉੱਥੇ ਨੇ, ਅਸੀਂ ਉੱਥੇ ਘੁੰਮ ਫਿਰ ਕੇ ਆਉਣਾ ਚਾਹੁੰਦੇ ਇੰਡੀਆ। ਮੈਂ ਕਿਹਾ ਜਾਇਓ ਤੁਸੀਂ ਇੰਡੀਆ ਜਾਇਓ, ਮੈਂ ਇਕੱਲਾ ਆਇਆ ਵਾਪਸ ਇੱਥੇ। ਲੇਕਿਨ ਜਦ ਪਲੇਨ ਇੱਥੇ ਟੋਰੋਂਟੋ ਦੇ ਉੱਪਰ ਆ ਗਿਆ, ਮੈਨੂੰ ਲੱਗਾ ਵਾਹ, ਇਹ ਮੇਰਾ ਘਰ ਆ ਗਿਆ। ਮੈਨੂੰ ਹੁਣ ਇੱਦਾਂ ਲੱਗ, ਕਿਉਂਕਿ ਇੱਥੇ ਅਸੀਂ ਹੁਣ, ਸਾਨੂੰ ਹੁਣ ਇੱਥੇ ਕੰਟਰੀਬਿਊਟ ਕਰਨਾ ਚਾਹੀਦਾ, ਕਿਉਂਕਿ ਜੇ ਅਸੀਂ ਲੈ ਲਿਆ, 10 ਸਾਲ ਹੋ ਗਏ ਜੀ ਸਾਨੂੰ ਲੈਂਦਿਆਂ, ਜਾਂ 15 ਸਾਲ ਹੋ ਗਏ ਇਸ ਕੰਟਰੀ ਤੋਂ ਸਾਨੂੰ ਸੈਟਲ ਹੁੰਦਿਆਂ, ਤਾਂ ਫਿਰ ਹੁਣ ਅਸੀਂ ਇਹਨੂੰ ਵਾਪਸ ਵੀ ਤਾਂ ਕਰੀਏ। ਇੰਡੀਆ ਹਜੇ ਡਿਵੈਲਪ ਕੰਟਰੀ ਨਹੀਂ ਬਣਨ ਲੱਗਾ, ਔਰ ਸਿਸਟਮ ਕਿੱਥੋਂ ਲਿਆਓਗੇ ਸਰ, ਸਿਸਟਮ ਕਿੱਥੋਂ ਲਿਆਓਗੇ? ਉਹ ਕਰੋੜਾਂ ਦੀ ਪਾਪੂਲੇਸ਼ਨ, ਪਹਿਲਾਂ ਤਾਂ ਉਹ ਸੋਚ ਲਿਆਉਣੀ ਪਏਗੀ। ਪੁਲਿਸ ਅਫਸਰ ਜਿੱਦਣ ਉੱਥੇ ਸਰ ਕਹਿ ਕੇ, ਤੁਸੀਂ ਕਹੋ ਜੀ ਡਿਵੈਲਪ ਹੋ ਗਿਆ, ਪੁਲਿਸ ਉੱਥੇ ਜਿਹੜੀ ਪੰਜਾਬ ਪੁਲਿਸ ਹੈ ਜੀ, ਉਹ ਜੀ ਬੜੀ, ਉਹ ਟੈਕਨੋਲੋਜੀ ਤਾਂ ਚਾਹੀਦੀ ਹੈ, ਗੱਡੀਆਂ ਵਧੀਆ, ਠੀਕ ਹੈ, ਪਰ ਜਿੱਦਣ ਪੰਜਾਬ ਪੁਲਿਸ, ਉੱਦਣ ਪਹਿਲੀ ਤਾਂ ਡੈਥ ਪੈਨਲਟੀ ਖਤਮ ਕਰੋ, ਉੱਥੇ ਡੈਥ ਪੈਨਲਟੀ ਬਿਲਕੁਲ ਖਤਮ ਹੋਣੀ ਚਾਹੀਦੀ ਹੈ, ਜੇ ਇੰਡੀਆ ਨੇ ਬਣਨਾ ਅਸਲੀ ਸੁਪਰ ਪਾਵਰ। ਡੈਥ ਪੈਨਲਟੀ ਕੋਈ ਬਿਲਕੁਲ ਖਤਮ ਕਰੋ, ਆ ਜੇਲ੍ਹਾਂ ਦੇ ਅੰਦਰ ਜਿਹੜੀ ਆ ਟੋਰਚਰ ਹੁੰਦੀ ਹੈ, ਇਹ ਟੋਰਚਰ ਖਤਮ ਕਰ ਦੋਗੇ ਤੁਸੀਂ ਜੇਲ੍ਹਾਂ ਦੇ ਅੰਦਰ? ਮਨਪ੍ਰੀਤ ਜੀ ਤੁਸੀਂ ਆਉਂਦੇ ਰਹੋ, ਇੱਕ ਕਾਲ ਲੈ ਕੇ ਜੀ, ਬਸ ਬਾਕੀ ਕਾਲਰ ਗੁਰਮੇਲ ਸਾਹਿਬ ਸਭ ਨੂੰ ਰਿਕੁਐਸਟ ਆ ਕੇ ਫਿਰ ਅਸੀਂ ਸਪੋਂਸਰ ਟੇਕ ਕੇਅਰ ਕਰਾਂਗੇ। ਮਨਪ੍ਰੀਤ ਜੀ ਤੁਸੀਂ ਆਉਂਦੇ ਰਹੋ, ਹਾਂਜੀ ਕਾਲਰਸ ਨੂੰ ਡੇਢ ਡੇਢ ਘੰਟਾ ਜੀ ਹੋਲਡ ਕਰਦੇ। ਹਾਂਜੀ ਗੋ ਅਹੈਡ ਮਨਪ੍ਰੀਤ ਸਾਹਿਬ, ਤੁਸੀਂ ਆਪਣੀ ਗੱਲ ਕਰ ਲਓ ਫਿਰ।
ਹਾਂਜੀ ਜਤਵੀਰ ਜੀ, ਸਤਿ ਸ਼੍ਰੀ ਅਕਾਲ ਜੀ।
ਸਤਿ ਸ਼੍ਰੀ ਅਕਾਲ ਜੀ
ਜਤਵੀਰ ਜੀ, ਮੈਂ ਨਾ ਦੋ ਨਿੱਕੀਆਂ ਨਿੱਕੀਆਂ ਗੱਲਾਂ ਕਰਨੀਆਂ। ਸਭ ਤੋਂ ਪਹਿਲਾਂ ਤਾਂ ਮੈਂ ਗੱਲ ਇਸ ਤੇ ਕਰਨੀ, ਜਤਵੀਰ ਜੀ ਜਿਵੇਂ ਤੁਸੀਂ ਪਹਿਲਾਂ ਗੱਲ ਕਰਦੇ ਸੀਗੇ ਆਪਣੇ ਸਿੱਖ ਜਾਂ ਪੰਜਾਬੀ ਹੀਰੋਜ਼ ਦੇ ਬਾਰੇ, ਰਾਈਟ? ਮੇਰੇ ਖਿਆਲ ਦੇ ਨਾਲ ਤਾਂ ਸਰ ਜੀ ਆਪਾਂ ਡਿਸਕ੍ਰਾਈਬ ਹੀ ਨਹੀਂ ਕਰ ਪਾ ਰਹੇ ਆਪਣੇ ਹੀਰੋਇਨਸ ਨੂੰ ਵੀ ਸਾਡੇ ਹੀਰੋ ਹੈ ਕਿ ਹੋਣਾ, ਵੀ ਐਕਸਪੋਜ਼ਰ ਹੀ ਹੈ ਨਹੀਂ ਗਾ, ਸਾਨੂੰ ਪਤਾ ਹੀ ਨਹੀਂ ਹੈਗਾ। ਮੈਂ ਇੱਕ ਥੋੜੀ ਜਿਹੀ ਰਿਕੁਐਸਟ ਆਈ ਤੁਹਾਨੂੰ ਜਤਵੀਰ ਜੀ, ਜਿਸ ਤਰ੍ਹਾਂ ਤੁਸੀਂ ਪਹਿਲਾਂ ਇੱਕ ਪ੍ਰੋਗਰਾਮ ਲਾਂਚ ਕੀਤਾ ਹੁੰਦਾ ਸੀ, ਆਪਾਂ ਦਿੰਦੇ ਹੁੰਦੇ ਸੀ ਇਨਾਮ, ਦਿੰਦੇ ਹੁੰਦੇ ਸੀ ਇੱਕ ਗਾਲਾ ਪਾਰਟੀ ਕਰਕੇ ਜਿੰਨੇ ਵੀ ਬੰਦੇ ਹੁੰਦੇ ਹੁੰਦੇ ਸੀ, ਜੇ ਤੁਸੀਂ ਇੱਕ ਇੱਦਾਂ ਦਾ ਇਨਸੈਂਟਿਵ ਲੈ ਕੇ, ਜਦਵੀਰ ਜੀ ਤੁਹਾਡੇ ਕੋਲ ਨੌਲੇਜ ਵੀ ਬਹੁਤ ਆ ਤੇ ਤੁਹਾਡੇ ਕੋਲ ਰਿਸੋਰਸਿਸ ਵੀ ਹੈਗੇ ਆ, ਕਿ ਕਿਉਂ ਨਾ ਇੱਕ ਬੁੱਕ ਕੱਢੀ ਜਾਵੇ ਹਰੇਕ ਸਾਲ ਜਾਂ ਹਰੇਕ 6 ਮਹੀਨਿਆਂ ਬਾਅਦ, ਜਿਹਦੇ ਵਿੱਚ ਇਹਦਾ ਵੋਲੀਅਮ ਵਾਈਜ਼ ਕੱਢਿਆ ਜਾਵੇ ਵੀ ਇੱਕ ਇਹ ਵੋਲੀਅਮ ਦੇ ਵਿੱਚ ਉਹਨਾਂ ਬਾਰੇ ਦੱਸਿਆ ਜਾਵੇ ਜੀ, ਕਿਉਂਕਿ ਤੁਹਾਡੇ ਕੋਲ ਰਿਸੋਰਸਿਸ ਵੀ ਹੈ, ਜਿਹੜੀ ਫਾਈਨੈਂਸ਼ੀਅਲ ਹੈਲਪ ਵੀ ਉਹ ਤੁਹਾਡੀ ਹੋ ਜਾਣੀ ਆ, ਕਿਉਂਕਿ ਏਡੀ ਮੇਰਾ ਖਿਆਲ ਨਹੀਂ ਕਿ ਕੋਈ ਵੀ ਨਾ ਕਰੂਗਾ ਇਹ ਬੁੱਕ ਨੂੰ ਬਾਏ ਕਰਨ ਵਾਸਤੇ, ਵੀ ਜੇਕਰ ਤੁਹਾਡੇ ਵੱਲੋਂ ਇਹ ਕੁਛ ਇਨਸੈਂਟਿਵ ਕੀਤਾ ਜਾਵੇ ਤਾਂ ਬਹੁਤ ਗ੍ਰੇਟ ਹੋਊਗਾ ਜੀ। ਤੇ ਦੂਸਰੀ ਗੱਲ ਜਦਵੀਰ ਜੀ, ਮੈਂ ਇੱਕ ਇਹ ਕਰਨਾ ਚਾਹੁੰਦਾ ਵਾਂ ਵੀ ਅੱਜ ਬਾਈ ਇਲੈਕਸ਼ਨ ਹੋਈ ਆ ਕਿਚਨਰ ਦੇ ਵਿੱਚ, ਗ੍ਰੀਨ ਪਾਰਟੀ ਨੇ ਉੱਥੇ ਵਿਨ ਕੀਤਾ ਵਾ ਤੇ ਲਿਬਰਲ ਥਰਡ ਪਾਰਟੀ ਤੇ ਆਈ ਆ, ਤੇ ਇਧਰੋਂ ਦੂਸਰੇ ਪਾਸੇ ਜੇ ਆਪਾਂ ਦੇਖੀਏ ਡੱਗ ਸਾਹਿਬ ਦੀ ਪਹਿਲੀ ਟਰਮ ਤਾਂ ਕੋਵਿਡ ਦੇ ਵਿੱਚ ਹੀ ਹੈਲੋ ਹੈਲੋ ਕਰਦਿਆਂ ਦੀ ਨਿਕਲ ਗਈ, ਤੇ ਦੂਸਰੀ ਦੇ ਵਿੱਚ ਵੀ ਇਹਨਾਂ ਨੇ ਕੋਈ ਅਜੇ ਤੱਕ ਤਾਂ ਕੋਈ ਏਡਾ ਵੱਡਾ ਮਾਰਕਾ ਮਾਰਿਆ ਨੀ ਗਾ ਜੀ। ਤੇ ਹੁਣ ਆਪਾਂ ਨੂੰ ਜਿਵੇਂ ਕਹਿੰਦੇ ਵੀ ਤੁਹਾਡੇ ਹਿਸਾਬ ਦੇ ਨਾਲ ਜੇ ਦੋਨਾਂ ਨੂੰ ਕੰਪੇਅਰ ਕਰਨਾ ਹੋਵੇ, ਲਿਬਰਲ ਨੂੰ ਤੇ ਕੰਜ਼ਰਵੇਟਿਵ ਨੂੰ, ਵੀ ਕੀ ਤੁਸੀਂ ਇਹਨਾਂ ਬਾਰੇ ਦੇਖਦੇ ਹੋ? ਮੈਂ ਇਹਨਾਂ ਦੇ ਦੋਨਾਂ ਦੇ ਬਾਰੇ ਵਿਚਾਰ ਜੀ ਆਫ ਦੀ ਏਅਰ ਸੁਣਨਾ। ਥੈਂਕ ਯੂ, ਸਤਿ ਸ਼੍ਰੀ ਅਕਾਲ ਜੀ।
ਸਤਿ ਸ਼੍ਰੀ ਅਕਾਲ ਜੀ। ਬਿਲਕੁਲ ਜੀ, ਪਹਿਲਾਂ ਤਾਂ ਕੁਇਕਲੀ ਤੁਹਾਡੇ ਨਾਲ ਵਾਅਦਾ ਰਿਹਾ ਕਿ ਜਿਹੜਾ ਅਸੀਂ ਬਿਲਕੁਲ ਪਹਿਲਾਂ ਅਸੀਂ ਇੱਥੇ ਅਵਾਰਡਸ ਨਾਈਟ ਕਰਿਆ ਕਰਦੇ ਸੀ ਹਰ ਸਾਲ, ਔਰ ਉੱਥੇ ਅਸੀਂ ਆਨਰ ਕਰਦੇ ਸੀ। 2007 ਤੋਂ ਲੈ ਕੇ 2013 ਤੱਕ ਅਸੀਂ ਅਵਾਰਡਸ ਨਾਈਟ ਆਰਗਨਾਈਜ਼ ਕੀਤੀ ਹੈ, ਹਾਈਲੀ ਸਕਸੈਸਫੁਲ ਰਹੀ ਹੈ 2007 ਤੋਂ 2013। ਔਰ ਇੱਕ ਅਸੀਂ ਇੱਥੇ ਕ੍ਰਿਕਟ ਦਾ ਟੂਰਨਾਮੈਂਟ ਵੀ ਕਰਾਉਂਦੇ ਸੀਗੇ, CPC ਇੰਟਰਸਿਟੀ ਕ੍ਰਿਕਟ ਕੱਪ। ਹੋ ਕੀ ਰਿਹਾ ਸੀਗਾ ਕਿ ਸਰ ਉਹਦੇ 'ਚ ਮੇਰਾ ਟਾਈਮ ਰਿਸੋਰਸਿਸ ਵੀ ਜਾਂਦੇ ਸੀਗੇ ਔਰ ਪੈਸੇ ਅਸੀਂ ਲੂਜ਼ ਕਰਦੇ ਸੀ ਦੋਨੋਂ ਹੀ ਪ੍ਰੋਗਰਾਮ ਦੇ ਵਿੱਚ, ਜਿਹੜਾ ਅਵਾਰਡਸ ਨਾਈਟ ਹੁੰਦੀ ਸੀ ਉਹਦੇ ਵਿੱਚ ਵੀ ਔਰ ਕ੍ਰਿਕਟ ਦੇ ਵਿੱਚ ਵੀ ਟਾਈਮ। ਉਹ ਫਿਰ ਤੁਹਾਨੂੰ ਪਤਾ ਹੀ ਹੈ, ਛੋਟਾ ਜਿਹਾ ਅਦਾਰਾ ਆ, ਅਤੇ ਫਿਰ ਉਹ ਵਾਈਫ ਵੱਲੋਂ ਹੁਕਮ ਹੋ ਗਿਆ, ਉਹ ਕਹਿੰਦੇ ਜੀ ਬੈਟਰ ਹੈ ਕਿ ਤੁਸੀਂ ਕੋਈ ਪੈਸੇ ਤਾਂ ਲੂਜ਼ ਹੀ ਕਰਦੇ ਹੋ, ਪੈਸੇ ਵੈਸੇ ਵੀ ਹੈ ਨਹੀਂ ਸਾਡੇ ਕੋਲ ਇੰਨੇ, ਜਾਂ ਤਾਂ ਹੋਏ ਨਾ ਵੀ ਪੈਸੇ ਬਹੁਤ ਜ਼ਿਆਦਾ ਹੋਣ, ਅਤੇ ਉਹ ਫਿਰ ਉਹ ਕਹਿੰਦੇ ਵੀ ਤੁਸੀਂ ਇਹਨਾਂ ਦੋਨੋਂ ਕੰਮਾਂ ਤੋਂ ਤੌਬਾ ਕਰ ਲਓ, ਕ੍ਰਿਕਟ ਤੋਂ, ਮਤਲਬ ਕ੍ਰਿਕਟ ਔਰਗਨਾਈਜ਼ ਕਰਨ ਤੋਂ, ਜਿਹੜਾ ਟੂਰਨਾਮੈਂਟ ਕਰਦੇ ਹੋ, ਕਿਉਂਕਿ ਤੁਹਾਡਾ ਟਾਈਮ ਹਰ ਫਰਾਈਡੇ ਸ਼ਾਮ ਤੋਂ ਅਸੀਂ ਸ਼ੁਰੂ ਹੋ ਜਾਂਦੇ ਸੀ, ਫਰਾਈਡੇ ਸ਼ਾਮ, ਸੈਟਰਡੇ ਔਰ ਸੰਡੇ ਸਵੇਰੇ, ਤਾਂ ਕਹਿੰਦੇ ਜੀ ਕ੍ਰਿਕਟ ਨੂੰ ਸਪੋਰਟ ਕਰੋ, ਪਰ ਇੰਨਾ ਟਾਈਮ, ਇੰਨਾ ਪੈਸਾ, ਔਰ ਉਹ ਜਿਹੜੀ ਵਾਰਡ ਨਾਈਟ ਹੁੰਦੀ ਸੀ ਉਹਦੇ ਵਿੱਚ ਵੀ ਸਾਡੇ 3 ਮਹੀਨੇ ਲੱਗਦੇ ਸੀਗੇ। ਮੈਨੂੰ ਕੋਈ ਕਾਲ ਕਰਦਾ ਸੀਗਾ ਨਾ ਕਿ ਐਡਵਰਟਾਈਜ਼ਮੈਂਟ ਦੇਣੀ ਹੈ, ਅਤੇ ਮੈਂ ਉਹਨਾਂ ਨੂੰ ਕਹਿੰਦਾ ਸੀ ਜੀ ਅੱਜ ਤੋਂ 2 ਮਹੀਨੇ ਜਾਂ 3 ਮਹੀਨੇ ਬਾਅਦ ਮੇਰੀ ਵਾਰਡ ਨਾਈਟ ਹੈ, ਨਵੰਬਰ ਜਾਂ ਅਕਤੂਬਰ 'ਚ ਹੁੰਦੀ ਸੀ, ਅਤੇ ਉਸ ਤਰੀਕ ਤੋਂ ਬਾਅਦ ਮੈਨੂੰ ਮਿਲਣਾ, ਮਤਲਬ ਜਿਹੜਾ ਬੰਦਾ ਕਾਲ ਕਰ ਰਿਹਾ ਮੈਨੂੰ ਐਡ ਦੇਣ ਲਈ, ਅਤੇ ਮੇਰਾ ਬਿਜ਼ਨਸ ਹੀ ਇਹੀ ਹੈ, ਅਤੇ ਉਹ ਪੈਸੇ ਬੜੇ ਲੂਤ ਤੋਂ, ਵਾਈਫ ਕਹਿੰਦੇ ਮਸੀ ਮਸੀ ਥੋੜ੍ਹੇ ਜਿਹੇ ਕਰਜ਼ੇ ਹੁਣ ਉਤਰਨ ਲੱਗੇ ਆ, ਅਤੇ ਇਹ ਦੋਨੋਂ ਕੰਮਾਂ ਤੋਂ ਤੁਸੀਂ ਤੌਬਾ ਕਰ ਲਓ, ਇਹਨਾਂ ਨੂੰ ਫਿਨਿਸ਼ ਕਰ ਦਿਓ ਜੇ ਰੋਟੀ ਖਾਣੀ ਹੈ, ਨਹੀਂ ਤਾਂ ਫਿਰ ਇੱਦਾਂ ਹੀ ਬੁਰੀ ਹਾਲਤ ਰਹੇਗੀ ਸਾਡੀ। ਉਹ ਫਿਰ ਇਸ ਕਾਰਨ 7 ਸਾਲ ਕਰਨ ਤੋਂ ਬਾਅਦ ਅਵਾਰਡ ਨਾਈਟ ਵੀ ਔਰ ਕ੍ਰਿਕਟ ਵੀ, ਉਹ ਦੋਨੋਂ ਕੰਮ ਫਿਰ ਅਸੀਂ, ਟੂਰਨਾਮੈਂਟ ਵੀ ਅਸੀਂ, ਸੇਵਾ ਸੀਗੀ ਇੱਕ ਤਰ੍ਹਾਂ ਦੀ ਜੋ ਵੀ ਅਸੀਂ ਆਪਣੇ ਵੱਲੋਂ ਸਮਝ ਲਈ ਉਹਨੂੰ, ਉਹ ਅਸੀਂ ਫਿਰ ਬੰਦ ਕਰ ਦਿੱਤੇ ਤੁਹਾਡੀ ਗੱਲ ਠੀਕ ਹੈ। ਹੁਣ ਸਾਡੇ ਜਿਹੜੇ ਵਾਈ ਮੀਡੀਆ ਯੂਥ ਬ੍ਰਿਗੇਡ ਆ ਉਹ ਤਿਆਰ ਆ, ਉਹ ਕਹਿੰਦੇ ਜੀ ਸਰ ਹੁਣ ਅਸੀਂ ਦੁਬਾਰਾ ਆਰਗਨਾਈਜ਼ ਕਰੀਏ ਅਤੇ ਤਾਂ ਕਿ ਉਹਦੇ ਨਾਲ ਲੋਕਾਂ ਨੂੰ ਇਨਕਰੇਜਮੈਂਟ ਮਿਲਦੀ ਹੈ, ਇੰਸਪੀਰੇਸ਼ਨ ਮਿਲਦੀ ਹੈ, ਹੁਣ ਆਪਣੇ ਕੋਲ ਰਿਸੋਰਸਿਸ ਵੀ ਹੈਗੇ ਨੇ, ਖਰਚੇ ਤਾਂ ਘੱਟੋ ਘੱਟ ਪੂਰੇ ਹੋ ਹੀ ਜਾਣਗੇ। ਅਤੇ ਸਰ ਇੱਥੇ ਇੱਕ ਹੋਰ ਬੜੀ ਵੱਡੀ ਅਵਾਰਡਸ ਨਾਈਟ ਹੋਣ ਲੱਗੀ ਸੀਗੀ, ਮੈਂ ਨਾਮ ਨਹੀਂ ਲਵਾਂਗਾ ਫੋਰ ਪ੍ਰਾਈਵੇਸੀ ਰੀਜ਼ਨ, ਅਸੀਂ ਉਹਨੂੰ ਵੀ ਸਪੋਰਟ ਕਰਤੀ ਸੀ। ਰੋਇਲ ਯੋਰਕ 'ਚ ਬੜਾ ਵੱਡਾ ਪ੍ਰੋਗਰਾਮ ਹੋਣ ਲੱਗਾ ਸੀ ਆਪਣੇ ਸਿੱਖ ਕਮਿਊਨਿਟੀ ਦਾ ਹੀ, ਪਰ ਜਦ ਖਰਚਾ ਸਰ ਦੇਖੋ ਇਹ ਉਹਦੇ ਲਈ ਜੇ ਤੁਸੀਂ ਬੜੇ ਵਧੀਆ ਪੈਮਾਨੇ 'ਤੇ ਕਰਨਾ ਉਹਦੇ ਲਈ ਘੱਟੋ ਘੱਟ, ਜੇ ਤਾਂ ਵੈਸੇ ਹੀ ਕਰ ਲੈਣੀ ਹੈ ਖਾਨਾ ਪੂਰਤੀ ਜੀ, ਉਹ ਤਾਂ ਫਿਰ ਕੋਈ ਫਾਇਦਾ ਨਹੀਂ, ਉਹ ਤਾਂ ਫਿਰ ਲੱਖ ਦੋ ਲੱਖ 'ਚ ਹੋ ਜਾਂਦੀ ਹੈ। ਹਾਫ ਅ ਮਿਲੀਅਨ ਡਾਲਰ ਚਾਹੀਦਾ ਜੇ ਤੁਸੀਂ ਵਾਕਈ ਵਧੀਆ ਕਰਨਾ ਪ੍ਰੋਪਰ। ਹੁਣ 5 ਲੱਖ ਡਾਲਰ ਦਾ ਸਾਡੇ ਕੋਲ ਅੱਜ ਸਪੋਂਸਰਸ ਵੀ ਹੈ, ਟਿਕਟਾਂ ਵੀ ਵਿਕ ਜਾਣਗੀਆਂ, ਸਾਰਾ ਕੁਛ ਹੈ, ਫਿਰ ਉਹ ਜੇ ਤੁਸੀਂ ਕੈਲਕੂਲੇਸ਼ਨ ਕਰਦੇ ਹੋ ਜੇ ਪ੍ਰੋਪਰ ਕਰਨੀ ਹੈ, ਜਿੱਦਾਂ ਤੁਸੀਂ ਬੁੱਕ ਕਹੀ ਹੈ ਬੁੱਕ ਵੀ ਕੱਢਣੀ ਹੈ, 50,000 ਲੱਖ ਡਾਲਰ ਉਹ 'ਤੇ ਵੀ ਲੱਗ ਜਾਣਾ, ਸੋ ਜੇ ਤਾਂ ਪ੍ਰੋਪਰ ਕਰਨਾ ਹੈ, ਵਧੀਆ ਤਰੀਕੇ ਨਾਲ ਉਹਨੂੰ ਔਰਗਨਾਈਜ਼ ਕਰਨਾ, ਲੋਕਾਂ ਨੂੰ ਬੁਲਾਉਣਾ ਹੈ, ਕੋਈ ਕੈਨੇਡਾ ਤੋਂ ਆਏ ਉੱਥੋਂ ਆਵੇ, ਲੋਕਾਂ ਨੂੰ ਇਨਕਰੇਜਮੈਂਟ ਮਿਲੇ, ਕਿਉਂਕਿ ਕਰਨਾ ਤਾਂ ਫਿਰ ਸਾਡਾ ਕੰਮ, ਫਿਰ ਕਰਾਂਗੇ ਤਾਂ ਵਧੀਆ ਤਰੀਕੇ ਨਾਲ ਕਰਾਂਗੇ। ਠੀਕ ਹੈ, ਉਹ ਕਰ ਰਹੇ ਹਾਂ ਅਸੀਂ ਪਲਾਨ, ਦੇਖੋ ਕੀ ਹੁੰਦਾ, ਜੇ ਉਹ ਕੋਈ ਸਿਰੇ ਚੜਿਆ ਤਾਂ ਜ਼ਰੂਰ ਕੋਸ਼ਿਸ਼ ਮਿਲ ਸਾਡੀ ਜ਼ਰੂਰ ਹੈ ਕਿ ਉਹ ਜ਼ਰੂਰ ਕਰਾਂਗੇ। ਬਿਲਕੁਲ, ਗ੍ਰੀਨ ਪਾਰਟੀ ਨੂੰ ਸੈਕਿੰਡ ਸੀਟ ਮਿਲ ਗਈ ਹੈ ਜੀ ਓਨਟੈਰੀਓ ਦੇ ਵਿੱਚ, ਦੇ ਹੈਵ ਡਨ ਵੈਰੀ ਵੈਲ, ਮੁਬਾਰਕਾਂ ਬਹੁਤ ਬਹੁਤ। ਬਿਲਕੁਲ ਤੁਸੀਂ ਠੀਕ ਕਿਹਾ, ਬਾਈ ਇਲੈਕਸ਼ਨ ਦੇ ਵਿੱਚ ਗ੍ਰੀਨ ਪਾਰਟੀ ਨੇ ਸ਼ਾਨਦਾਰ ਜਿੱਤ ਹਾਸਿਲ ਕੀਤੀ ਹੈ। ਲਿਬਰਲ ਔਰ ਪੀਸੀ ਨੂੰ ਹਜੇ ਕੰਪੇਅਰ ਕਰਨਾ ਥੋੜ੍ਹਾ ਜਿਹਾ ਮੁਸ਼ਕਿਲ ਇਸ ਲਈ ਹੈ ਕਿਉਂਕਿ ਲਿਬਰਲ ਪਾਰਟੀ ਲਈ ਕੰਮ ਬਹੁਤ ਹੈ। ਪਹਿਲਾਂ ਤਾਂ ਦੇਖਦੇ ਹਾਂ ਜੀ ਲੀਡਰ ਕੌਣ ਆਉਂਦਾ ਹੈ। ਕੱਲ੍ਹ ਸ਼ਨੀਵਾਰ ਸ਼ਾਮ 7:30 ਤੋਂ 8:30 ਸਾਡੀ ਕਵਰੇਜ ਹੋਏਗੀ, ਓਨਟੈਰੀਓ ਲਿਬਰਲ ਪਾਰਟੀ ਆਪਣਾ ਨਵਾਂ ਲੀਡਰ ਚੁਣੇਗੀ, ਕੌਣ ਲੀਡਰ ਆਉਂਦਾ ਹੈ, ਔਰ ਜਿਹੜਾ ਵੀ ਹੋਏਗਾ ਬਹੁਤ ਕੰਮ ਹੋਏਗਾ। ਪਾਰਟੀ ਬਹੁਤ ਇਸ ਵੇਲੇ ਥੱਲੇ ਆ, ਦੇ ਹੈਵ ਬੀਨ ਡੈਸੀਮੇਟਡ ਟੂ ਲੈਸ ਦੈਨ 10 ਸੀਟਸ। ਜਦੋਂ ਇਹ ਹਾਲਤ ਹੋਵੇ ਅਫੀਸ਼ੀਅਲ ਪਾਰਟੀ ਸਟੇਟਸ ਤੱਕ ਖਤਰੇ 'ਚ, ਸੋ ਉੱਥੋਂ ਪਾਰਟੀ ਨੂੰ ਬਿਲਡ ਕਰਨਾ, ਫੰਡ ਰੇਜ਼ਿੰਗ ਵੀ ਇਕੱਠੀ ਕਰਨੀ ਪਏਗੀ। ਸੋ ਅੱਜ ਦੀ ਘੜੀ ਜੇ ਮੈਨੂੰ ਤੁਸੀਂ ਪੁੱਛੋ ਵੀ ਜੇ ਸਵੇਰੇ ਇਲੈਕਸ਼ਨ ਹੋ ਜਾਣ ਤਾਂ ਮੈਂ ਅੱਜ ਵੀ ਕਹਾਂਗਾ ਕਿ ਪੀਸੀ ਪਾਰਟੀ ਦੁਬਾਰਾ ਸਰਕਾਰ 'ਚ ਆ ਜਾਏਗੀ, ਜੇ ਕੱਲ੍ਹ ਸਵੇਰੇ ਹੋ ਜਾਂਦੀ ਹੈ। ਅੱਜ ਤੋਂ 6 ਮਹੀਨੇ ਸਾਲ ਬਾਅਦ ਇਹ ਦੇਖਣਾ ਪਏਗਾ ਕਿ ਲਿਬਰਲ ਪਾਰਟੀ ਦੇ ਨਵੇਂ ਲੀਡਰ ਕੌਣ ਆਉਂਦਾ, ਜਾਂ ਫਿਰ ਨਕਵੀ ਸਾਹਿਬ ਆਉਂਦੇ ਆ, ਟੈਜਸੂ ਆਉਂਦੇ ਨੇ, ਜਾਂ ਆਪਣੇ ਬੋਨੀ ਕਰੋਂਬੀ ਜੀ ਆਉਂਦੇ ਨੇ, ਅਤੇ ਉਹ ਫਿਰ ਕਿੱਦਾਂ ਫੰਡ ਰੇਜ਼ਿੰਗ ਕਰਦੇ ਔਰ ਪਾਰਟੀ ਨੂੰ ਕਿੱਦਾਂ ਉਹ ਰਿਵਾਈਵ ਕਰਦੇ ਨੇ, ਉਹ ਦੇਖਦੇ ਹਾਂ ਜੀ ਕਿੱਦਾਂ ਹੁੰਦਾ ਜੀ। ਸਿਰਾ ਜੀ ਔਰ ਸ਼ੈਲੀ ਜੀ, ਓਵਰ ਟੂ ਬੋਥ ਆਫ ਯੂ। ਹਾਂਜੀ, ਸ਼ੈਲੀ ਜੀ ਨੇ ਅਗਲੀਆਂ ਖਬਰਾਂ ਵੀ ਦੇਣੀਆਂ ਸੀਗੀਆਂ, ਔਰ ਸਿਰਾ ਜੀ ਨੇ ਵੀ ਸਾਡੇ ਸਪੋਂਸਰਸ ਵੀ ਟੇਕ ਕੇਅਰ ਕਰਨੇ ਆ। ਸਿਰਾ ਜੀ, ਓਵਰ ਟੂ ਯੂ।
ਬਿਲਕੁਲ, ਵਿਜੇ ਸ਼ੁਕਰੀਆ ਆਪਕਾ, ਐਂਡ ਮੁਬਾਰਕ ਜੀ ਹਮਾਰੇ ਸਾਥ ਜੁੜੇ ਹੋਏ, ਮੁਬਾਰਕ ਜੀ, ਵੈਲਕਮ। ਬਿਲਕੁਲ, ਐਂਡ ਜ਼ਰੂਰ ਬਤਾਏ ਹਮਾਰੇ ਲਿਸਟਰ ਸਾਥ ਸ਼ੇਅਰ ਕਰੇ ਕੁਛ ਸਰਵਿਸਿਸ ਕੇ ਬਾਰੇ ਮੈਂ, ਕੰਟੈਕਟ ਡੀਟੇਲ ਵੀ ਜ਼ਰੂਰ ਸ਼ੇਅਰ ਕਰੇ ਡੀਲਸ ਕੇ ਸਾਥ। ਪਲੀਜ਼ ਗੋ ਅਹੈਡ
ਜੀ। ਸਾਰਾ ਜੀ, ਸਭ ਤੋਂ ਪਹਿਲੇ ਸਭੀ ਲਿਸਟਰਸ ਕੋ ਵਾਈ ਮੀਡੀਆ ਟੀਮ ਕੋ ਗੁੱਡ ਮਾਰਨਿੰਗ, ਔਰ ਮੈਂ ਜ਼ਿਆਦਾ ਟਾਈਮ ਨਹੀਂ ਲੂੰਗਾ, ਕਾਫੀ ਬਿਜ਼ੀ ਪ੍ਰੋਗਰਾਮ ਚੱਲ ਰਿਹਾ ਹੈ ਆਪਕਾ। ਤੋ ਉਸਮੇ ਮੈਂ ਬਤਾਨਾ ਚਾਹੂੰਗਾ ਕਿ ਹਮਾਰੀ ਜੋ ਬਲੈਕ ਫ੍ਰਾਈਡੇ ਕੀ ਕੁਛ ਪ੍ਰਮੋਸ਼ਨਸ ਕੀ ਐਕਸਟੈਂਸ਼ਨ ਥੀ ਵੋ ਇਸ ਵੀਕਐਂਡ ਤੱਕ ਹੈ, ਤੋ ਮੈਂ ਸਭੀ ਲਿਸਟਰਸ ਸੇ ਕਹੂੰਗਾ, ਮੈਂ ਥੋੜ੍ਹਾ ਉਸਕਾ ਡੀਟੇਲ ਬਤਾਊਂਗਾ। ਵੋ ਜੋ ਪ੍ਰਮੋਸ਼ਨ ਹੈ ਅਭੀ ਐਕਸਟੈਂਸ਼ਨ ਮੇਂ, ਵੋ ਬਹੁਤ ਹੀ ਅੱਛੀ ਪ੍ਰਮੋਸ਼ਨ ਹੈ, ਮੇਰਾ ਨਹੀਂ ਖਿਆਲ ਕਦੀ ਕਿਸੀ ਨੇ ਸੁਣੀ ਹੋਗੀ ਇਸ ਤਰ੍ਹਾਂ ਪ੍ਰਮੋਸ਼ਨ ਕਿ ਹਮਾਰੇ ਪਾਸ ਜੋ ਹੈ ਲਾਈਨ ਹੈ ਵੋ ਹੈ, ਅਗਰ ਬਿਜ਼ਨਸ ਤੇ 4 ਲੈਤੇ ਹੈ ਉਸਮੇ 55 ਕੀ ਫਸਟ ਲਾਈਨ ਹੈ, ਔਰ ਈਚ ਅਡੀਸ਼ਨਲ ਲਾਈਨ $30 ਕੀ ਹੈ, ਔਰ ਹਰ ਲਾਈਨ ਪੇ ਆਪਕੋ 120 GB ਮਿਲ ਰਹਾ ਹੈ, 120 GB ਹਰ ਲਾਈਨ ਪੇ ਮਿਲ ਰਹਾ ਹੈ। ਤੋ ਅਗਰ ਆਪ 4 ਲਾਈਨਾਂ ਲੈਤੇ ਹੋ, 36 ਮੇਂ ਆਪਕੋ $36 ਮੇਂ 120 GB 5G ਨੈਟਵਰਕ ਕੇ ਸਾਥ, ਬੈਲ ਕੇ ਪਲਾਨ ਕੇ ਸਾਥ ਮਿਲ ਰਹਾ ਹੈ, ਜੋ ਕਿ ਬਹੁਤ ਹੀ ਬੜੀਆ ਹੈ। ਇਸਸੇ ਪਹਿਲੇ ਮੇਰਾ ਨਹੀਂ ਖਿਆਲ ਕਭੀ ਇਸ ਤਰ੍ਹਾਂ ਕੀ ਕੋਈ ਪ੍ਰਮੋਸ਼ਨ ਆਈ ਥੀ, ਇਸ ਤਰ੍ਹਾਂ ਕੀ ਪ੍ਰਾਈਸ ਕਭੀ ਆਈ ਹੋਗੀ, ਲੇਕਿਨ ਡਾਟਾ 20 GB 15 GB ਹੋਤਾ ਥਾ ਓਨਲੀ, ਲੇਕਿਨ ਇਸਮੇ 120 GB ਈਚ ਲਾਈਨ ਪੇ ਹੈ, ਔਰ ਟਾਪ ਔਨ ਦੈਟ ਕੇ ਇਸਮੇ ਅਨਲਿਮਿਟਡ ਡਾਟਾ ਹੈ ਹੀ ਹੈ 5G ਕੇ ਸਾਥ, ਔਰ ਇਸਕੇ ਸਾਥ ਸਾਥ ਆਪਕੋ ਇੰਡੀਆ ਕੇ 1000 ਮਿਨਟਸ ਮਿਲਤੇ ਹੈ, 5 ਕੰਟਰੀਜ਼ ਹੈ ਉਸਮੇ, ਇੰਡੀਆ ਇਨਕਲੂਡਿਡ ਹੈ ਉਸਮੇ, ਇੰਡੀਆ ਹੈ, ਬੰਗਲਾਦੇਸ਼ ਹੈ, ਔਰ UK, ਚਾਈਨਾ ਔਰ ਹਾਂਗਕਾਂਗ ਹੈ, ਇਹ 5 ਕੰਟਰੀਜ਼ ਹੈ, ਇਸਮੇ ਆਪ 1000 ਮਿਨਟਸ ਈਚ ਲਾਈਨ ਸੇ ਕਰ ਸਕਤੇ ਹੈਂ, ਅਗਰ ਆਪਕੋ 4 ਲਾਈਨੇ ਹੈ ਤੋ 4 ਲਾਈਨੋ ਸੇ ਹਰ ਲਾਈਨ ਪੇ 1000 ਮਿਨਟਸ ਹੋਗਾ, ਆਪ ਆਪਣਾ ਪਰਸਨਲ ਨੰਬਰ ਸੇ ਕਾਲ ਕਰ ਸਕਤੇ ਹੈ 1000 ਮਿਨਟਸ ਤੱਕ, ਔਰ ਇਹ ਬਹੁਤ ਹੀ ਅੱਛੀ ਪ੍ਰਮੋਸ਼ਨ ਹੈ। ਇਹ ਤਕਰੀਬਨ ਐਕਸਪਾਇਰ ਹੋ ਗਈ ਥੀ ਲਾਸਟ ਮੰਡੇ, ਲੇਕਿਨ ਕਾਫੀ ਰਿਕੁਐਸਟ ਕੇ ਸਾਥ, ਕਿਉਂਕਿ ਬਹੁਤ ਸਾਰੇ ਲੋਕ ਇਸਕੇ ਲਈ ਕਾਲ ਕਰ ਰਹੇ ਥੇ, ਤੋ ਹਮਨੇ ਰਿਕੁਐਸਟ ਕੀ ਤੋ ਉਨ੍ਹਾਂਨੇ ਐਕਸਟੈਂਸ਼ਨ ਦੀ ਹੈ ਡੇ ਬਾਈ ਡੇ ਕੀ, ਲੇਕਿਨ ਹੋਪਫੁਲੀ ਇਹ ਸੰਡੇ ਤੱਕ ਹੋਗੀ, ਤੋ ਜ਼ਰੂਰ ਕਸਟਮਰ ਪਹੁੰਚੇ, ਔਰ ਇਸਮੇ ਕੋਈ ਫੋਨ ਨਹੀਂ ਹੈ, ਆਪਕੋ ਫੋਨ ਆਪਣਾ ਬਾਏ ਕਰ ਲੇ, ਜਾਂ ਆਪਣਾ ਫੋਨ ਪੁਰਾਣਾ ਯੂਜ਼ ਕਰ ਸਕਤੇ ਹੈ, ਸਿਰਫ ਔਰ ਸਿਰਫ ਹਮ ਸਿਮ ਪ੍ਰੋਵਾਈਡ ਕਰਤੇ, ਕੋਈ ਕੰਟਰੈਕਟ ਨਹੀਂ ਇਸਮੇ, ਔਰ ਪ੍ਰਾਈਸ ਗਰੰਟੀ ਹੈ, ਪ੍ਰਾਈਸ ਕੀ ਚੇਂਜਸ ਨਹੀਂ ਹੋਗੀ, ਇਸਕੀ 2 ਈਅਰਸ ਤੱਕ ਇਹ ਸੇਮ ਪ੍ਰਾਈਸ ਰਹੇਗੀ, ਕੋਈ ਕੰਟਰੈਕਟ ਨਹੀਂ ਹੈ, ਕਦੀ ਵੀ ਆਪ ਕੈਂਸਲ ਕਰਵਾ ਸਕਤੇ, ਇਸਮੇ ਕੋਈ ਐਕਟੀਵੇਸ਼ਨ ਚਾਰਜਿਸ ਨਹੀਂ ਹੈ, ਕੋਈ ਅਪਫਰੰਟ ਚਾਰਜਿਸ ਨਹੀਂ ਹੈ। ਤੋ ਮੈਂ ਜ਼ਰੂਰ ਰਿਕੁਐਸਟ ਕਰੂੰਗਾ ਕਿ ਇਹ ਜੋ ਪਲਾਨ ਮੈਨੇ ਬੋਲਾ, ਇਹ ਹਾਈਲਾਈਟਸ ਆਫ ਦਾ ਵੀਕ ਹੈ, ਬਹੁਤ ਹੀ ਜ਼ਬਰਦਸਤ ਆਫਰ ਹੈ, 36 ਐਨ ਐਵਰੇਜ 120 GB, ਔਰ ਇਸ ਜ਼ਿਆਦਾ ਲਾਈਨ ਲੈਤੇ ਹੈ 4 ਸੇ ਤੋ ਉਸ ਸੇ ਔਰ ਐਵਰੇਜ ਕਮ ਹੋਤੀ ਜਾਏਗੀ, ਯਾਨੀ 55 ਫਸਟ ਲਾਈਨ ਈਚ ਅਡੀਸ਼ਨਲ ਲਾਈਨ, $30 ईच, यानी $30 की आपको लाइनें 120 जीबी के साथ जितनी मर्जी साथ ऐड करते जाएं। और इसके अलावा आप अगर आपको फोन के साथ प्लान चाहिए तो उसमें भी बहुत अच्छी प्रमोशन है। स्टिल हमारे पास जो इन स्टोर क्रेडिट और एक्स्ट्रा जो है वो प्रमोशन लगी हुई है, तो उसके लिए जरूर पहुंचे। हमारे पास आईफोन 15 सीरीज और के सभी मॉडल्स, सैमसंग S23 के लेटेस्ट जो वो सभी मॉडल्स अवेलेबल हैं। और इसके अलावा अगर आपको होम सर्विसेज में बेल की कोई भी सर्विस चाहिए, उसमें बेल का होम इंटरनेट काफी डिमांड में इस वक्त चल रहा है, तो उसके लिए भी जरूर कॉल करें। तो जैसे होम सर्विसेज होती है बेल की, उसमें आप कहीं से भी कॉल करें तो हम फोन पे सारा सेटअप करके आपको जो है वो टेक्नीशियन सेटअप कर दे सकते हैं, वो सारा इंस्टॉलेशन वगैरह की टेक केयर करता है। तो इन सभी सर्विसेज के लिए एक ही नंबर है जिस पे आपने कॉल करना है, हमारा फोन नंबर है 9058404567905840456। और हमारा एड्रेस है 380 बोवेड ड्राइव ईस्ट यूनिट 6, जो कि कैनेडी और बोवेड में मेन इंटरसेक्शन बनता है। अगर बोवेड पे ट्रैवल कर रहे हैं तो कैनेडी के फौरन बाद फ्रेशको वाला प्लाजा मिस नहीं करते, वहां पे सीएबीसी फ्रेशको और डाबा एक्सप्रेस वाला प्लाजा है। तो डाबा एक्सप्रेस से नेक्स्ट है हमारा वायरलेस लैंड, तो वायरलेस लैंड अगर गूगल भी करेंगे तो वहां से भी आपको डायरेक्शन मिल जाएंगी। हम सातों दिन खुले हैं, मंडे टू फ्राइडे 11 to 8 और वीकेंड पे 11 to 6। तो नंबर एक बार फिर बोलना चाहूंगा 9058404567905840456। थैंक यू वेरी मच सारा जी टाइम देने का।
थैंक यू सो मच मुबारक जी, वी विश यू ऑल द वेरी बेस्ट। थैंक यू।
थैंक यू। थैंक यू।
एक छोटा सा रिकॉर्डेड ब्रेक लेते हैं, उसके बाद बातचीत को आगे बढ़ाएंगे। छोटा सा रिकॉर्डेड ब्रेक।
यू आर लिसनिंग टू रेडियो वाइज 24/7।
ਦਲੇਰ ਸਿਰੜੀ ਸੂਝਵਾਨ ਅਤੇ ਅਣਥੱਕ ਅਜਿਹੇ ਗੁਣਾਂ ਨਾਲ ਲੋਕ ਵਕੀਲ ਬ੍ਰਿਜ ਮੋਹਨ ਦਾ ਵਰਣਨ ਕਰਦੇ ਹਨ।
ਕ੍ਰਿਮੀਨਲ ਲਾ, ਇਮੀਗ੍ਰੇਸ਼ਨ ਕੇਸਸ ਅਤੇ ਕਾਰ ਐਕਸੀਡੈਂਟ 'ਚ ਲੱਗੀਆਂ ਸੀਰੀਅਸ ਸੱਟਾਂ ਲਈ ਇਨਸਾਫ ਤੁਹਾਡਾ ਨਿੱਜੀ ਹੱਕ ਹੈ। ਇਸ ਹੱਕ ਨੂੰ ਗਵਾ ਨਾ ਦਿਓ। ਕਾਲ ਯੂਰ ਓਨ ਲਾਇਰ ਜਰੂਰੀ ਫੋਨ ਕਾਲ ਅਵੇ।
ਇੰਗਲੈਂਡ ਤੋਂ ਵਕਾਲਤ ਪਾਸ, ਪੰਜਾਬੀਆਂ ਦਾ ਮਾਣ ਤੇ ਮਸ਼ਹੂਰ ਪਿੰਡ ਰਾਏਕੋਟ ਦੀ ਸ਼ਾਨ, ਪਿਛਲੇ 3 ਦਹਾਕਿਆਂ ਤੋਂ ਕੋਰਟ ਕਚਹਿਰੀ ਦੇ ਮੰਨੇ ਪਰਮੰਨੇ ਤਜਰਬੇਕਾਰ ਤੇ ਧੜਲੇਦਾਰ ਵਕੀਲ ਬ੍ਰਿਜ ਮੋਹਨ ਆਫ ਬ੍ਰਿਜ ਮੋਹਨ ਐਂਡ ਐਸੋਸੀਏਟਸ। ਫੋਨ 4169948989 416-994-9999। ਵਕੀਲ ਬ੍ਰਿਜ ਮੋਹਨ।
Big hearts, bigger transfers and biggest smiles. Transfer more with ICICI Bank Money to India and get offers to send up to $30,000 at one go. Money to India. Transfer Bharose Ka. A product of ICICI Bank Canada. Please visit icicibank.ca or download the Money to India Canada app to know more. Terms and conditions apply.
ਸਿੰਮੀ ਆ ਤੈਨੂੰ ਬੇਬੇ ਨਾਲ ਮਿਲਾ ਕੇ ਲਿਆਵਾਂ।
ਬੇਬੇ ਆ ਗਈ ਸੱਚੀ?
ਹਾਂ ਬੇਬੇ ਦੀ ਰਸੋਈ ਆ ਗਈ।
ਮਤਲਬ?
ਬੇਬੇ ਦੀ ਰਸੋਈ, ਦਾਦੀ ਤੇ ਮਾਂ ਦੇ ਹੱਥ ਦੇ ਸਵਾਦ ਦਾ ਖਾਣਾ ਹੁਣ ਬ੍ਰੈਂਪਟਨ ਵਿੱਚ। ਤੁਸੀਂ ਸਾਰੇ ਆਓ, ਖਾਓ ਤੇ ਖੁਸ਼ੀ ਮਨਾਓ। ਸਵੇਰੇ 9 ਵਜੇ ਤੋਂ ਰਾਤ 10 ਵਜੇ ਤੱਕ।
ਕਿੱਥੇ?
2700 ਨਾਰਥ ਪਾਰਕ ਡਰਾਈਵ, ਯੂਨਿਟ 14, ਬ੍ਰੈਂਪਟਨ, ਅਵਾਨੀ ਵਾਲਾ ਪਲਾਜ਼ਾ, ਮੇਨ ਇੰਟਰਸੈਕਸ਼ਨ ਏਅਰਪੋਰਟ ਐਂਡ ਬਵੇਡ। ਫੋਨ ਨੰਬਰ 905-458-0995।
ਵਾਹ ਭਾਈ ਵਾਹ, ਬੇਬੇ ਦੀ ਰਸੋਈ ਨਜ਼ਾਰਾ ਆ ਗਿਆ।
ਰੋਨਾ ਪਲੱਸ ਵਿਖੇ ਬ੍ਰੈਂਪਟਨ ਨੂੰ ਆਪਣਾ ਘਰ ਕਹਿਣ ਵਿੱਚ ਸਾਨੂੰ ਖੁਸ਼ੀ ਹੈ।
ਕਿੰਨੀ ਖੁਸ਼ੀ?
ਨਵੇਂ ਡਰਿਲ ਸੈੱਟ ਵਾਲੇ ਕਾਰਪੈਂਟਰ, ਪੇਂਟ ਦੇ ਨਵੇਂ ਰੰਗਾਂ ਵਾਲੇ ਡੈਕੋਰੇਟਰ ਅਤੇ ਵੱਡਾ ਐਲਾਨ ਕਰਨ ਵਾਲੇ ਰੇਡੀਓ ਅਨਾਉਂਸਰ ਨਾਲੋਂ ਵੀ ਜ਼ਿਆਦਾ ਖੁਸ਼ੀ ਹੈ। 7 ਦਸੰਬਰ ਤੋਂ ਤੁਹਾਡੇ ਲੋਕਲ ਲੋ ਸਟੋਰ ਰੋਨਾ ਪਲੱਸ ਸਟੋਰ ਬਣ ਜਾਣਗੇ। ਸਾਡੇ ਨਾਲ ਸਾਡੀ ਗ੍ਰੈਂਡ ਓਪਨਿੰਗ ਦੇ ਜਸ਼ਨ ਮਨਾਓ। 10 ਦਸੰਬਰ ਨੂੰ ਮੁਫਤ ਸਨੈਕਸ, ਐਕਟੀਵਿਟੀਜ਼ ਅਤੇ ਪੂਰੇ ਪਰਿਵਾਰ ਲਈ ਸਰਪ੍ਰਾਈਜ਼ਸ, ਨਾਲ ਹੀ ਲੋਸ ਦੇ ਆਪਣੇ ਜਾਣੇ ਪਛਾਣੇ ਅਤੇ ਮਨਪਸੰਦ ਪ੍ਰੋਡਕਟਸ ਤੇ ਸ਼ਾਨਦਾਰ ਓਪਨਿੰਗ ਡੇ ਡੀਲਸ। ਆਪਣੇ ਨਵੇਂ ਰੋਨਾ ਪਲੱਸ ਸਟੋਰ ਵਿਖੇ ਆਓ, 10111 ਹਾਟਲੇਕ ਰੋਡ ਅਤੇ 370 ਕੈਨੇਡੀ ਰੋਡ ਸਾਊਥ ਤੇ। ਤੁਹਾਨੂੰ ਇੱਥੇ ਆ ਕੇ ਖੁਸ਼ੀ ਹੋਵੇਗੀ। ਡਿਟੇਲਸ ਲਈ rona.ca ਤੇ ਜਾਓ। rona.ca।
ਡੈਲੀ ਕੇਸਿਸ ਪੇ ਜਾਏ ਜਹਾਂ ਆਪਕੋ ਮਿਲਤੀ ਹੈ ਅਮੇਜ਼ਿੰਗ ਡਾਈਨਿੰਗ ਐਕਸਪੀਰੀਅੰਸ। जहाँ पे आपको मिलते हैं बोथ वेजिटेरियन एंड नॉन वेजिटेरियन, जो लार्जली बेस्ड है इंडियन कुजीन, वो भी दिल्ली की गलियों से इंस्पायर्ड। डेलिकेसीज पे खाना बनता है एकदम फ्रेश फ्रॉम स्क्रैच। ऑथेंटिक इंडियन डिशेस मिलती है दैट आर रिच विद फ्लेवर्स, रेयर हर्ब्स एंड एग्जॉटिक स्पाइसेस।
Delicacies, 400 Rutherford opposite Wonderland in front of Vaughan Mills. Call them at 905-760-0352 pe. That is 905-760-0352 pe.
जेकर तुसी हाई क्वालिटी 4K IPTV दी तलाश दे विच हो, जिदे विच होन के वर्ल्ड वाइड चैनल्स, लार्जेस्ट मूवी लाइब्रेरी, ता आज ही संपर्क करो टशन IPTV नाल। टशन IPTV को बहुत ही फ्लेक्सिबल पैकेजेस अवेलेबल ने फॉर 1 ईयर, 3 ईयर एंड 5 ईयर्स। अते इना दा सब तो पॉपुलर पैकेज है